WTOR, Youngstown, Toronto, now begins a full day of broadcasting activities. WTOR is owned and operated by Birosh Broadcasting Corporation and operates on an assigned frequency of 770 kilohertz, as authorized by the Federal Communications Commission, Washington, D.C. Good morning again from WTOR, as we bring you the sounds of our world, in words and in music.
चुल्ले ते पकती रोटी सच है,
मिट्टी चुगदी फसल सच है,
गुरु दी पानी सच है, सतगुरु प्यारे सच्चे दी बाह फड़दे हुंदे ने।
कोई भी औकड़ बच्चिया नेड़े आउण ना दिंदे जी, नाम दा गेड़ा मन अपने चो लाउण ना दिंदे जी, नाल नाल चल दे निरा पटकोण ना दिंदे जी, सतगुरु प्यारे 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 सतगुरु प्यारे
जय तू मेरे वल है ता क्या मोह चंदा तुझ सब किछ
गुरुआं ने है दसिया के सदा वंड के खाई दा वंड के खाई दा बेसमझा दे मन अंदर सोची पाउंदे ने सतनाम ही सतनाम दा जाप करौंदे सतगुरु प्यारे सतगुरु प्यारे सतगुरु प्यारे सतगुरु प्यारे सतगुरु प्यारे
हो जे एजेड ड्राइवर तो अनु है लगातार काम ते वधिया पेमेंट दी पाल ता डकार लॉजिस्टिक दे रहा है ज्यादा काम दे मौके ते वधिया पे पैकेज खूबसूरत माहौल विच कंपीटेटिव सैलरी ते इंश्योरेंस भी नाल स्टेबिलिटी अते वधिया माहौल विच काम करन दा मौका वधेरे जानकारी ले डकार लॉजिस्टिक नु कॉल करो 437-242-3158
ਬਲਜਿੰਦਰ ਸਿੰਘ ਤੰਬਰੂ ਵੱਲੋਂ ਪੈਰ ਪੈਰੀ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 AM ਦਾ ਤੇ ਸੁਣ ਰਹੇ ਤੁਸੀਂ ਵਿਰਾਸਤ ਰੇਡੀਓ ਤੇ 24 ਘੰਟੇ ਸੱਤੇ ਨੂੰ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਤੇ ਟਰੈਕਿੰਗ ਟੂਡੇ ਟੀਵੀ ਤੇ। ਸੋਮਵਾਰ ਦਾ ਦਿਨ ਆ, ਸਪਤੰਬਰ ਮਹੀਨੇ ਦੀ 26 ਤਰੀਕ ਆ। ਤੁਹਾਡਾ ਵੈਲਕਮ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ। 7 ਵਜੇ ਤੋਂ ਲੈ ਕੇ 8 ਵਜੇ ਤੱਕ ਪ੍ਰੋਗਰਾਮ ਚੱਲਦਾ 770 AM ਡਾਇਲ ਤੇ। ਇਸ ਦੇ ਨਾਲ ਨਾਲ 24 ਘੰਟੇ ਸੱਤੇ ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀਵੀ ਤੇ ਟਰੈਕਿੰਗ ਟੂਡੇ ਟੀਵੀ ਤੇ ਵਿਰਾਸਤ ਧਾਰਮਿਕ ਚੈਨਲ ਵੀ ਚੱਲਦਾ। ਗੁਰੂ ਦੀ ਬਾਣੀ ਨਾਲ ਜੁੜਨਾ ਚਾਹੁੰਦੇ ਹੋ 24 ਘੰਟੇ ਸੱਤੇ ਦਿਨ ਗੁਰੂ ਦੀ ਬਾਣੀ ਸੁਣ ਸਕਦੇ ਹੋ, ਦੇਖ ਸਕਦੇ ਹੋ। ਵੱਖਰੇ ਵੱਖਰੇ ਜ਼ੋਨ ਦੇ ਵਿੱਚ ਤੁਸੀਂ ਖਬਰਾਂ ਦੇਖ ਸਕਦੇ ਹੋ ਪੰਜਾਬੀ ਵਿੱਚ ਤੇ ਇੰਗਲਿਸ਼ ਦੇ ਵਿੱਚ। ਟੀਮ ਲਾਈਵ ਅਪ ਟੂ ਡੇਟ ਰੱਖਦੀ ਹੈ ਕੀ ਕੁਝ ਹੋ ਰਿਹਾ ਦੁਨੀਆ ਭਰ ਦੇ ਵਿੱਚ, ਤੇ ਨਾਲ ਦੀ ਨਾਲ ਲਾਈਵ ਡਾਟਾ ਫੀਡ ਜਿਹੜੀ ਹੈਗੀ ਆ ਅਪਡੇਟ ਕਰ ਦਿੰਦੀ ਆ ਖਬਰਾਂ ਤੁਹਾਡੇ ਵਾਸਤੇ ਪੜ੍ਹਨ ਵਾਸਤੇ ਪੰਜਾਬੀ ਵਿੱਚ ਤੇ ਇੰਗਲਿਸ਼ ਦੇ ਵਿੱਚ। 24 ਘੰਟੇ 7 ਦਿਨ ਖਬਰ ਅਪਡੇਟ ਹੁੰਦੀ ਹੈ ਸਾਡੇ ਸਾਰੇ ਹੀ ਚੈਨਲਸ ਦੇ ਉੱਪਰ, ਚਾਹੇ ਵਿਰਾਸਤ ਟੀਵੀ ਹੋਵੇ, ਟਰੈਕਿੰਗ ਟੂਡੇ ਟੀਵੀ ਹੋਵੇ, ਵਿਰਾਸਤ ਧਾਰਮਿਕ ਹੋਵੇ ਤੇ ਵਿਰਾਸਤ ਰੇਡੀਓ। 7 ਵਜੇ ਤੋਂ ਲੈ ਕੇ 8 ਵਜੇ ਤੱਕ ਚੱਲਦਾ 770 AM ਡਾਇਲ ਤੇ, ਅਤੇ CKMS 102.7 FM ਤੇ 7-9 ਚੱਲਦਾ ਕਿਚਨ ਵਾਟਲੂ ਏਰੀਏ ਦੇ ਵਿੱਚ। ਅਤੇ ਸਟੂਡੀਓ ਵਿੱਚ ਸਾਡੇ ਨਾਲ ਗੱਲਬਾਤ ਕਰਨੀ ਹੋਵੇ, ਸਾਰੇ ਪਾਸੇ ਜਿਹੜੀ ਆਡੀਓ ਜਾਂਦੀ ਵੀਡੀਓ ਜਾਂਦੀ ਆ, ਕੋਈ ਜਾਣਕਾਰੀ ਲੈਣੀ ਹੋਵੇ, ਨੰਬਰ 416-837-1515 ਮੇਰੇ ਨਾਲ ਬਾਅਦ ਵਿੱਚ ਸੰਪਰਕ ਕਰਨਾ ਹੋਵੇ 416-451-2222 'ਤੇ ਕਰ ਸਕਦੇ ਹੋ। ਸੋ ਸੋਮਵਾਰ ਦਾ ਦਿਨ ਸ਼ੁਰੂ ਹੋ ਗਿਆ, ਇੱਕ ਹੋਰ ਦਿਨ, ਇੱਕ ਹੋਰ ਹਫ਼ਤਾ ਸ਼ੁਰੂ ਹੋ ਗਿਆ। ਇਸ ਹਫ਼ਤੇ ਦੇ ਵਿੱਚ ਤੁਹਾਡਾ ਵੀ ਸਕੇਜੂਲ ਬਿਜ਼ੀ ਹੁੰਦਾ, ਸਾਰਿਆਂ ਦਾ ਹੀ ਬਿਜ਼ੀ ਹੁੰਦਾ ਹੈ, ਬਿਜ਼ੀ ਰੱਖਣਾ ਚਾਹੀਦਾ। ਅਤੇ ਜਿਹੜੀਆਂ ਸਿਟੀ ਦੀਆਂ ਇਲੈਕਸ਼ਨਜ਼ ਜਿਹੜੀਆਂ ਆਉਣੀਆਂ ਹਨ, ਮਿਊਨਸੀਪਲ ਇਲੈਕਸ਼ਨਜ਼, ਚਾਹੇ ਸਕੂਲ ਟਰੱਸਟੀ ਹੋਣ ਅਤੇ ਜਾਂ ਸਿਟੀ ਕੌਂਸਲ, ਰੀਜਨਲ ਕੌਂਸਲ, ਮੇਅਰ, ਸਾਰਿਆਂ ਨੇ ਆਪਣਾ ਜ਼ੋਰ ਲਾਇਆ ਹੋਇਆ ਹੈਗਾ ਜਿੱਤ ਪ੍ਰਾਪਤ ਕਰਨ ਦੇ ਲਈ, ਮਾਫ ਕਰਨਾ। ਸੋ ਤੁਹਾਡੇ ਸਿਟੀ ਵਿੱਚ ਕੌਣ ਮੇਅਰ ਬਣ ਜਾ ਰਿਹਾ, ਕਿਹਨੂੰ ਬਣਾਉਣਾ ਚਾਹੁੰਦੇ ਹੋ, ਕਿਹਨੂੰ ਸਿਟੀ ਕੌਂਸਲ ਬਣਾਉਣਾ ਚਾਹੁੰਦੇ ਹੋ ਜਾਂ ਰੀਜਨਲ ਕੌਂਸਲ, ਤੁਹਾਡੇ 'ਤੇ ਹੀ ਛੱਡ ਦਿੰਦੇ ਹਾਂ। ਪਰ ਕੀ ਕੁਝ ਹੋਇਆ, ਸਿਟੀ ਆਫ ਬ੍ਰਹਮਪਟਨ ਦੇ ਵਿੱਚ ਪਾਸ, ਸਪੈਸ਼ਲੀ ਇੱਕ ਸਾਲ ਤੋਂ ਜਦੋਂ ਫੈਡਰਲ ਇਲੈਕਸ਼ਨ ਦੀ ਲੀਡਰਸ਼ਿਪ ਦੀ ਰੇਸ ਸੀਗੀ, ਇੱਕ ਦੂਸਰੇ ਨੂੰ ਚਿੱਠੀਆਂ ਪਾਉਣ ਲੱਗੇ ਹੋ ਸੀਗੇ, ਕੋਈ ਕਹਿੰਦਾ ਮੀਟਿੰਗ 'ਤੇ ਪਹੁੰਚਦਾ ਨਹੀਂ, ਮੀਟਿੰਗ ਕੈਂਸਲ ਕਰਤੀ, ਸਾਡੇ 'ਤੇ ਨਹੀਂ ਪਹੁੰਚਿਆ, ਇਹਨਾਂ ਨੇ ਫਰੋਡ ਕੀਤਾ, ਆਹ ਕੁਛ ਕੀਤਾ ਹੋਇਆ ਹੈਗਾ। ਸੋ ਉਹੀ ਬੰਦੇ ਸਾਰੇ ਰਲ ਮਿਲ ਕੇ ਫਿਰ ਇਲੈਕਸ਼ਨ ਲਈ ਖੜ੍ਹੇ ਹਨ, ਕੌਣ ਜਿੱਤ ਪ੍ਰਾਪਤ ਕਰੇਗਾ, ਕਿਹਨੂੰ ਤੁਸੀਂ ਵੋਟ ਪਾਓਗੇ। ਕਈ ਵਾਰੀ ਦੂਸਰੇ ਪਾਸੇ ਵੀ ਨਹੀਂ ਦਿਸਦਾ ਵੀ ਕਿਹਨੂੰ ਵੋਟ ਪਾਈਏ, ਚਲੋ ਜੋ ਕੁਝ ਹੋਇਆ ਸੀਗਾ ਸਹਿ ਲੈਂਦੇ ਹਾਂ ਅਤੇ ਦੁਬਾਰਾ ਫਿਰ ਵੋਟ ਪਾ ਦਿੰਦੇ ਹਨ। ਸੋ ਲੀਡ ਚੱਲ ਰਹੀ ਹੈਗੀ ਆ ਜਿਸ ਹਿਸਾਬ ਨਾਲ ਦੱਸ ਰਹੇ ਹਨ ਵੀ ਪੈਟ੍ਰਿਕ ਬਰਾਊਨ ਵਿਲ ਲੀਡ ਸਿਟੀ ਆਫ ਬ੍ਰੈਂਪਟਨ। ਸੋ ਤੁਹਾਡੇ 'ਤੇ ਹੈਗਾ ਆ ਜੋ ਕੁਛ ਤੁਸੀਂ ਕਰਨਾ ਚਾਹੁੰਦੇ ਹੋ, ਕਿੱਦਾਂ ਦੇ ਸਵਾਲ ਪੁੱਛਣਾ ਚਾਹੁੰਦੇ ਹੋ, ਅਸੀਂ ਤਾਂ ਇੱਥੇ ਬੈਠ ਤੁਹਾਨੂੰ ਦੱਸ ਦਿੰਦੇ ਹਾਂ ਵੀ ਸਿਟੀ ਕਿੱਦਾਂ ਖਿਲਰੀ ਰਹੀ ਆ। ਕੰਮ ਨਹੀਂ ਹੋਇਆ, ਦੇਖਿਆ ਜਾਵੇ ਐਡੀ ਬੜੀ ਸਿਟੀ, ਵਨ ਦਾ ਫਾਸਟੈਸਟ ਗਰੋਇੰਗ ਸਿਟੀ ਇਨ ਕੈਨੇਡਾ, ਸਿਟੀ ਆਫ ਬ੍ਰੈਂਪਟਨ, ਬ੍ਰੈਂਪਟਨ ਹੈਗੀ ਆ ਜਿਹੜੀ ਪਾਪੂਲੇਸ਼ਨ ਦੀ ਕਾਫੀ ਗਰੋਥ ਹੋਈ ਆ, ਅਤੇ ਨਾਲ ਦੀ ਨਾਲ ਸਿਟੀ ਹਾਲ ਵਿੱਚ ਜੋ ਕੁਝ ਹੋਇਆ ਤੁਸੀਂ ਖੁਦ ਜਾਣਦੇ ਸੀਗੇ, ਸਿਟੀ ਚੱਲੀ ਨਹੀਂ, ਆਲਮੋਸਟ 8 ਕੁ ਮਹੀਨੇ ਸਿਟੀ ਸਿਰਫ ਬੰਦ ਹੀ ਰਹੀ ਹੈਗੀ ਆ, ਜਾਂ ਮੀਡੀਆ 'ਤੇ ਨਹੀਂ ਪਹੁੰਚੇ, ਜਾਂ ਮੀਟਿੰਗਾਂ ਕੈਂਸਲਾਂ ਕੀਤੀਆਂ ਗਈਆਂ। ਸੋ ਆਫਿਸ ਵਿੱਚ ਇੱਕ ਦੂਸਰੇ ਨੂੰ ਅਕਿਊਜ਼ ਕਰੀ ਗਏ, ਆਪਾਂ ਤਾਂ ਬਹੁਤ ਵਾਰੀ ਕਿਹਾ ਸਰ ਟਾਊਨ ਹਾਲ ਮੀਟਿੰਗ ਸੱਦ ਲਵੋ, ਕਿੱਦਾਂ ਨਾਲ ਸਾਰੇ ਪਹੁੰਚਣਗੇ, ਤੁਸੀਂ ਇਹਨੂੰ ਪੈਸੇ ਦਿੰਦੇ ਹੋ, ਇਹਨਾਂ ਨੂੰ ਪੈਸੇ ਦਿੰਦੇ ਹੋ, ਟੈਕਸ ਪੇਅਰ, ਤੁਹਾਡਾ ਟੈਕਸ ਦੇ ਪੈਸੇ ਜਾ ਕੇ ਅਤੇ ਖੁਦ ਆਪਣੀ ਸੈਲਰੀ ਲੈਂਦੇ ਹਨ, ਪਰ ਫਿਰ ਵੀ ਜਦੋਂ ਕੰਮ ਨਹੀਂ ਹੁੰਦਾ ਦੁੱਖ ਲੱਗਦਾ। ਅਤੇ ਵੱਖ ਵੱਖ ਸਿਟੀ ਦੇ ਜਿਹੜੇ ਵੱਖਰੀਆਂ ਵੱਖਰੀਆਂ ਪ੍ਰੋਬਲਮ ਹਨ, ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਨ। ਜੇ ਟੋਰਾਂਟੋ ਦੀ ਗੱਲਬਾਤ ਕਰ ਲਈਏ, ਜਿਹੜਾ ਸਬਵੇ ਸਿਸਟਮ ਹੈਗਾ ਕਾਫੀ ਡਿਲੇ ਹੁੰਦਾ ਆ, ਲੋਕ ਬੜੇ ਤੰਗ ਆਏ ਪਏ ਹਨ ਵੀ ਕਿੰਨੀ ਕੁ ਵਾਰੀ ਡਿਲੇ ਕਰਨਗੇ, ਮਿਲੀਅਨਸ ਆਫ ਡਾਲਰ ਲੱਗ ਜਾਂਦਾ। ਜਾਂ ਜਿਹੜੀਆਂ ਘਰ ਜਾਂ ਛੋਟੀਆਂ ਛੋਟੀਆਂ ਬਿਜ਼ਨਸ ਢਾਹ ਕੇ ਬੜੀ ਬੜੀ ਬਿਲਡਿੰਗਾਂ ਖੜ੍ਹੀਆਂ ਕਰਨ ਲੱਗੇ ਹੋਏ ਹਨ, ਸੋ ਫਿਊਚਰ ਵਾਸਤੇ ਸੋਚਦੇ ਆ, ਆਪਾਂ ਜਿਹੜਾ ਪ੍ਰੈਜੈਂਟ ਆ ਉਹਦਾ ਡਿਜ਼ਾਸਟਰ ਹੋਇਆ ਪਿਆ ਹੈਗਾ। ਬਹੁਤ ਸਾਰੇ ਲੋਕ ਜਿਹੜੇ ਬਿਜ਼ਨਸ ਰਨ ਕਰਦੇ ਹਨ, ਸੋਚਦੇ ਆ ਵੀ ਸ਼ਾਇਦ ਫਿਊਚਰ ਬ੍ਰਾਈਟ ਹੋਵੇਗਾ, ਜਦੋਂ ਡਿਲੇ ਹੋ ਜਾਂਦਾ, ਡਿਲੇ ਹੋ ਜਾਂਦਾ, ਕਈਆਂ ਨੂੰ ਬੰਦ ਵੀ ਕਰਨੇ ਪੈਂਦੇ ਆ ਫਿਊਚਰ। ਕਾਫੀ ਸਾਰੀਆਂ ਖਬਰਾਂ ਲੈ ਕੇ ਆਵਾਂਗੇ ਤੁਹਾਡੇ ਵਾਸਤੇ 770 AM ਡਾਇਲ ਤੇ, ਅਤੇ ਨਾਲ ਦੀ ਨਾਲ CKMS 102.7 FM ਤੇ ਜਸਵਿੰਦਰ ਯਾਹ ਸਾਹਿਬ ਜਿੱਥੇ ਕਾਫੀ ਸਾਰੇ ਇੰਟਰਵਿਊਜ਼ ਪੇਸ਼ ਕਰਦੇ ਹਨ, ਅਤੇ ਨਾਲ ਦੀ ਨਾਲ ਵਿਊ ਪੁਆਇੰਟ ਪ੍ਰੋਗਰਾਮ ਤੇ ਹੋਰ ਬਹੁਤ ਸਾਰੀਆਂ ਜਾਣਕਾਰੀ ਲੈ ਕੇ ਆਉਂਦੇ ਤੁਹਾਡੇ ਵਾਸਤੇ ਵਿਰਾਸਤ ਟੀਵੀ ਤੇ ਟਰੈਕਿੰਗ ਟੂਡੇ ਟੀਵੀ ਤੇ। ਇਕਬਾਲ ਸਿੰਘ ਭੱਟੀ ਸਾਹਿਬ ਦਾ ਬੁੱਕ ਰਿਵਿਊ ਪ੍ਰੋਗਰਾਮ ਅੱਜ ਹੀ ਦਿਨ ਦਾ ਇਤਿਹਾਸ ਤੁਸੀਂ ਦੇਖਦੇ ਹੋ, ਅਤੇ ਵੀਕਐਂਡ ਤੁਹਾਨੂੰ ਮੌਕਾ ਮਿਲਿਆ ਜਾਣ ਦਾ ਥਿਆਰਾ ਫਾਰਮ ਤੇ, ਥਿਆਰਾ ਫਾਰਮ ਬਿੱਲਾ ਥਿਆਰਾ ਜੀ, ਰੌਣਕਾਂ ਲਾਈਆਂ ਪਈਆਂ ਸੀਗੀਆਂ, ਹਰੀਆਂ ਹਰੀਆਂ ਮਿਰਚਾਂ, ਹਰੀਆਂ ਲਾਲ ਵੱਖੇ ਵੱਖੇ, ਰੰਗ ਅਤੇ ਵੱਖਰੇ ਡਿਜ਼ਾਇਨ ਵੀ ਸੀਗੇ, ਮਿਰਚਾਂ ਦੇ ਰੰਗ ਬੜੇ ਵੱਖਰੇ ਆ ਅਤੇ ਨਾਲ ਵਰਾਇਟੀਜ਼ ਬਹੁਤ ਵੱਖਰੀਆਂ ਹਨ, ਕੋਈ ਕੌੜੀਆਂ, ਕੋਈ ਮਿੱਠੀਆਂ, ਕੋਈ ਸੈਲਡ ਵਾਸਤੇ, ਕੋਈ ਸਬਜ਼ੀ ਵਾਸਤੇ। ਕੰਮ ਬੜਾ ਔਖਾ ਆ ਇਹ ਫਾਰਮਿੰਗ ਦਾ, ਪਰ ਕਹਿੰਦੇ ਰਲ ਮਿਲ ਕੇ ਕਰੀਏ ਉਹ ਸੌਖਾ ਹੋ ਜਾਂਦਾ, ਕਿਉਂਕਿ 45 ਬੰਦੇ ਵੀ ਕੰਮ ਕਰਦੇ ਨੇ, ਰੋਜ਼ੀ ਰੋਟੀ ਤੁਰੀ ਹੋਈ ਹੈਗੀ ਆ, ਅਤੇ ਫਿਰ ਵੀ ਮਿਹਨਤ ਕਰਨੀ ਪੈਂਦੀ ਹੈ, ਥੋੜ੍ਹਾ ਬਹੁਤਾ ਪੈਸਾ ਵੀ ਕਮਾ ਲੈਂਦੇ ਨੇ, ਪਰ ਮਿਹਨਤ ਬਹੁਤ ਕਰਨੀ ਪੈਂਦੀ ਆ ਫਾਰਮਿੰਗ ਦੇ ਵਿੱਚ। ਕਹਿੰਦੇ ਇੰਡੀਆ ਵਰਗਾ ਹਾਲ ਹੀ ਹੈਗਾ, ਆਪਾਂ ਵੀ ਆਵਾਜ਼ ਉਠਾਈ ਦੀ ਆ ਪਰ ਹੁੰਦਾ ਬਹੁਤ ਘੱਟ ਆ, ਪੈਸਾ ਪ੍ਰੋਫਿਟ ਘੱਟ ਆ ਪਰ ਮਿਹਨਤ ਬਹੁਤ ਕਰਨੀ ਪੈਂਦੀ ਹੈ, ਪਰ ਸ਼ੌਂਕ ਸ਼ੌਂਕ ਦਾ ਮੁੱਲ ਹੀ ਮੋੜ ਸਕਦੇ। 7-8 ਟਰੈਕਟਰ ਇਕੱਠੇ ਕੀਤੇ ਹੋਏ ਹਨ, ਇੰਡੀਆ ਤੋਂ ਵੀ ਟਰੈਕਟਰ ਆਉਂਦੇ ਨੇ, ਇੱਥੇ ਦੇ ਵੀ ਖਰੀਦਦੇ ਹਨ, ਸੋ ਮਸ਼ੀਨਰੀ ਕਾਫੀ ਹੈਗੀ, ਨਾਲ ਨਾਲ ਮਿਹਨਤ ਬਹੁਤ ਕਰਨੀ ਪੈਂਦੀ ਆ, ਫਿਰ ਵੀ ਜਦੋਂ ਸ਼ੌਂਕ ਹੁੰਦਾ ਇੰਡੀਆ ਤੋਂ ਸ਼ੁਰੂ ਫਾਰ ਖੇਤੀ ਕਰਦੇ ਕਰਦੇ ਇੱਥੇ ਆ ਕੇ ਦੁਬਾਰਾ ਫਿਰ ਖੇਤੀ ਕਰਨ ਲੱਗ ਪਏ ਹਨ। ਕਰਨੀ ਵੀ ਚਾਹੀਦੀ ਆ, ਹੋਮ ਗਰੋਨ ਜਿਹੜਾ ਸਟੱਫ ਹੁੰਦਾ ਆ ਫਰੈਸ਼ ਹੁੰਦਾ ਆ, ਉਹਨਾਂ ਦੀ ਰੀਸ ਕੋਈ ਨਹੀਂ ਹੁੰਦੀ, ਪਰ ਫਿਰ ਵੀ ਜਿਹੜਾ ਰੇਟ ਆਫ ਰਿਟਰਨ ਕਹਿੰਦੇ ਮਿਲਣਾ ਚਾਹੀਦਾ ਸਾਨੂੰ ਮਿਲਦਾ ਨਹੀਂ ਹੈਗਾ। ਵੱਡੇ ਵੱਡੇ ਜਿਹੜੇ ਸੁਪਰ ਸਟੋਰ ਹਨ ਉਹ ਬਹੁਤ ਪੈਸਾ ਕਮਾਉਂਦੇ ਹਨ ਸਬਜ਼ੀਆਂ ਵਿੱਚੋਂ, ਵੈਜੀਜ਼ ਵਿੱਚੋਂ, ਅਤੇ ਕਹਿੰਦੇ ਸਾਡਾ ਪ੍ਰੋਫਿਟ ਬਹੁਤ ਕੰਮ ਹੁੰਦਾ ਆ, ਸੋ ਡਿਫਰੈਂਸ ਆਫ ਪ੍ਰੋਫਿਟ ਮਾਰਜਿਨ ਕਾਫੀ ਹੈਗਾ ਆ। ਪਰ ਸਾਨੂੰ ਮੌਕਾ ਮਿਲਿਆ ਥਿਆਰਾ ਫਾਰਮ ਜਾਣ ਦਾ, ਬਿੱਲਾ ਥਿਆਰਾ ਦੀ ਮੈਨੇਜਮੈਂਟ ਦੇਖਣ ਦਾ, ਕਿੱਦਾਂ ਸਾਡੇ ਸਿਆਣੇ ਬਜ਼ੁਰਗ ਲੱਗੇ ਹੋਏ ਹਨ ਮਿਰਚਾਂ ਤੋੜਨ। ਕਹਿੰਦੇ ਮਸੀਂ ਦੋ ਜਿਹੜੇ ਟੋਕਰੀਆਂ ਟੁੱਟਦੀਆਂ ਸਾਰੀ ਦਿਹਾੜੀ ਦੇ ਵਿੱਚ, ਟੋਕਰੀਆਂ ਵੀ ਵੱਡੀਆਂ ਹੁੰਦੀਆਂ, ਮਿਰਚਾਂ ਵੀ ਛੋਟੀਆਂ ਹੁੰਦੀਆਂ, ਡਿਪੈਂਡ ਕਰਦਾ ਕਿਹੜੀ ਮਿਰਚ ਤੋੜਦੇ ਆ, ਪਰ ਫਿਰ ਵੀ ਕਾਫੀ ਮਿਹਨਤ ਕਰਨੀ ਪੈਂਦੀ ਆ। ਸੋ ਬੜਾ ਚੰਗਾ ਲੱਗਾ ਬਾਹਰ, ਜੇ ਫਾਲ ਦਾ ਸੀਜ਼ਨ ਦੇਖਣਾ ਚਾਹੁੰਦੇ ਹੋ ਕੈਨੇਡਾ ਦਾ, ਬਾਹਰ ਨੌਰਥ ਵੱਲ ਨੂੰ ਡਰਾਈਵ ਕਰਕੇ ਦੇਖੋ, ਇਸ ਵਾਰ ਜਿੱਧਰ ਮਰਜ਼ੀ ਚੱਲ ਜਾਓ ਜਦੋਂ ਥੋੜ੍ਹਾ ਜਿਹਾ ਟਾਊਨ ਤੋਂ ਬਾਹਰ ਨਿਕਲਦੇ ਹਾਂ ਤਾਂ ਇੱਕ ਵੱਖਰਾ ਹੀ ਆਨੰਦ ਆਉਂਦਾ ਡਰਾਈਵ ਕਰਨ ਦਾ ਕੈਨੇਡਾ ਵਿੱਚ ਰਹਿਣ ਦਾ। ਕੀਪ ਕੈਨੇਡਾ ਸੇਫ ਐਂਡ ਹੈਲਥੀ, ਕਿੰਨਾ ਚੰਗਾ ਲੱਗਦਾ ਜਦੋਂ ਕੈਨੇਡਾ ਵਿੱਚ ਮੁਸ਼ਕਿਲ ਆਉਂਦੀ, ਕੈਨੇਡਾ ਖੁਦ ਆਪਣੇ ਆਪ ਨੂੰ ਸੰਭਾਲਦਾ ਅਤੇ ਨਾਲ ਸੰਭਾਲਣ ਦੀ ਕੋਸ਼ਿਸ਼, ਜਦੋਂ ਕਿਤੇ ਹੋਰ ਦੁਨੀਆ ਭਾਵੇਂ ਮੁਸ਼ਕਿਲ ਆਉਂਦੀ ਆ ਉਹਨਾਂ ਨੂੰ ਵੀ ਪੈਸਾ ਭੇਜਦੇ ਆ। ਸੋ ਆਪਾਂ ਕਿੰਨੇ ਲੱਕੀ ਹਾਂ, ਸਾਡੇ ਕੋਲ ਸਭ ਕੁਝ ਹੈਗਾ। ਸੋ ਕੈਨੇਡਾ ਵਿੱਚ ਪਹੁੰਚੇ ਆ, ਵਧੀਆ ਧਰਤੀ 'ਤੇ ਪਹੁੰਚੇ, ਬਹੁਤ ਕੁਝ ਹੈਗਾ ਇੱਥੇ ਸਿੱਖਣ ਵਾਸਤੇ, ਕਮਾਉਣ ਵਾਸਤੇ। ਜੇ ਸਾਫ਼ ਸੁਥਰਾ ਕਮਾਉਂਗੇ ਤਾਂ ਕੈਨੇਡਾ ਉਸੇ ਤਰ੍ਹਾਂ ਸਾਫ਼ ਸੁਥਰਾ ਰਹੇਗਾ। ਸੋ ਜਿਹੜੀ ਪ੍ਰੋਬਲਮ ਆਈ ਹੋਈ ਆ ਮੁਸ਼ਕਿਲ ਦੀ ਮੈਂ ਗੱਲ ਕਰ ਰਿਹਾ, ਜਦੋਂ ਕੈਨੇਡਾ ਵਿੱਚ ਮੁਸ਼ਕਿਲ ਆ ਜਾਂਦੀ ਆ, ਖੁਦ ਆਪਣੇ ਆਪ ਹੀ ਸੰਭਾਲਦੇ ਹਨ, ਕਿਸੇ ਮੇਰੇ ਹੱਥ ਨਹੀਂ ਅੱਡਣਾ ਪੈਂਦਾ, ਪਰ ਦੁਨੀਆ ਭਰ ਦੇ ਲੋਕ ਕਹਿੰਦੇ ਜੇ ਹੈਲਪ ਹੋਵੇ ਦੱਸ ਦਿਓ ਜ਼ਰੂਰ, ਪਰ ਫਿਰ ਵੀ ਆਪਣੀ ਮਦਰ ਆਪ ਹੀ ਕਰ ਰਹੇ ਹਨ। ਜਿਹੜੀ ਫਿਓਨਾ ਜਿਹੜੀ ਹੈਗਾ ਉਹ ਸਟੋਰਮ ਚੱਲ ਰਹੀ ਹੈਗੀ ਆ, ਜੇ ਦੇਖਿਆ ਜਾਵੇ ਅਟਲਾਂਟਿਕ ਪ੍ਰੋਵਿੰਸ ਦੇ ਵਿੱਚ, ਸਪੈਸ਼ਲੀ ਨਿਊਫਲੈਂਡ ਏਰੀਆ ਦੇ ਵਿੱਚ, ਮੈਰਾਟਾਈਮਸ ਦੇ ਵਿੱਚ ਕਾਫੀ ਸਾਰਾ ਨੁਕਸਾਨ ਹੋਇਆ, ਅਤੇ ਹੁਣ ਕੈਨੇਡਾ ਮਿਲਟਰੀ ਵੀ ਭੇਜੇਗਾ ਉੱਥੇ ਨੂੰ ਜਿਹੜੀ ਸਫਾਈ ਕਰਨ ਦੇ ਲਈ, ਲੋਕਾਂ ਦੇ ਘਰ ਕਈ ਸਮੁੰਦਰਾਂ ਦੇ ਵਿੱਚ ਸਮੁੰਦਰ ਵਿੱਚ ਹੀ ਰੁੜ ਗਏ, ਅਤੇ ਨਾਲ ਦੀ ਨਾਲ ਕਾਫੀ ਜਿਹੜਾ ਡੈਮੇਜ ਹੋਇਆ ਉਹਨੂੰ ਕਲੀਨ ਅਪ ਕਰਨ ਦੀ ਕੋਸ਼ਿਸ਼ ਕਰਨਗੇ। ਹੁਣ ਮਿਲਟਰੀ ਭੇਜਣਗੇ ਕੈਨੇਡਾ, ਆਟਵਾਈਜ ਸੈਂਡਿੰਗ ਮਿਲਟਰੀ ਫੋਰਸ ਟੂ ਨਿਊਫਲੈਂਡ ਸਾਊਥ ਵੈਸਟ ਕੋਸਟ ਟੂ ਹੈਲਪ ਫਿਓਨਾ ਕਲੀਨ ਅਪ, ਜਿਹੜਾ ਸਟੋਰਮ ਨੇ ਕਾਫੀ ਮੁਸ਼ਕਿਲ ਵਿੱਚ ਪਾ ਦਿੱਤਾ ਸਾ ਬਹੁਤ ਸਾਰੇ ਟਾਊਨਸ ਦੀ ਏਰੀਏ ਦੀ ਬਿਜਲੀ ਜਿਹੜੀ ਹੈਗੀ ਆ, ਆਲਮੋਸਟ 100% ਹੀ ਕਈਆਂ ਟਾਊਨਾਂ ਦੀ ਬਿਜਲੀ ਗਈ ਹੋਈ ਸੀਗੀ। ਹੁਣ ਕਲੀਨ ਅਪ ਦੇ ਨਾਲ ਨਾਲ ਰਿਸਟੋਰ ਕਰਨ ਦੀ ਕੋਸ਼ਿਸ਼ ਕਰਨਗੇ ਜ਼ਰੂਰ। 5 ਮੌਤਾਂ ਹੋਈਆਂ ਸੀਗੀਆਂ ਕੈਰੇਬੀਅਨ ਦੇ ਵਿੱਚ, ਪਰ ਇੱਥੇ ਇਸ ਸਟੋਰਮ ਦੇ ਵਿੱਚ ਇੱਕ ਲੇਡੀ ਦੀ ਮੌਤ ਹੋਈ, 73 ਸਾਲ ਦੀ ਵੂਮਨ ਸੀਗੀ ਜਿਹੜੀ ਮੌਤ ਹੋ ਗਈ ਆ, ਲੱਭ ਗਈ ਆ ਸਮੁੰਦਰ ਵਿੱਚੋਂ, ਉਹਦੀ ਬੋਡੀ ਮਿਲ ਗਈ ਹੈਗੀ ਆ। ਸ਼ੀ ਵਾਜ਼ 73 ਸਵੈਪਟ ਬਾਏ ਦ ਸਟੋਰਮ, ਬਟ ਸ਼ੀ ਹੈਜ਼ ਬੀਨ ਫਾਊਂਡ ਡੈਡ, ਸੋ 1 ਪਰਸਨ ਡਾਈਡ, ਅਤੇ 1 ਜਣੇ ਦੀ ਮੌਤ ਹੋਈ ਸੀਗੀ। ਆਪਣਾ ਜਿਹੜਾ ਬਿਜਲੀ ਦਾ ਕੰਮ ਕਰਦੇ ਸਨ ਉਹ ਕਾਰ ਕੁਛ ਕਾਰਨ ਲੱਭਦੇ ਆ ਵੀ ਕੱਲ੍ਹ ਮੌਤ ਹੋਈ ਆ। ਸੋ 2 ਮੌਤਾਂ ਹੋਈਆਂ ਕੈਨੇਡਾ ਵਿੱਚ, 5 ਮੌਤਾਂ ਹੋਈਆਂ ਕੈਰੇਬੀਅਨ ਦੇ ਵਿੱਚ। ਡੈਮੇਜ ਕਾਫੀ ਹੋਇਆ ਅਤੇ ਡੈਮੇਜ ਕੰਟਰੋਲ ਕਰਨ ਦੇ ਵਾਸਤੇ ਮਿਲਟਰੀ ਲੱਗੇ ਹੋਏ ਆ ਭੇਜਣ। ਕਾਫੀ ਸਾਰੀਆਂ ਖਬਰਾਂ ਲੈ ਕੇ ਆਉਣੀ ਤੁਹਾਡੇ ਵਾਸਤੇ, ਆਪਣਾ ਹੀ ਇਹ ਪ੍ਰੋਗਰਾਮ ਵਿਰਾਸਤ ਟੀਵੀ ਅਤੇ ਵਿਰਾਸਤ ਰੇਡੀਓ 770 ਅਮਰਾਲ ਦੇ ਪ੍ਰੋਗਰਾਮ 8 ਵਜੇ ਤੱਕ ਚੱਲਦਾ। 8 ਵਜੇ ਤੋਂ ਬਾਅਦ ਬਹੁਤ ਸਾਰੇ ਹੋਰ ਪ੍ਰੋਗਰਾਮ ਚੱਲਦੇ ਆ, ਸੁਣਿਆ ਕਰੋ ਜ਼ਰੂਰ, ਦੇਖਿਆ ਕਰੋ ਜ਼ਰੂਰ। ਹੈਮਿਲਟਨ ਡਾਊਨਟਾਊਨ ਦੇ ਵਿੱਚ ਐਕਸੀਡੈਂਟ ਹੋਇਆ, ਕਾਫੀ ਭਾਰਾ ਐਕਸੀਡੈਂਟ ਸੀਗਾ ਜਿਹਦੇ ਵਿੱਚ 2 ਜਣੇ ਦੀ ਮੌਤ ਹੋਈ ਆ। ਹੁਣ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਜਿਹੜੀ ਹੈਗੀ ਉਹ ਕਾਲ ਕੀਤੀ ਗਈ ਆ। 11 ਵਜੇ ਜੌਨ ਸਟਰੀਟ ਅਤੇ ਯੰਗ ਸਟਰੀਟ, ਸਿਟੀ ਆਫ ਕੋਰਕਟਾਊਨ ਨੇਬਰਹੁੱਡ ਦੇ ਵਿੱਚ ਐਕਸੀਡੈਂਟ ਹੋਇਆ ਸੀਗਾ, ਜਿੱਥੇ 2 ਜਣੇ ਦੀ ਮੌਤ ਹੋ ਗਈ ਆ। ਹੁਣ ਸਪੈਸ਼ਲ ਇਨਵੈਸਟੀਗੇਸ਼ਨ ਯੂਨਿਟ ਕਾਲ ਕੀਤੀ ਗਈ ਹੈ। ਕਹਿੰਦੇ ਹਨ ਵੀ ਇੰਪੇਅਰ ਡਰਾਈਵਿੰਗ ਦੇ ਚਾਰਜਿਸ ਲੱਗਦੇ ਨੇ, ਇੰਪੇਅਰ ਡਰਾਈਵਿੰਗ ਲੱਗਦੀ ਸੀ ਵੀ ਸ਼ਾਇਦ ਸ਼ਰਾਬ ਪੀਤੀ ਹੋਈ, ਸ਼ਰਾਬ ਪੀ ਕੇ ਗੱਡੀ ਚਲਾਉਂਦੇ ਸੀਗੇ, ਪਰ 2 ਜਣਿਆਂ ਦੀ ਮੌਤ ਹੋਈ ਹੈ ਹੈਮਿਲਟਨ ਦੇ ਵਿੱਚ। ਕੈਨੇਡਾ ਦੇ ਵਿੱਚ, ਦੁਨੀਆ ਭਰ ਦੇ ਵਿੱਚ ਜਦੋਂ MP ਜਾਂ ਸਾਡੇ ਪ੍ਰਧਾਨ ਮੰਤਰੀ ਜਾਂ ਲੋਕ ਜਾਂਦੇ ਹਨ, ਸਿਟੀ ਦੇ ਮੇਅਰ ਜਾਂਦੇ ਆ ਦੇਖਣ ਵਾਸਤੇ ਵੀ ਆਪਾਂ ਇਸ ਨੂੰ ਕਿੱਦਾਂ ਹੋਰ ਵਧੀਆ ਬਣਾ ਸਕਦੇ ਹਾਂ, ਜਦੋਂ ਕੰਟਰੀ ਵਿੱਚ ਘੁੰਮਣ ਜਾਂਦੇ ਆ ਵੀ ਉੱਥੇ ਆ ਸਿਸਟਮ ਕੱਲ੍ਹ ਵਧੀਆ ਚੱਲਦਾ, ਆਪਾਂ ਕਿਉਂ ਇੱਥੇ ਲਾ ਕੇ ਦੇਖ ਲਾਗੂ ਕਰਕੇ ਦੇਖੀਏ। ਹੁਣ ਫਸਟ ਐਵਰ ਡਰਾਈਵਿੰਗ ਡਾਇਮੰਡ ਇੰਟਰਚੇਂਜ ਅੱਜ ਖੁੱਲ੍ਹੇਗਾ। ਉਹਦੇ ਵਿੱਚ ਜਿਹੜੀਆਂ ਕਾਰਾਂ ਹਨ ਜਦੋਂ ਹਾਈਵੇ 'ਤੇ ਚੜ੍ਹਦੀਆਂ, ਲੈਫਟ ਟਰਨ ਲੈਣਾ ਪੈਂਦਾ, ਸਿਗਨਲ ਦੇਣਾ ਪੈਂਦਾ, ਕਈ ਵਾਰ ਰੁਕਣਾ ਵੀ ਪੈਂਦਾ ਹੈਗਾ ਆ, ਜਾਂ ਲਾਈਟਾਂ ਲੱਗੀ ਹੁੰਦੀ, ਕਹਿੰਦੇ ਉਹ ਸਾਰਾ ਉਹਨਾਂ ਨੇ ਡਿਵਰਟ ਕਰ ਦਿੱਤਾ ਹੈਗਾ ਆ। ਡਾਇਮੰਡ ਇੰਟਰਚੇਂਜ ਪੇਸ਼ ਕੀਤਾ ਜਿਹਦੇ ਵਿੱਚ ਗੱਡੀ ਨੂੰ ਰੁਕਣਾ ਨਹੀਂ ਪੈਣਾ, ਕੋਈ ਸਿਗਨਲ ਨਹੀਂ ਲੈਣਾ ਪੈਣਾ, ਆਪਣੇ ਆਪ ਹੀ ਜਿਸ ਹਿਸਾਬ ਨਾਲ ਇੰਟਰਚੇਂਜ ਬਣਾਇਆ ਗਿਆ ਇੱਕ ਦੂਸਰੇ ਵਿੱਚ ਮਰਜ ਹੋ ਜਾਂਦਾ ਹੈਗਾ ਆ। ਸੋ ਸਟੋਪੇਜ ਘੱਟ ਜਾਂਦੀ ਹੈਗੀ ਆ, ਸਟੋਪੇਜ ਜਦੋਂ ਘੱਟਦੀ ਆ ਤਾਂ ਟ੍ਰੈਫਿਕ ਘੱਟ ਜਾਂਦਾ ਹੈਗਾ, ਅਤੇ ਟ੍ਰੈਫਿਕ ਦੀ ਬਲੋਕੇਜ ਘੱਟ ਜਾਂਦੀ ਹੈਗੀ ਆ। ਸੋ ਆਟੋਮੈਟਿਕ ਹੀ ਮੂਵ ਹੁੰਦਾ ਆ। ਸੋ ਇੱਕ ਇਹਨਾਂ ਨੇ ਇੰਟਰੋਡਿਊਸ ਕੀਤਾ ਅੰਟੇਰੀਓ ਦੇ ਵਿੱਚ, ਸਪੈਸ਼ਲੀ QEW ਜਿਹੜਾ ਗਲੈਂਡੇਲ ਐਵਨਿਊ ਉੱਥੇ ਇੰਟਰੋਡਿਊਸ ਕੀਤਾ। ਕਹਿੰਦੇ ਮੋਟਰਸ ਵਿਲ ਫੀਲ ਦਾ ਡਿਫਰੈਂਸ, ਜਿਹੜਾ ਟ੍ਰੈਫਿਕ ਫਲੋ ਆ, ਟ੍ਰੈਫਿਕ ਫਲੋ ਨੂੰ ਕਰਨ ਦੀ ਕੋਸ਼ਿਸ਼ ਕਰਦੇ ਵੀ ਰੁਕੇ ਨਾ, ਜਦੋਂ ਰੁਕ ਜਾਂਦਾ ਅਤੇ ਫਿਰ ਖੜ੍ਹ ਜਾਂਦਾ ਅਤੇ ਇਨਵਾਇਰਮੈਂਟ ਦੇ ਵੀ ਕਾਫੀ ਇਫੈਕਟ ਪੈਂਦਾ ਅਤੇ ਤੁਹਾਡੇ ਟਾਈਮ ਟੇਬਲ 'ਤੇ ਕਾਫੀ ਇਫੈਕਟ ਪੈਂਦਾ। ਹੁਣ ਫਸਟ ਐਵਰ ਇੰਟਰਚੇਂਜ ਜਿਹੜਾ ਇੰਟਰੋਡਿਊਸ ਕੀਤਾ ਗਿਆ ਆ ਉਹ ਅੱਜ ਖੋਲ੍ਹਿਆ ਗਿਆ ਹੈਗਾ ਆ। ਮੈਂ ਬਰੈਂਪਟਨ ਦੀ ਦੱਸਦੀ ਇਨਫੋਰਮੇਸ਼ਨ, ਵਨ ਦਾ ਫਾਸਟੈਸਟ ਗਰੋਇੰਗ ਸਿਟੀ ਆ। ਕੌਣ ਇਸ ਸਿਟੀ ਨੂੰ ਲੀਡ ਕਰੇਗਾ, ਵੋਟ ਕਿਹਨੂੰ ਪਾਉਣੀ ਆ ਤੁਹਾਡੇ 'ਤੇ ਛੱਡ ਦਿੰਦੇ। ਜਿਸ ਹਿਸਾਬ ਨਾਲ ਸਿਟੀ ਖਿਲਰੀ ਹੋਈ ਸੀਗੀ ਇਲੈਕਸ਼ਨ ਤੋਂ ਪਹਿਲਾਂ, ਇੱਕ ਦੂਸਰੇ ਬਲੇਮ ਕਰਦੇ ਸੀਗੇ, ਦੇਖਦੇ ਹਾਂ ਕੌਣ ਸਹੀ ਆ ਅਤੇ ਕੌਣ ਗਲਤ ਆ ਆਉਣ ਵਾਲੇ ਟਾਈਮ ਦੇ ਵਿੱਚ। ਸਪੋਂਸਰ ਕੀਤਾ ਹੁੰਦਾ ਪ੍ਰੋਗਰਾਮ ਸਾਡਾ ਜਿੱਥੇ ਨਾਗਰਾ ਫਲ ਦਾ ਮੇਲੇ ਨੂੰ ਭਰਮਾ ਹੰਗਾਰਾ ਦਿੱਤਾ। ਹੁਣ ਫੋਕਸ ਟੀਵੀ ਅਤੇ ਰੇਡੀਓ 'ਤੇ ਆਪਾਂ ਕਰਦੇ ਹਾਂ, ਕਰਦੇ ਰਹੀ ਦਾ 24 ਘੰਟੇ 7 ਦਿਨ ਵੱਖਰੇ ਵੱਖਰੇ ਪ੍ਰੋਗਰਾਮ ਲੈ ਕੇ ਆਵਾਂਗੇ, ਲਾਈਵ ਔਨ ਲੋਕੇਸ਼ਨ ਪ੍ਰੋਗਰਾਮ ਕਰਾਂਗੇ ਜ਼ਰੂਰ। ਸਪੋਂਸਰ ਵੀਰਾਂ ਬੜਾ ਧੰਨਵਾਦ ਜਿਹੜੇ ਟੀਵੀ ਰੇਡੀਓ ਨਾਲ ਨਾਲ ਮੇਲੇ ਨੂੰ ਸਪੋਂਸਰ ਕਰਦੇ ਹਨ। ਸ਼ੇਰ ਆਟਾ, ਬਰਾਂਡ ਮਿਲਦੀ ਚੱਕੀ ਦਾ ਆਟਾ, ਮੇਡ ਇਨ ਕੈਨੇਡਾ। ਸੋ ਬਹੁਤ ਸਾਰੀਆਂ ਫੈਕਟਰੀਜ਼ ਜਾਂ ਜਿਹੜੀਆਂ ਟਰੈਕਿੰਗ ਕੰਪਨੀਆਂ ਸਲੋ ਡਾਊਨ ਫੀਲ ਕਰ ਰਹੀਆਂ ਹਨ ਕਿਉਂਕਿ ਪ੍ਰੋਡਕਟ ਨਹੀਂ ਬਣ ਰਿਹਾ, ਅਤੇ ਜਾਂ ਚਾਈਨਾ ਤੋਂ ਬਣ ਕੇ ਨਹੀਂ ਆ ਰਿਹਾ, ਅਤੇ ਡਿਲੀਵਰੀਆਂ ਕਿੱਥੋਂ ਹੋਣੀ ਜਾਂ ਬਣ ਕੇ ਨਹੀਂ ਆ ਰਿਹਾ ਹੈਗਾ। ਸੋ ਇੱਕ ਪ੍ਰੋਡਕਟ ਇੱਕ ਕਾਰ ਨੂੰ ਹਜ਼ਾਰਾਂ ਹਿਸਾਬ ਨਾਲ ਪਾਰਟਸ ਲੱਗਦੇ ਹਨ, ਕੋਈ ਚਾਈਨਾ ਬਣਦਾ ਕੋਈ ਕਿਤੇ ਬਣਦਾ, ਪਰ ਕੋਵਿਡ ਤੋਂ ਬਾਅਦ ਕਾਫੀ ਮੁਸ਼ਕਲ ਸਾਹਮਣਾ ਕਰਨਾ ਪਿਆ, ਪਾਰਟਸ ਨਹੀਂ ਮਿਲ ਰਹੇ ਅਤੇ ਕਨੈਕਟ ਨਹੀਂ ਕਰ ਸਕਦੇ, ਅਤੇ ਨਾਲ ਨਾਲ ਫਿਰ ਡਿਲੀਵਰੀਆਂ ਨਹੀਂ ਹੁੰਦੀਆਂ, ਕਾਫੀ ਸਲੋ ਡਾਊਨ ਹੋਇਆ ਪਿਆ। ਪਰ ਕਹਿੰਦੇ ਹਨ ਮੇਡ ਇਨ ਕੈਨੇਡਾ, ਫੈਕਟਰੀਜ਼ ਹੋਰ ਲਗਵਾਈਆਂ ਜਾਣਗੀਆਂ, ਮੇਡ ਇਨ ਕੈਨੇਡਾ ਨੂੰ ਰਿਸਪੋਂਸ ਦਿਆ ਕਰੋ, ਦਿੰਦੇ ਵੀ ਹੋ, ਬਹੁਤ ਬਹੁਤ ਧੰਨਵਾਦ। ਸੋ ਬਹੁਤ ਸਾਰੀਆਂ ਆਈਟਮ ਕੈਨੇਡਾ ਵਿੱਚ ਹੀ ਬਣਦੀਆਂ ਨੇ, ਵਨ ਆਫ ਦਾ ਆਈਟਮ ਹੈਗੀ ਆ ਸ਼ੇਰ ਆਟਾ, ਬਰਾਂਡ ਮਿਲਦੀ ਚੱਕੀ ਦਾ ਆਟਾ, ਮੇਡ ਇਨ ਕੈਨੇਡਾ, ਵਿਨਪੈਗ ਅਤੇ ਵੈਂਕੂਵਰ ਐਵਰਸਪੋਰਟ ਦੇ ਵਿੱਚ। ਫਰੈਸ਼ ਛਕਣਾ ਚਾਹੁੰਦੇ ਹੋ ਤਾਂ ਕੈਨੇਡੀਅਨ ਮੇਡ ਆਟਾ, ਕੈਨੇਡੀਅਨ ਵੀਟ ਤੋਂ, ਪ੍ਰੋਟੀਨ ਬਹੁਤ ਹਨ ਇਸ ਵੀਟ ਦੇ ਵਿੱਚ, ਅਤੇ ਫਰੈਸ਼ ਸਾਫ਼ ਸੁਥਰੀ ਫੈਸਿਲਿਟੀ ਵਿੱਚ ਬਣਦਾ ਅਤੇ ਡਿਲੀਵਰ ਹੁੰਦਾ ਵੱਖ ਵੱਖ ਸਟੋਰਾਂ ਵਿੱਚ, ਸਟੋਰਾਂ ਤੋਂ ਖਰੀਦ ਤੁਸੀਂ ਸਕਦੇ ਹੋ। ਸ਼ੇਰ ਆਟਾ, ਬਰਾਂਡ ਮਿਲਦੀ ਚੱਕੀ ਦਾ ਆਟਾ, ਮੱਕੀ ਦਾ ਆਟਾ ਨਾਲ ਦੀ ਨਾਲ, ਅਤੇ ਇਹਨਾਂ ਦੇ ਬਹੁਤ ਸਾਰੇ ਹੋਰ ਪ੍ਰੋਡਕਟਸ ਹਨ ਜਿਹੜੇ ਇੱਥੇ ਬਣਦੇ ਹਨ ਕੈਨੇਡਾ ਦੇ ਵਿੱਚ। ਅਲਫਾ ਟਰਾਂਸ ਲੱਖੀ ਸੁੱਖੀ ਸੈਣੀ ਸਾਹਿਬ ਨੇ ਸਪੋਂਸਰ ਕੀਤਾ। ਡਰਾਈਵਰ ਚਾਹੀਦੇ ਹਨ ਅਤੇ ਮਕੈਨਿਕ ਚਾਹੀਦੇ ਹਨ। 905-799-1525 ਫੋਨ ਨੰਬਰ ਆ, ਅਤੇ ਅਟਲਾਂਟਿਸ ਰੇਡੀਏਟਰ ਤੋਂ ਆਪਣੇ ਟਰੱਕਾਂ ਦੇ ਰੇਡੀਏਟਰ। ਹੁਣ ਮੌਕਾ ਹੈਗਾ, ਠੰਡ ਹੋਣ ਲੱਗ ਪਈ ਆ, ਚਾਹੇ ਸੇਫਟੀਜ਼ ਕਰਵਾਉਣੀਆਂ ਹੋਣ, ਚਾਹੇ ਰਿਪੇਅਰ ਕਰਵਾਉਣੀ ਹੋਵੇ, ਚਾਹੇ ਮੇਨਟੈਨੈਂਸ ਰੈਗੂਲਰ ਮੇਨਟੈਨੈਂਸ ਕਰਵਾਉਣੀ ਹੋਵੇ ਟਰੱਕ ਦੀ ਜਾਂ ਟ੍ਰੇਲਰ ਦੀ, ਹੁਣ ਮਹੀਨਾ ਕੁ ਮੌਕਾ ਹੈਗਾ ਕਰਵਾ ਸਕਦੇ ਹੋ, ਕਿਉਂਕਿ ਬਾਅਦ ਵਿੱਚ ਠੰਡ ਵੀ ਕਾਫੀ ਹੋ ਜਾਣੀ ਆ, ਪਾਰਟਸ ਖੋਲ੍ਹਣੇ, ਚੇਂਜ ਕਰਨੇ ਅਤੇ ਮਹਿੰਗੇ ਵੀ ਹੋ ਜਾਂਦੇ ਹਨ, ਔਖੇ ਵੀ ਹੁੰਦੇ ਹਨ। ਜੇ ਆਪਣਾ ਟਰੱਕਾਂ ਦਾ ਰੇਡੀਏਟਰ ਚੈੱਕ ਕਰਵਾਉਣਾ ਚਾਹੁੰਦੇ ਹੋ ਜਾਂ ਚੇਂਜ ਕਰਵਾਉਣਾ ਚਾਹੁੰਦੇ ਹੋ ਤਾਂ ਅਟਲਾਂਟਿਸ ਰੇਡੀਏਟਰ 'ਤੇ ਪਹੁੰਚਣਾ, 5900 ਡਿਕਸੀ ਰੋਡ 'ਤੇ ਹਨ। 905-670-3696 905-670-3696 'ਤੇ ਗੱਲਬਾਤ ਕਰ ਲੈਣੀ ਆ ਨਵ ਪੰਡੇਰ ਸਾਹਿਬ ਨਾਲ, ਅਤੇ ਨਾਲ ਦੀ ਨਾਲ ਇੱਕ ਸਾਲ ਦੀ ਵਾਰੰਟੀ ਦਿੰਦੇ ਆ ਲੇਬਰ ਦੀ ਅਤੇ ਪਾਰਟਸ ਦੀ। ਕਹਿੰਦੇ ਐਕਸਪੀਰੀਅੰਸ ਸਾਡਾ ਇੰਨਾ ਹੈਗਾ ਤਾਂ ਵਧੀਆ ਤਰੀਕੇ ਨਾਲ ਇੰਸਟਾਲ ਕਰਕੇ ਦਿੰਦੇ ਹਨ। ਸੋ ਨੋ ਪ੍ਰੋਬਲਮ, ਕਹਿੰਦੇ ਇੱਕ ਸਾਲ ਦੀ ਲੇਬਰ ਅਤੇ ਇੱਕ ਸਾਲ ਦੀ ਪਾਰਟਸ ਹੀ ਮਿਲ ਪਾਰਟਸ ਦੀ ਵਾਰੰਟੀ ਮਿਲਦੀ ਆ ਅਟਲਾਂਟਿਸ ਰੇਡੀਏਟਰ ਤੋਂ। ਕੈਨੇਡਾ ਕੰਜ਼ਿਊਮਰ ਕੇਅਰ ਅਸਿਸਟੈਂਸ ਵਾਲੇ ਜਸਵੀਰ ਸਿੰਘ ਹੁੰਦੜੀ ਕਹਿੰਦੇ ਹਨ ਕਲੈਕਸ਼ਨ ਕਾਲ ਆ ਰਹੀਆਂ ਹਨ, ਭੂਰੀਆਂ ਚਿੱਠੀਆਂ ਆ ਰਹੀਆਂ ਹਨ, ਬੰਦ ਕਰ ਦੇਵਾਂਗੇ ਲੀਗਲ ਤਰੀਕੇ ਦੇ ਨਾਲ, ਪੈਸਾ ਕਿਸੇ ਦਾ ਦੇਣਾ ਹੈਗਾ 70-75% ਤੱਕ ਮਾਫ਼ ਕਰਕੇ ਦਿੰਦੇ ਹਨ। 416-502-3100 'ਤੇ ਗੱਲਬਾਤ ਕਰ ਲੈਣੀ ਆ, 416-502-3100 'ਤੇ। ਅਤੇ ਡਰਕਾਰ ਦੀ ਕਾਫ਼ੀ ਵੱਡੀ ਟੀਮ ਆ, ਇਹਨਾਂ ਨੂੰ ਡਰਾਈਵਰਸ ਚਾਹੀਦੇ ਹਨ। ਡਰਕਾਰ ਡਰਕਾਰ ਵਾਲਿਆਂ ਨਾਲ ਸੰਪਰਕ ਕਰਨਾ, ਟੈਕਸ ਮੈਸੇਜ ਭੇਜ ਦਿਓ ਜਾਂ ਕਾਲ ਕਰ ਲਿਓ ਡਰਕਾਰ 'ਤੇ। ਵਧੀਆ ਜੋਬ 'ਤੇ ਪੇ ਪੈਕੇਜ ਬਹੁਤ ਵਧੀਆ ਮਿਲਦਾ, ਕਿਉਂਕਿ ਪੇ ਪੈਕੇਜ ਨਾਲ ਜਿਹੜੇ ਬੈਨੀਫਿਟਸ ਆ ਉਹ ਮਿਲਦੇ ਹੋਣ ਤਾਂ ਵੱਖਰਾ ਹੀ ਨਜ਼ਾਰਾ ਹੈਗਾ। ਤੁਸੀਂ ਖੁਦ ਕਾਲ ਕਰ ਲੈਣੀ, ਹਾਇਰਿੰਗ ਡਰਾਈਵਰਸ ਡਰਕਾਰ 437-242-58 437-242-58 'ਤੇ ਗੱਲਬਾਤ ਕਰ ਲੈਣੀ ਆ ਜ਼ਰੂਰ। ਅਤੇ ਰੋਇਲ ਦੁਬਈ ਜੂਲਰ ਵਾਲੇ ਮਾਲਟਨ ਵਿੱਚ ਹਨ, ਸੋਨਾ ਖਰੀਦਣਾ ਚਾਹੁੰਦੇ ਹੋ ਵੱਖ ਵੱਖ ਰੰਗਾਂ ਡਿਜ਼ਾਇਨਾਂ ਵਿੱਚ ਪਿਆ, 905-676-1212 ਲਓ ਜੀ। ਬ੍ਰੇਕ ਲੈਂਦੇ ਆ ਅਤੇ ਬ੍ਰੇਕ ਤੋਂ ਵਾਪਸ ਆਵੇ ਖਬਰਾਂ ਲੈ ਕੇ ਆਉਣਗੇ ਜਸਵਿੰਦਰ ਯਾਦ ਸਾਹਿਬ, ਕੀ ਕੁਝ ਹੋ ਰਿਹਾ ਪੰਜਾਬ ਦੇ ਵਿੱਚ ਅਤੇ ਦੁਨੀਆ ਭਰ ਦੇ ਵਿੱਚ, ਜਾਣਕਾਰੀ ਲੈ ਕੇ ਆਵਾਂਗੇ ਤੁਹਾਡੇ ਵਾਸਤੇ 770 ਐਮ ਡਾਇਲ 'ਤੇ ਛੋਟੀ ਜਿਹੀ ਬ੍ਰੇਕ ਤੋਂ ਬਾਅਦ।
ਤੁਸੀਂ ਹੋ ਜੇ ਏਜ਼ ਡਰਾਈਵਰ ਤੁਹਾਨੂੰ ਹੈ ਲਗਾਤਾਰ ਕੰਮ ਤੇ ਵਧੀਆ ਪੇਮੈਂਟ ਦੀ ਭਾਲ ਤਾਂ ਡਕਾਰ ਲੌਜਿਸਟਿਕ ਦੇ ਰਿਹਾ ਹੈ ਜ਼ਿਆਦਾ ਕੰਮ ਦੇ ਮੌਕੇ ਤੇ ਵਧੀਆ ਪੇ ਪੈਕੇਜ ਖੂਬਸੂਰਤ ਮਾਹੌਲ ਵਿੱਚ ਕੰਪੀਟੀਟਿਵ ਸੈਲਰੀ ਤੇ ਇੰਸ਼ੋਰੈਂਸ ਵੀ ਨਾਲ ਸਟੇਬਿਲਟੀ ਅਤੇ ਵਧੀਆ ਮਾਹੌਲ ਵਿੱਚ ਕੰਮ ਕਰਨ ਦਾ ਮੌਕਾ ਵਧੇਰੇ ਜਾਣਕਾਰੀ ਲਈ ਡਕਾਰ ਲੌਜਿਸਟਿਕ ਨੂੰ ਕਾਲ ਕਰੋ 437-242-3158
CWC Immigration is one of the largest immigration companies and they char office Canada ch ne te 12 India ch main Mr. Kheran nu personally janda main unna de office vi gaya te unna de clients nu vi mileya mainu lagda hai ke oh they believe in quality and they are dedicated to providing competent services to the clients
sitariyan di pasand thodi sariyan di pasand CWC Immigration express entry work permit family sponsorship immigration appeals immigration de har masle da hal CWC Immigration 905-670-4444 Stargate Logistics, one of the fastest growing companies in North America, hiring AZ drivers. Tusi kam di paal vich ho, ta Stargate Logistics nu AZ drivers chahide han. Work locally ya cross border, serving GTA, Midwest, Montreal, North America. 905-564-9992 905-564-9292 Stargate Logistics.
Canadian-owned and operated Worldwide Carriers Group of Companies provides honest and reliable transportation services across North America, delivering personalized supply chain solutions, fast-approved carriers, and offer a wide range of service offerings, including expedited, dedicated, hazardous materials, and overall formidable freight management solutions provider. All of our equipment is GPS-tracked, enabling expeditious shipment updates 24/7, 365 for a robust leading transportation partner for supply chain needs. Choose Worldwide today.
Brampton Crematorium ਰਾਹੀਂ ਅਸੀਂ ਪਿਛਲੇ 7 ਸਾਲ ਤੋਂ ਕਮਿਊਨਿਟੀ ਨੂੰ ਫਿਊਨਰਲ ਸੇਵਾਵਾਂ ਪ੍ਰਦਾਨ ਕਰਦੇ ਆ ਰਹੇ ਹਾਂ ਹੁਣ ਈਸਟਰਨ ਤੇ ਜੋ ਸਾਡੀ ਕਮਿਊਨਿਟੀ ਰਹਿੰਦੀ ਹੈ ਉਹਨਾਂ ਦੀਆਂ ਲੋੜਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਅਸੀਂ ਏਜੈਕਸ ਦੇ ਵਿੱਚ ਨਵਾਂ ਫਿਊਨਰਲ ਹੋਮ ਏਜੈਕਸ ਕ੍ਰੈਮਟੋਰੀਅਮ ਸ਼ੁਰੂ ਕਰ ਦਿੱਤਾ ਹੈ ਕਿਸੇ ਵੀ ਪਰਿਵਾਰ ਨੂੰ ਸਾਡੀਆਂ ਸੇਵਾਵਾਂ ਦੀ ਲੋੜ ਪਵੇ ਤਾਂ ਹੇਠ ਲਿਖੇ ਨੰਬਰਾਂ ਤੇ ਸੰਪਰਕ ਕਰੋ ਜੀ
ਰੀਅਲ ਅਸਟੇਟ ਦੀ ਮਾਰਕੀਟ ਵਿੱਚ ਛਾਇਆ ਹੋਇਆ ਨਾਂ ਹਰਪ੍ਰੀਤ ਸਿੰਘ ਢਿੱਲੋਂ ਰੈਜ਼ੀਡੈਂਸ਼ੀਅਲ ਪ੍ਰਾਪਰਟੀ ਕਮਰਸ਼ੀਅਲ ਪ੍ਰਾਪਰਟੀ ਪ੍ਰੀ ਕੰਸਟਰਕਸ਼ਨ ਇਨਵੈਸਟਮੈਂਟ ਫਾਰਮ ਹਾਊਸ ਜਾਂ ਲੈਂਡ ਖਰੀਦਣ ਜਾਂ ਵੇਚਣ ਲਈ ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ ਨਾਲ ਸੰਪਰਕ ਕਰੋ 416-268-6613 416-268-6713 ਰੀਅਲ ਅਸਟੇਟ ਬ੍ਰੋਕਰ ਹਰਪ੍ਰੀਤ ਸਿੰਘ ਢਿੱਲੋਂ
Insurance Bazaar jithon tusi le sakde ho personal commercial travel and life insurance har tarah di insurance services layi yaad rakho ek hi naam Insurance Bazaar tuhanu tuhadi loda mutabak wajib keematan te insurance leke dende ne call karo 416-817-1313 416-817-1313 zindagi di surakhya da aadhar Insurance Bazaar
main Mayank Bhatnagar From GNE Mortgages, मैं आपको सारे प्रकार की फाइनेंसिंग या मॉर्गेजेस में मदद कर सकता हूँ फर्स्ट मॉर्गेज हो सेकेंड मॉर्गेज हो रीफाइनेंस डेट कंसोलिडेशन या हाई रिस्क मॉर्गेजेस GTA में बेस्ट रेट्स के लिए मुझे कॉन्टेक्ट करें 647-702-2023
ਤਰ੍ਹਾਂ ਦੀ ਵੈਲਡਿੰਗ ਦੀ ਜ਼ਰੂਰਤ ਪੈ ਗਈ ਹੈ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ ਡੀਜ਼ਲ ਟੈਂਕ ਨੂੰ ਲੋਕ ਡੰਪ ਟਰੱਕ ਦਾ ਫਲੋਰ ਗਾਰਬੇਜ ਟ੍ਰੇਲਰ ਦਾ ਡੋਰ ਟਰੱਕ ਦੀ ਚੈਸੀ ਛੋਟੀ ਕਰਵਾਉਣੀ ਹੋਵੇ ਸੰਪਰਕ ਕਰੋ ਮਾਲਵਾ ਵੈਲਡਿੰਗ ਐਂਡ ਟ੍ਰੇਲਰ ਰਿਪੇਅਰਸ ਤੇ 905-453-6006
ਤਰ੍ਹਾਂ ਦੇ ਟੇਸਟੀ ਇੰਡੀਅਨ ਫੂਡ ਅਤੇ ਸਵੀਟਸ ਲਈ ਯਾਦ ਰੱਖੋ ਦੁਆਬਾ ਸਵੀਟ ਐਂਡ ਰੈਸਟੋਰੈਂਟ
ਚਾਰ ਲੋਕੇਸ਼ਨਸ ਤੋਂ ਤੁਹਾਨੂੰ ਸਰਵ ਕਰਦੇ ਨੇ 100% ਪਿਓਰ ਵੈਜੀਟੇਰੀਅਨ ਤੇ ਫਰੈਸ਼ ਫੂਡ ਐਂਡ ਸਵੀਟਸ ਲਈ
ਦੁਆਬਾ ਸਵੀਟਸ ਐਂਡ ਰੈਸਟੋਰੈਂਟ
ਕਰੋ ਡਾਈਨ ਇਨ ਟੇਕ ਆਊਟ ਟਿਫਨ ਸਰਵਿਸ ਦੇ ਨਾਲ ਨਾਲ ਕੇਟਰਿੰਗ ਅਕ੍ਰੋਸ GTA ਬਲਕ ਆਰਡਰਲੀ ਸਾਡੀ ਫੈਕਟਰੀ ਵਿਜ਼ਿਟ ਕਰੋ
ਇੱਕ ਵਾਰੀ ਫਿਰ ਪ੍ਰੋਗਰਾਮ ਦੇ ਵਿੱਚ ਜੀ ਆਇਆਂ ਨੂੰ 770 ਅੰਦਾਜ਼ ਸੁਣ ਰਿਹਾ ਵਿਰਾਸਤ ਰੇਡੀਓ ਪ੍ਰੋਗਰਾਮ 8 ਵਜੇ ਤੱਕ ਚੱਲਣਾ ਅਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ ਟੀ ਵੀ 'ਤੇ। ਐਪ ਦੇ ਉੱਪਰ ਪ੍ਰੋਗਰਾਮ ਸੁਣਨਾ ਚਾਹੁੰਦੇ ਹੋ ਕ੍ਰਿਸਟਲ ਕਲੀਅਰ ਆਵਾਜ਼ ਦੇ ਵਿੱਚ ਸੁਣ ਸਕਦੇ ਹੋ। ਟਰੈਕਿੰਗ ਟੂਡੇ ਟੀ ਵੀ ਦੀ ਐਪ ਹੈਗੀ ਹੈ, ਡਾਊਨਲੋਡ ਕਰ ਲਵੋ, ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਵੀ ਸਕਦੇ ਹੋ, ਚਾਹੇ ਮਿਊਜ਼ਿਕ ਸੁਣਨਾ ਹੋਵੇ, ਚਾਹੇ ਵਿਰਾਸਤ ਟੀ ਵੀ ਦੇਖਣਾ ਹੋਵੇ, ਜਾਂ ਤੁਸੀਂ ਰੇਡੀਓ ਸੁਣਨਾ ਹੋਵੇ, ਰੇਡੀਓ ਦੇ ਉੱਪਰ ਕ੍ਰਿਸਟਲ ਕਲੀਅਰ ਆਵਾਜ਼ ਸੁਣਦੀ ਆ। ਟਰੈਕਿੰਗ ਟੂਡੇ ਟੀ ਵੀ ਦੀ ਐਪ ਹੈਗੀ, ਡਾਊਨਲੋਡ ਕਰਕੇ ਸਾਰੇ ਪ੍ਰੋਗਰਾਮ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਮਾਲਵਾ ਬੈਂਡਿੰਗ ਵਾਲੇ ਪ੍ਰੋਗਰਾਮ ਸਪੋਂਸਰ ਕਹਿੰਦੇ ਮੇਰੇ ਵੀਰ ਦਾ ਫੋਨ ਆਇਆ ਸੀ ਕਿਉਂਕਿ ਐਪ ਦੇ ਉੱਪਰ ਜਿਹੜੀ ਆਡੀਓ ਸੀ ਡਬਲ ਚੱਲ ਰਹੀ ਸੀ, ਕਰੈਕਟ ਕਰ ਦਿੱਤੀ ਹੈਗੀ, ਸੋ ਦੱਸਣ ਦਾ ਬਹੁਤ ਬਹੁਤ ਧੰਨਵਾਦ। ਸੋ ਐਪ ਦਾ ਫਾਇਦਾ ਹੈਗਾ ਆ, ਜਿੱਥੇ ਮਰਜ਼ੀ ਬੈਠੇ ਹੋ 24 ਘੰਟੇ 7 ਦਿਨ ਦੇਖ ਸਕਦੇ ਹੋ ਅਤੇ ਸੁਣ ਸਕਦੇ ਹੋ। ਮਾਲਵਾ ਬੈਂਡੇ ਦੇ ਤੁਸੀਂ ਮਿਗ ਅਤੇ ਗਲੂਮਾ ਬੈਂਡੇ ਲੋੜ ਪੈ ਜਾਵੇ, ਡੀਜ਼ਲ ਟੈਂਕ ਰਿਪੇਅਰ ਜਾਂ ਰਿਪਲੇਸ ਕਰਨਾ ਹੋਵੇ, ਹੁਣ ਮੌਕਾ ਹੈਗਾ। ਵਿੰਟਰ ਤੋਂ ਪਹਿਲਾਂ ਆਪਣਾ ਟ੍ਰੇਲਰ ਜਿਹਾ ਹੈਗਾ ਮੇਨਟੇਨ ਕਰ ਲਵੋ, ਰੂਫ ਲੀਕ ਕਰਦੀ ਆ ਫਿਕਸ ਕਰਵਾ ਲਵੋ। ਕੰਮ ਉਹੀ ਹੁੰਦਾ ਆ ਪਰ ਸਰਦੀਆਂ ਵਿੱਚ ਔਖਾ ਹੋ ਜਾਂਦਾ ਅਤੇ ਪੈਸੇ ਫਿਰ ਵੱਧ ਲੱਗਦੇ ਆ ਕਿਉਂਕਿ ਉਸ ਸੇਮ ਕੰਮ ਨੂੰ ਟਾਈਮ ਵੀ ਵੱਧ ਲੱਗਦਾ, ਪਾਣੀ ਵੀ ਚੋਂਦਾ ਰਹਿੰਦਾ, ਆਈਸ ਜੋ ਮੈਲਟ ਹੁੰਦੀ ਆ ਅਤੇ ਡਿੱਗਦੀ ਆ ਅਤੇ ਖਰਚਾ ਵੀ ਵੱਧ ਹੁੰਦਾ। ਅਤੇ ਹੁਣ ਆਪਣੇ ਟ੍ਰੇਲਰ ਜਿਹੜੇ ਹੈਗੇ ਸਾਰੇ ਚੈੱਕ ਕਰਵਾ ਲਵੋ, ਵਾਸ਼ ਕਰਵਾ ਕੇ ਦੇ ਲਓ, ਕਿਤੇ ਲੀਕ ਤਾਂ ਨਹੀਂ ਕਰਦੇ, ਫਿਕਸ ਕਰਵਾ ਲਵੋ। ਉਦੋਂ ਵੀ ਕੰਮ ਬੜਾ ਔਖਾ ਹੁੰਦਾ ਜਦੋਂ ਡੌਕ 'ਤੇ ਟ੍ਰੇਲਰ ਆ ਦਿੰਦੇ ਲੋਡ ਚੱਕਣ ਵਾਸਤੇ, ਜਦੋਂ ਚੈੱਕ ਕਰਦੇ ਟ੍ਰੇਲਰ ਲੀਕ ਕਰ, ਦੁਬਾਰਾ ਫਿਰ ਵਾਪਸ ਭੇਜਦੇ ਕਿ ਟ੍ਰੇਲਰ ਨਵਾਂ ਲੈ ਕੇ ਆਵੋ, ਬੜਾ ਕੋਸਟਲੀ ਪੈਂਦਾ। ਅਤੇ ਜਿਹੜੀ ਮੇਨਟੇਨੈਂਸ ਹੈ, ਰੈਗੂਲਰ ਮੇਨਟੇਨੈਂਸ ਆਪਣੀ ਬਿਜ਼ਨਸ ਦੀ, ਤੁਸੀਂ ਸਪੈਸ਼ਲੀ ਟਰਾਂਸਪੋਰਟੇਸ਼ਨ ਬਿਜ਼ਨਸ ਦੀ, ਟਰੱਕਾਂ ਦੀ, ਟ੍ਰੇਲਰਾਂ ਦੀ, ਹੁਣ ਚੈੱਕ ਕਰਵਾ ਲਵੋ। ਕੋਈ ਰਿਪੇਅਰ ਕਰਵਾ ਹੈਗਾ, ਫੈਬਰੀਕੇਸ਼ਨ ਦਾ ਕੰਮ ਹੋਵੇ, ਕੰਮ ਕਰਕੇ ਦਿੰਦੇ ਹਨ ਮਾਲਵਾ ਵੈਲਡਿੰਗ ਵਾਲੇ। ਤੁਸੀਂ ਕਰੋਮ ਦੇ ਬੰਪਰ ਵੀ ਇਹਨਾਂ ਕੋਲ ਲਗਵਾ ਸਕਦੇ ਹੋ, ਬਲਜੀਤ ਪੁਰਵਾ ਜੀ ਕੋਲੋਂ 905-453-6006 'ਤੇ ਤੁਸੀਂ ਗੱਲਬਾਤ ਕਰ ਲੈਣੀ ਆ। ਅਤੇ ਮਧਾਣੀ ਵਾਲੇ ਪ੍ਰੋਡਕਟ ਬਹੁਤ ਵਧੀਆ ਹਨ, ਮਧਾਣੀ ਵਾਲੇ ਦੇ ਗ੍ਰਾਸ ਫੈਡ ਕਾਓ ਤੋਂ ਦੇਸੀ ਘਿਓ ਬਣਦਾ, ਤੁਸੀਂ ਖਰੀਦ ਸਕਦੇ ਵੱਖ ਵੱਖ ਸਟੋਰਾਂ ਤੋਂ। ਮਧਾਣੀ ਵਾਲੇ ਦਾ ਦਹੀਂ ਅਤੇ ਯੋਗਟ ਬਹੁਤ ਵਧੀਆ ਹੈਗਾ ਆ। ਅਤੇ ਹਰਪ੍ਰੀਤ ਢਿੱਲੋਂ ਸਾਹਿਬ, ਗਾਡ ਕਹਿੰਦੇ ਹੈਜ਼ ਅ ਪਲਾਨ, ਗਾਡ ਡਜ਼ ਹੈਵ ਅ ਪਲਾਨ ਫਰੋਮ ਯੂ, ਕਿ ਪੇਸ਼ੈਂਟਲੀ ਵੇਟ ਕਰਨਾ ਪੈਂਦਾ। ਮਾਰਕੀਟ ਥੋੜ੍ਹੀ ਸਲੋ ਹੈਗੀ ਆ ਪਰ ਆਪਣੀ ਮਿਹਨਤ ਕਰੀ ਆ, ਉਹ ਲੋਕਾਂ ਨੇ ਘਰ ਖਰੀਦਣੇ ਵੀ ਆ, ਵੇਚਣੇ ਵੀ ਹੈਗੇ ਆ। ਤਾਂ ਹਰਪ੍ਰੀਤ ਢਿੱਲੋਂ ਸਾਹਿਬ ਰੀਮੈਕਸ ਰਿਐਲਟੀ ਸਰਵਿਸ ਨਾਲ ਕੰਮ ਕਰਦੇ ਸੇਲਸ ਪਰਸਨ, ਘਰ ਖਰੀਦਣਾ ਹੋਵੇ, ਵੇਚਣਾ ਹੋਵੇ, 416-268-6813 'ਤੇ ਗੱਲਬਾਤ ਕਰ ਲੈਣੀ ਆ। ਅਤੇ ਸਟਾਰਗੇਟ ਲਜੈਸੇ ਟੀਮ, ਗਲਾਡ ਹੈਪੀ ਸਾਹਿਬ ਜੀ ਅਤੇ ਦਵਿੰਦਰ ਸੋਤਾ ਜੀ ਪ੍ਰੋਗਰਾਮ ਸਪੋਂਸਰ ਕਰਦੇ ਹਨ। 905-564-9992 ਹੈਗਾ ਨੰਬਰ। ਸਾਡੇ ਵੀਰ ਖਬਰਾਂ ਲੈ ਕੇ ਪਹੁੰਚੇ ਹੋਏ ਹਨ, ਜਸਵਿੰਦਰ ਯਾਦ ਸਾਹਿਬ ਨਾਲ, ਉਹਨਾਂ ਨਾਲ ਆਪਾਂ ਗੱਲਬਾਤ ਕਰਦੇ ਹਾਂ ਜ਼ਰੂਰ। ਸਿੱਧੀਆਂ ਪੰਜਾਬ ਤੋਂ ਖਬਰਾਂ ਲੈ ਕੇ ਪਹੁੰਚੇ, ਪਹਿਲਾਂ ਹੈਡਲਾਈਨਸ ਫਿਰ ਖਬਰਾਂ। ਜਸਵਿੰਦਰ ਜੀ ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸਤਿ ਸ਼੍ਰੀ ਅਕਾਲ ਤਾਂ ਦੇਖ ਲਈ ਆ ਪਰ ਸੁਣੀ ਨਹੀਂ ਹੈਗੀ ਆ, ਆਡੀਓ ਦੁਆਰਾ ਰੀਸੈਟ ਕਰਦੇ ਆ, ਹੋ ਜਾਂਦੀ ਆ ਮੁਸ਼ਕਲ ਕਿਉਂਕਿ ਸਵੇਰ ਸਵੇਰੇ ਆ ਕੇ ਜਦੋਂ ਸਿਸਟਮ ਰੀਸਟਾਰਟ ਕਰਨੇ ਪੈਂਦੇ ਆ ਤਾਂ ਆਡੀਓ ਦੁਆਰਾ ਕਰੈਕਟ ਕਰ ਦਿੰਦੇ ਆ। ਕਿੰਨਾ ਸੌਖਾ ਕੰਮ ਕਰ ਦਿੱਤਾ, ਦੂਰ ਦੂਰ ਬੈਠੇ ਫਿਰ ਵੀ ਟੈਕਨੋਲੋਜੀ ਨੇ ਸਾਨੂੰ ਨੇੜੇ ਕਰ ਦਿੱਤਾ ਹੈਗਾ, ਨੇੜੇ ਲੈ ਕੇ ਆਉਂਦਾ ਅਤੇ ਨੇੜੇ ਲੈ ਕੇ ਇੱਦਾਂ ਲਾ ਜਿਹਦਾ ਬੰਦਾ ਸਟੂਡੀਓ ਵਿੱਚ ਹੀ ਬੈਠਾ ਹੁੰਦਾ ਆ। ਸੋ ਜਿਸ ਹੁੰਦੇ ਇੱਕ ਵਾਰੀ ਫਿਰ ਆਪਾਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਹਾਂ, ਸਤਿ ਸ਼੍ਰੀ ਅਕਾਲ ਜੀ, ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਜੀ ਬਿਲਕੁਲ, ਸਾਡੇ ਬੜੇ ਪਿਆਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ, ਸਾਡੀ ਸਮੁੱਚੀ ਟੀਮ ਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ
ਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੇਨ ਮੇਨ ਹੈਡਲਾਈਨ ਤੇ ਫਿਰ ਆਪਾਂ ਵਨ ਬਾਏ ਵਨ ਖਬਰ ਤੇ ਨਜ਼ਰ ਰੱਖਾਂਗੇ ਜ਼ਰੂਰ।
ਬਿਲਕੁਲ ਜੀ, ਅਸੀਂ ਅੱਜ ਨਾ ਥੋੜੀ ਜਿਹੀ ਗੱਲ ਅਸੀਂ ਪੰਜਾਬ ਤੋਂ ਬਾਹਰ ਦੀ ਕਰਾਂਗੇ। ਹਾਲਾਂਕਿ ਪੰਜਾਬ ਤੋਂ ਬਾਹਰ ਦੀ ਗੱਲ ਕਰਨ ਦੇ ਵਿੱਚ ਇੱਕ ਗੱਲ ਜ਼ਰੂਰੀ ਹੈ ਕਿ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਨੇ ਪੰਜਾਬ ਦੀ ਰਾਜਨੀਤੀ ਨੂੰ ਕਿਸ ਤਰੀਕੇ ਦੇ ਨਾਲ ਪ੍ਰਭਾਵਿਤ ਕੀਤਾ, ਤਾਂ ਕਰਕੇ ਬਾਹਰ ਦੀਆਂ ਜਿਹੜੀਆਂ ਖਬਰਾਂ ਅੱਜ ਅਸੀਂ ਐਡ ਅਪ ਕੀਤੀਆਂ ਉਹਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਾਂਗੇ ਕਿ ਰਾਜਸਥਾਨ ਦੇ ਵਿੱਚ ਜਿਹੜਾ ਕਾਂਗਰਸ ਦੇ ਵਿੱਚ ਭੁਚਾਲ ਆਇਆ ਹੋਇਆ, ਅਗਲੇ ਕੌਮੀ ਪ੍ਰਧਾਨ ਬਣਾਉਣ ਨੂੰ ਫਿਰਦੇ ਸੀ, ਦੂਸਰੇ ਪਾਸੇ ਰਾਜਸਥਾਨ ਦੇ ਵਿੱਚ ਪੂਰੀ ਦੀ ਪੂਰੀ ਜਿਹੜੀ ਕਾਂਗਰਸ ਦੀ ਸਿਆਸਤ ਹੈ ਜਾਂ ਕਹਿ ਲਾ ਸਰਕਾਰ ਆ ਉਹਦੇ ਵਿੱਚ ਹਿਲਜੁਲ ਹੋਈ ਹੈ, ਉੱਤੇ ਗੱਲ ਕਰਨੀ ਬੜੀ ਜ਼ਰੂਰੀ ਹੈ। ਤੇ ਹਰਿਆਣਾ ਸਾਡੇ ਨਾਲ ਲੱਗਦਾ ਹੋਇਆ ਸੂਬਾ, ਇਨਾਲੋ ਨੇ ਜਾਂ ਮੈਂ ਕਹਿ ਦਿਆਂ ਕਿ ਓਮ ਪ੍ਰਕਾਸ਼ ਚਟਾਲਾ ਦੇ ਪਰਿਵਾਰ ਨੇ ਇੱਕ ਵੱਡੀ ਰੈਲੀ ਕੀਤੀ ਹੈ ਜਿੱਥੇ ਉਹਨਾਂ ਨੇ ਸ਼ਕਤੀ ਪ੍ਰਦਰਸ਼ਨ ਵੀ ਕੀਤਾ ਹੈ ਹਰਿਆਣੇ ਦੇ ਵਿੱਚ ਆਪਣਾ, ਤੇ ਨਾਲ ਦੀ ਨਾਲ 2024 ਕੇਂਦਰ ਦੇ ਲਈ ਵੀ ਕੁਝ ਸੰਦੇਸ਼ ਛੱਡੇ ਨੇ। ਪੂਰੀ ਦੀ ਪੂਰੀ ਰੈਲੀ ਦਾ ਮਕਸਦ ਕੀ ਹੈ, ਪੰਜਾਬ ਚੋਂ ਕੌਣ ਪਹੁੰਚਿਆ ਇਸ ਰੈਲੀ ਚ, ਇਹਦੇ ਤੇ ਗੱਲ ਕਰਨੀ ਬਣਦੀ ਹੈ। ਮਨ ਕੀ ਬਾਤ, ਦੇਸ਼ ਦੇ ਪ੍ਰਧਾਨ ਮੰਤਰੀ, ਗੱਲ ਹੁਣ ਦੇਸ਼ ਦੀ ਵੀ ਕਰਾਂਗੇ, ਦੇਸ਼ ਦੇ ਪ੍ਰਧਾਨ ਮੰਤਰੀ ਇੱਕ ਐਲਾਨ ਕਰ ਗਏ ਨੇ ਚੰਡੀਗੜ੍ਹ ਏਅਰਪੋਰਟ ਨੂੰ ਲੈ ਕੇ ਨਾਂ ਬਦਲੀ ਦਾ, ਉਸ ਐਲਾਨ ਦੇ ਉੱਤੇ ਕੀ ਕੁਝ ਟਿੱਪਣੀਆਂ ਆਈਆਂ ਨੇ, ਇਹਦੇ ਤੇ ਗੱਲ ਕਰਨੀ ਬਣਦੀ ਹੈ। ਸਹਾਇਕ ਪ੍ਰੋਫੈਸਰ ਜਿਨ੍ਹਾਂ ਦੀ ਗਿਣਤੀ ਮੇਰੇ ਖਿਆਲ ਦੇ ਨਾਲ 1058 ਸੀ, ਉਹਨਾਂ ਉੱਤੇ ਲਾਠੀਚਾਰਜ ਕੀਤਾ ਗਿਆ ਪ੍ਰਣਾਲੀ ਦੇ ਵਿੱਚ, ਤੇ ਇੱਕ ਵਾਰੀ ਫੇਰ ਉਹਨਾਂ ਨੇ ਸਿੱਖਿਆ ਮੰਤਰੀ ਦਾ ਜਿਹੜਾ ਦਰਵਾਜ਼ਾ ਹੈ ਉਹ ਖੜਖੜਾਇਆ, ਘੇਰ ਲਿਆ, ਜੇਕਰ ਮੈਂ ਕਹਿ ਦੇਵਾਂ ਇਹ ਪੂਰੀ ਖਬਰ ਵੀ ਬਣਦੀ ਹੈ। ਤੇ ਹਰਿਆਣੇ ਦੇ ਵਿੱਚ ਅਗਲੇ ਕਹਿੰਦੇ ਵੀ ਨਵੀਂ ਅਥਾਰਟੀ ਜਾਂ ਨਵਾਂ ਕਮਿਸ਼ਨ ਬਣਾ ਕੇ ਹਰਿਆਣੇ ਦੀ SGPC ਦਾ ਇਲੈਕਸ਼ਨ ਵੱਖਰਾ ਕਰਾਇਆ ਜਾਊਗਾ, ਇਹਦੇ ਉੱਤੇ ਕੀ ਗੱਲਬਾਤ ਹੈ, ਇਹ ਵੀ ਪੂਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਜੀ
ਜੀ ਜਸ਼ਨ ਦੇ ਲਾਈਨ ਇੱਕ ਮਿੰਟ ਹੋਰ ਤੇ ਰੱਖਿਓ। CWC ਪ੍ਰੋਗਰਾਮ ਸਪੋਂਸਰ ਕਰਦੇ ਹਨ ਵਿਜ਼ਟਰ ਵੀਜ਼ਾ, ਸੁਪਰ ਵੀਜ਼ਾ, ਜਾਂ ਕੋਈ ਮੁਸ਼ਕਲ ਵਿੱਚ ਫਸ ਗਏ ਹੋ, ਸਲਾਹ ਲੈ ਲਿਓ। ਸਲਾਹ, ਪਹਿਲੀ ਸਲਾਹ ਬਿਲਕੁਲ ਫ੍ਰੀ ਵਿੱਚ ਦਿੰਦੇ ਹਨ, ਕੀ ਕੁਛ ਹੋ ਸਕਦਾ ਤੁਹਾਡੇ ਕੇਸ ਦਾ, 905-670-4444 ਤੇ ਡਰੀਮ ਬਿਗ ਟਰਾਂਸਪੋਰਟ ਦੇ ਮੰਨੂ ਸਰਾਜ ਜੀ ਪ੍ਰੋਗਰਾਮ ਸਪੋਂਸਰ ਕਰਦੇ ਆ, ਅਮਰਜੀਤ ਸਿੰਘ ਜੀ, ਕਮਲ ਜੀ, ਇਹਨਾਂ ਨੂੰ ਡਰਾਈਵਰ ਦੀ ਸਦਾ ਲੋੜ ਪੈਂਦੀ ਰਹਿੰਦੀ ਆ। ਡਰੀਮ ਬਿਗ ਟਰਾਂਸਪੋਰਟੇਸ਼ਨ 905-497-1515 ਤੇ ਗੱਲਬਾਤ ਤੁਸੀਂ ਕਰ ਲਿਓ, ਤੇ 24 ਘੰਟੇ 7 ਦਿਨ ਪ੍ਰੋਗਰਾਮ ਚੱਲਦੇ ਹਨ ਵਿਰਾਸਤ TV ਤੇ, ਟਰੱਕਿੰਗ ਟੂਡੇ TV ਤੇ। ਖਬਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਪੰਜਾਬੀ ਵਿੱਚ ਤੇ ਪੜ੍ਹ ਸਕਦੇ ਹੋ ਇੰਗਲਿਸ਼ ਦੇ ਵਿੱਚ। ਮੌਸਮ ਦਾ ਹਾਲ ਚਾਲ 24 ਘੰਟੇ 7 ਦਿਨ ਤੁਹਾਨੂੰ ਦੇਖਣ ਨੂੰ ਮਿਲਦਾ, ਤੇ ਸਪੋਰਟਸ ਦੇ ਸਕੋਰਸ ਦੇ ਨਾਲ ਤੁਹਾਡੇ ਪਿੰਡ ਸ਼ਹਿਰ ਦਾ ਮੌਸਮ ਦੇਖਣ ਨੂੰ ਮਿਲਦਾ। ਵੱਖਰਾ ਜਿਹਾ ਲੇਅਰ ਹੈਗਾ TV ਦਾ, ਤੁਸੀਂ ਪਸੰਦ ਕਰਦੇ ਹੋ, ਬਹੁਤ ਬਹੁਤ ਧੰਨਵਾਦ। ਲਓ ਜੀ ਖਬਰਾਂ ਲੈ ਕੇ ਪਹੁੰਚੇ ਸਾਡੇ ਵੀ ਜਸਵਿੰਦਰ ਯਾਹ ਸਾਹਿਬ। ਜਸਵਿੰਦਰ ਜੀ, ਪਹਿਲਾਂ ਕਾਂਗਰਸ ਦੀ ਹੀ ਗੱਲਬਾਤ ਕਰ ਲੈਂਦੇ ਆ, ਕੀ ਕੁਝ ਹੋ ਰਿਹਾ?
ਬਿਲਕੁਲ ਜੀ ਜੀ, ਪੰਜਾਬੀ ਦੀ ਇੱਕ ਕਹਾਵਤ ਹੈ ਕਿ ਮੈਂ ਗਈ ਸੀ ਨੱਥ ਕਢਾਉਣ ਨੂੰ ਤੇ ਮੁੜ ਆਈ ਨੱਕ ਵੜਾ ਕੇ। ਕਾਂਗਰਸ ਕੋਸ਼ਿਸ਼ ਤਾਂ ਇਹ ਕਰਦੀ ਹੈ ਕਿ ਨਵੀਂ ਨੱਥ ਕਢਾ ਲਈ ਜਾਵੇ, ਕਾਂਗਰਸ ਦੀ ਕੋਸ਼ਿਸ਼ ਤਾਂ ਇਹ ਹੁੰਦੀ ਹੈ ਕਿ ਕੁਝ ਨਵੀਂ ਸਟ੍ਰੈਟਜੀ ਲੀਕ ਲਈ ਜਾਵੇ, ਭਾਜਪਾ ਦੀ ਬਰਾਬਰੀ ਕਰ ਲਈ ਜਾਵੇ। ਉਹ ਜਾਂਦੇ ਤਾਂ ਵਿਚਾਰੇ ਨੱਥ ਕਢਾਉਣ ਨੂੰ ਆ, ਅੱਗੋਂ ਹੋਰ ਨਾ ਕਿਸੇ ਨਾ ਕਿਸੇ ਪਾਸੇ ਉਹਨਾਂ ਦਾ ਨੱਕ ਵੱਢਿਆ ਜਾਂਦਾ
ਜੀ।
ਤਾਂ ਗੱਲ ਹੁਣ ਰਾਜਸਥਾਨ ਦੀ ਕਰਦੇ ਆ। ਪਿਛਲੇ ਦਿਨ ਇਹਨਾਂ ਅਸੀਂ ਸਾਂਝ ਪਾਈ ਸੀ ਕਿ ਜਿਹੜੀ ਕੋਸ਼ਿਸ਼ ਕੀਤੀ ਹੈ ਕਿ ਇੱਕ ਵਾਰੀ ਇਲੈਕਸ਼ਨ ਕਰਾਇਆ ਜਾਵੇ, 2 ਦਹਾਕਿਆਂ ਬਾਅਦ, 18 ਸਾਲਾਂ ਬਾਅਦ ਕਾਂਗਰਸ ਦੇ ਵਿੱਚ ਪ੍ਰਧਾਨਗੀ ਦੀ, ਰਾਸ਼ਟਰੀ ਪੱਧਰ ਤੇ ਪ੍ਰਧਾਨਗੀ ਦੀ ਜਿਹੜੀ ਚੋਣ ਹੋ ਰਹੀ ਹੈ। ਇਸ ਤੋਂ ਪਹਿਲਾਂ ਇਹ ਜਿਹੜੀ ਚੋਣ ਹੈ ਲਗਭਗ 1998 ਦੇ ਕਰੀਬ ਜਾ ਕੇ ਹੋਈ ਸੀ, 1997 ਵਿੱਚ ਵੀ ਹੋਈ ਸੀ, ਪਰ 1998 ਦੇ ਵਿੱਚ ਸੋਨੀਆ ਗਾਂਧੀ ਪ੍ਰਧਾਨ ਬਣ ਗਏ ਸੀ, ਫਿਰ 2000 ਵਿੱਚ ਵੀ ਹੁੰਦੀ ਹੈ ਪਰ ਸੋਨੀਆ ਗਾਂਧੀ ਪ੍ਰਧਾਨ ਬਣੇ ਰਹਿੰਦੇ ਨੇ, ਵਿੱਚ ਦੀ 2 ਸਾਲ ਆਪਣੇ ਬੇਟੇ ਨੂੰ ਰਾਹੁਲ ਗਾਂਧੀ ਨੂੰ ਵੀ ਪ੍ਰਧਾਨਗੀ ਸੌਂਪ ਦੇ ਲਈ। ਇਹ ਹੁਣ ਪ੍ਰਧਾਨਗੀ ਤਾਂ ਉੱਥੇ ਬਣ ਗਈ ਸੀਗੀ, ਪਰ ਹੁਣ ਗੱਲ ਕੀ, ਇਹਨਾਂ ਨੇ ਸੋਚਿਆ ਵੀ 18 ਸਾਲਾਂ ਬਾਅਦ ਭਾਈ ਬਦਲ ਕੇ ਵੇਖ ਲਈਏ ਪੈਂਤੜਾ, ਤਾਂ ਇਹਨਾਂ ਨੇ ਪ੍ਰਧਾਨਗੀ ਦੀ ਚੋਣ ਰੱਖ ਦਿੱਤੀ, ਜਿਹਦੇ ਵਿੱਚ ਮੌਜੂਦਾ ਰਾਜਸਥਾਨ ਤੋਂ ਕਾਂਗਰਸ ਦੇ ਜਿਹੜੇ ਮੁੱਖ ਮੰਤਰੀ ਨੇ ਅਸ਼ੋਕ ਗਹਿਲੋਤ ਜੀ, ਉਹਨਾਂ ਨੇ ਇਜਾਜ਼ਤ ਲੈ ਕੇ ਪੇਪਰ ਭਰਤੇ ਕਿ ਮੈਂ ਵੇਖਣਾ ਚਾਹੁੰਦਾ ਜੀ ਕਾਂਗਰਸ ਦੀ ਰਾਸ਼ਟਰੀ ਪੱਧਰ ਦੀ, ਨੈਸ਼ਨਲ ਪੱਧਰ ਦੀ ਰਾਜਨੀਤੀ ਵਿੱਚ ਪ੍ਰਧਾਨਗੀ ਕਰਕੇ। ਦੂਸਰੇ ਪਾਸੇ ਲੋਕ ਸਭਾ ਦੇ ਮੈਂਬਰ ਨੇ ਸ਼ਸ਼ੀ ਥਰੂਰ ਜੀ, ਜਿਹੜੇ ਕੇਰਲ ਤੋਂ ਆਉਂਦੇ ਨੇ, ਉਹਨਾਂ ਨੇ ਵੀ ਪੇਪਰ ਭਰਤੇ। ਹੁਣ ਅਸੀਂ ਥੋੜਾ ਪਿੱਛੇ ਚੱਲੋ, ਜਦੋਂ ਰਾਜਸਥਾਨ ਦੇ ਵਿੱਚ ਸਰਕਾਰ ਬਣਦੀ ਹੈ ਨਾ ਜੀ ਕਾਂਗਰਸ ਦੀ, ਤੇ ਨਾਲ ਦੀ ਨਾਲ ਹੀ ਇੱਕ ਭਾਜਪਾ ਨੇ ਠਿੱਬੀ ਲਾਈ ਸੀ। ਉਹ ਕੀ ਸੀ? ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਇਹਨਾਂ ਦਾ ਇੱਕ ਵੱਡਾ ਲੀਡਰ ਸਚਿਨ ਪਾਇਲਟ ਆਪਣੇ ਝਾਂਸੇ ਵਿੱਚ ਲੈ ਲਿਆ ਸੀ ਤੇ ਉਹ ਦਿੱਲੀ ਵੀ ਚਲਾ ਗਿਆ ਸੀ, ਕੁਝ ਵਿਧਾਇਕ ਉਹਨਾਂ ਦੇ ਨਾਲ ਵੀ ਚਲੇ ਗਏ ਸੀ। ਉਹ ਕਹਿੰਦਾ ਸੀ ਵੀ ਜਾਂ ਤਾਂ ਮੈਨੂੰ ਰਾਜਸਥਾਨ ਦਾ ਮੁੱਖ ਮੰਤਰੀ ਬਣਾਓ ਤੇ ਨਹੀਂ ਫਿਰ ਮੈਂ ਭਾਜਪਾ ਦੇ ਵਿੱਚ ਸ਼ਾਮਲ ਹੁੰਦਾ ਤੇ ਇਹਦੇ ਨਾਲ ਸਰਕਾਰ ਹੈ ਜਿਹੜੀ ਉਹ ਰਾਜਸਥਾਨ ਦੇ ਵਿੱਚ ਡਿੱਗਦੀ। ਪਰ ਅਸ਼ੋਕ ਗਹਿਲੋਤ ਜਿਹੜੇ ਨੇ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਨੇ ਕਾਂਗਰਸ ਦੀ ਤਰਫ ਤੋਂ, ਬਹੁਤ ਵੱਡਾ ਨਾਮ ਹੈ ਜੀ ਉਹ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਵਰਗੀ ਡੂੰਘੀ ਸਿਆਸਤ ਕਰਦੇ ਨੇ, ਬਜ਼ੁਰਗ ਸਿਆਸਤਦਾਨ ਨੇ, ਪਰ ਉਹਨਾਂ ਦੀ ਜਿਹੜੀ ਰਾਜਨੀਤੀ ਹੈ ਹਰ ਦਿਨ ਜਵਾਨ ਹੁੰਦੀ ਜਾਂਦੀ। ਉਹਨਾਂ ਨੇ ਉਸ ਵਕਤ ਕਿਵੇਂ ਨਾ ਕਿਵੇਂ ਜਿਹੜਾ ਮੌਕਾ ਉਹ ਸਾਂਭ ਲਿਆ ਸੀ। ਹੁਣ ਕਾਂਗਰਸ ਵਿੱਚ ਇੱਕ ਨਵਾਂ ਜਿਹੜਾ ਕਾਨੂੰਨ ਪਾਸ ਹੋਇਆ, ਆਪਣਾ ਨਿਯਮ ਪਾਸ ਹੋਇਆ, ਜਿਹਨਾਂ ਨੇ ਕੀ ਕਿਹਾ ਕਿ ਇੱਕ ਵਿਅਕਤੀ ਕਾਂਗਰਸ ਦੀ ਰਾਜਨੀਤੀ ਵਿੱਚ ਇੱਕ ਹੀ ਅਹੁਦਾ ਮਾਣ ਸਕਦਾ ਹੈ। ਉਹਦੇ ਲਈ ਹੁਣ ਅਸ਼ੋਕ ਗਹਿਲੋਤ ਆ ਜਿਹੜਾ ਉਹ ਰਾਸ਼ਟਰੀ ਪ੍ਰਧਾਨ ਬਣਨਾ ਚਾਹੁੰਦਾ ਤੇ ਉਹਨੂੰ ਮੁੱਖ ਮੰਤਰੀ ਦੀ ਕੁਰਸੀ ਹੈ ਜਿਹੜੀ ਉਹ ਰਾਜਸਥਾਨ ਦੇ ਵਿੱਚ ਛੱਡਣੀ ਪਊਗੀ। ਹੁਣ ਜੇ ਰਾਜਸਥਾਨ ਦੇ ਵਿੱਚ ਮੁੱਖ ਮੰਤਰੀ ਦੀ ਕੁਰਸੀ ਛੱਡਣੀ ਪਊਗੀ ਤਾਂ ਬਿਲਕੁਲ ਕਲੀਅਰ ਗੱਲ ਹੈ ਕਿ ਨਵਾਂ ਮੁੱਖ ਮੰਤਰੀ ਦੀ ਚੋਣ ਹੋਊਗੀ। ਹੁਣ ਸਚਿਨ ਪਾਇਲਟ ਨੂੰ ਇਹ ਸੀ ਕਿ ਮੈਂ ਮੁੱਖ ਮੰਤਰੀ ਪੱਕਾ ਹੈ, ਕਿਉਂਕਿ ਅਸ਼ੋਕ ਗਹਿਲੋਤ ਆ ਜਿਹੜਾ ਉਹ ਰਾਸ਼ਟਰ ਤੇ ਚਲਾ ਜਾਊਗਾ। ਮੈਂ ਪਹਿਲਾਂ ਵੀ ਇੱਕ ਵਾਰੀ ਇਸ ਤਰੀਕੇ ਦੀ ਜਿਹੜੀ ਆਪਣੀ ਦਾਅਵੇਦਾਰੀ ਦਰਜ ਕਰਾਈ ਹੈ। ਮੈਂ ਕਹਿੰਦਾ, ਖੈਰ ਬਹੁਤੇ ਨਹੀਂ ਕਹਿੰਦੇ, ਮੈਂ ਕਹਿੰਦਾ ਕਿ 92 ਵਿਧਾਇਕ ਜਿਹੜੇ ਨੇ ਰਾਜਸਥਾਨ ਦੇ ਵਿੱਚ, 92 ਵਿਧਾਇਕ ਨੇ ਜਿਹੜੇ ਉਹਨਾਂ ਨੇ ਅਸਤੀਫਾ ਦੇ ਦਿੱਤਾ, ਕਹਿੰਦੇ ਵੀ ਅਸੀਂ ਇਸ ਤਰੀਕੇ ਦੇ ਨਾਲ ਕਿਸੇ ਨੂੰ ਮੁੱਖ ਮੰਤਰੀ ਨਹੀਂ ਮੰਨਦੇ, ਜਾਂ ਤਾਂ ਅਸ਼ੋਕ ਗਹਿਲੋਤ ਹੀ ਮੁੱਖ ਮੰਤਰੀ ਲੈਣਗੇ, ਨਹੀਂ ਮੁੱਖ ਮੰਤਰੀ ਦੀ ਜਿਹੜੀ ਚੋਣ ਕਰਾਈ ਜਾਵੇ ਸਚਿਨ ਪਾਇਲਟ ਨੂੰ ਸਾਡੇ ਉੱਤੇ ਥੋਪਿਆ ਨਾ ਜਾਵੇ। ਇਹਦੇ ਲਈ ਜਿਹੜੇ ਉੱਥੋਂ ਦੇ ਮੰਤਰੀ ਨੇ ਸ਼ਾਂਤੀ ਧਾਰੀਵਾਲ, ਉਹਨਾਂ ਦੇ ਨਾਲ ਇੱਕ ਵਿਧਾਇਕਾਂ ਦੀ ਮੀਟਿੰਗ ਵੀ ਹੋਈ, ਕੇਂਦਰ ਦੇ ਵਿੱਚ ਵੀ, ਕੇਂਦਰ ਤੋਂ ਭਾਵ ਹੈ ਕਿ ਇਹਨਾਂ ਦੀ ਕਾਂਗਰਸ ਦੀ ਕੇਂਦਰ ਦੇ ਵਿੱਚ ਵੀ ਭੱਜ ਦੌੜ ਮੱਚ ਗਈ। ਇਹਨਾਂ ਨੇ ਨਾਲ ਦੀ ਨਾਲ ਸੋਚਿਆ ਵੀ ਆਪਾਂ ਤਾਂ ਰਾਸ਼ਟਰੀ ਪ੍ਰਧਾਨ ਚੁਣਦੇ ਸੀ, ਇੱਕ ਸਟੇਟ ਦੇ ਵਿੱਚੋਂ ਸਰਕਾਰ ਜਾ ਰਹੀ ਹੈ, ਖਤਮ ਹੋ ਰਿਹਾ ਸਟੇਟ ਦੇ ਵਿੱਚੋਂ। ਇਹਨਾਂ ਨੇ ਨਾਲ ਦੀ ਨਾਲ ਉੱਥੇ ਅਜੇ ਮਾਕਰ ਤੇ ਆਪਣੀ ਜਿਹੜੀ ਵੱਡੀ ਲੀਡਰਸ਼ਿਪ ਆ ਉਹਦੀ ਡਿਊਟੀ ਲਾਈ, ਵਿਧਾਇਕਾਂ ਦੇ ਨਾਲ ਮੀਟਿੰਗ ਕੀਤੀ ਜਾਵੇ, ਮੀਟਿੰਗ ਵੀ ਉੱਥੇ ਹੋਈ ਪਰ ਨਹੀਂ ਕੁਝ ਨਿਬੜਿਆ। ਦੂਸਰੇ ਪਾਸੇ ਸੀਪੀ ਜੋਸ਼ੀ ਨੇ ਜੀ, ਸਪੀਕਰ ਨੇ ਰਾਜਸਥਾਨ ਦੀ ਵਿਧਾਨ ਸਭਾ ਦੀ, ਉਹ ਕਹਿੰਦੇ ਨੇ ਕਿ ਮੈਂ ਵੀ ਮੁੱਖ ਮੰਤਰੀ ਦਾ ਦਾਅਵੇਦਾਰ, ਪਰ ਜਦੋਂ ਅਸ਼ੋਕ ਗਹਿਲੋਤ ਨੂੰ ਮਿਲਣ ਦੀ ਕੋਸ਼ਿਸ਼ ਕੀਤੀ ਉਹ ਕਹਿੰਦੇ ਜੀ ਮੈਂ ਤਾਂ 2 ਦਿਨ ਦੇ ਲਈ ਜੈਸਲਮੇਰ ਦੇ ਵਿੱਚ ਇਤਿਹਾਸਕ ਥਾਵਾਂ ਦਾ ਮੰਦਰਾਂ ਦੇ ਉੱਤੇ ਮੱਥਾ ਟੇਕਣ ਦੇ ਲਈ ਗਿਆ ਹੋਇਆ। ਮੈਂ ਬੜਾ ਸਪਸ਼ਟ ਕਹਿ ਦੇਵਾਂ ਕਿ ਇਹ ਉਹਨਾਂ ਦੀ ਸਿਆਸਤ ਦੀ ਤਿਕੜਮਬਾਜ਼ੀ ਹੈ। ਉਹਨਾਂ ਨੂੰ ਪਤਾ ਸੀ ਕਿ ਜਦੋਂ ਮੈਂ ਮੁੱਖ ਮੰਤਰੀ ਸੀ ਤਾਂ ਸਚਿਨ ਪਾਇਲਟ ਨੇ ਮੇਰੀ ਕੁਰਸੀ ਖਿੱਚਣ ਦੀ ਕੋਸ਼ਿਸ਼ ਕੀਤੀ ਸੀ, ਅੱਜ ਸਚਿਨ ਪਾਇਲਟ ਨੂੰ ਕੁਰਸੀ ਮਿਲਦੀ ਹੈ ਤਾਂ ਮੈਂ ਵਿਧਾਇਕਾਂ ਨੂੰ ਆਪਣੇ ਨਾਲ ਲੈ ਕੇ ਚੱਲੂਗਾ, ਸਚਿਨ ਪਾਇਲਟ ਨੂੰ ਕੁਰਸੀ ਤੇ ਬੈਠਣ ਨਹੀਂ ਦੇਊਂਗਾ। ਜਿਹਦੀ ਕਾਂਗਰਸ ਦੇ ਵਿੱਚ ਵਿਚਲੀ ਖਾਨਾ ਜੰਗੀ ਹੈ ਨਾ, ਇਹ ਕਾਂਗਰਸ ਨੂੰ ਹਰ ਦਿਨ ਕਮਜ਼ੋਰ ਕਰਦੀ ਹੈ। ਉੱਪਰੋਂ ਉਹਨਾਂ ਨੇ ਬਿਆਨ ਜਾਰੀ ਕੀਤਾ, ਉਹ ਕਹਿੰਦੇ ਜੀ ਨਵੇਂ ਯੁਵਾ ਨੂੰ ਕਹਿੰਦੇ ਇਹ ਕੁਰਸੀਆਂ ਜਿਹੜੀਆਂ ਮਿਲਣੀਆਂ ਚਾਹੀਦੀਆਂ, ਅਸੀਂ ਤਾਂ ਹੁਣ ਕਹਿੰਦੇ ਬੁੜੇ ਠੇਰੇ ਹੋ ਗਏ ਹਾਂ, ਬਹੁਤ ਲੰਬੀ ਅਸੀਂ ਸਿਆਸਤ ਕਰ ਲਈ ਹੈ। ਮੈਂ ਸਾਰੇ ਅਹੁਦੇ ਕਹਿੰਦੇ 40 ਸਾਲ ਦੀ ਮੇਰੀ ਸਿਆਸਤ ਹੋ ਗਈ, ਮੈਂ ਸਾਰੇ ਅਹੁਦੇ ਵੇਖ ਲਿਆ, ਮੈਨੂੰ ਕੋਈ ਭੁੱਖ ਨਹੀਂ। ਪਰ ਗੱਲ ਤਾਂ ਇਹ ਹੈ ਨਾ, ਜੇਕਰ ਤੁਹਾਨੂੰ ਭੁੱਖ ਨਹੀਂ ਤਾਂ ਤੁਸੀਂ ਦੂਸਰੇ ਨੂੰ ਭੁੱਖ ਲੱਗਣ ਵੀ ਨਹੀਂ ਦਿੰਦੇ, ਤੁਸੀਂ ਨਾਲ ਲੈਣ ਨੂੰ ਭੁੱਖ ਵੀ ਨਹੀਂ ਲੱਗਣ ਦੇ ਰਹੇ, ਤੁਸੀਂ ਸਚਿਨ ਪਾਇਲਟ ਨੂੰ ਵੀ ਕੁਰਸੀ ਤੇ ਨਹੀਂ ਬੈਠਣ ਦੇਣਾ ਚਾਹੁੰਦੇ। ਤਾਂ ਇਹ ਰਾਜਸਥਾਨ ਦੇ ਵਿੱਚ ਕਹਿ ਦਈਏ ਕਿ ਸਰਕਾਰ ਡਿੱਗਣ ਕਿਨਾਰੇ ਆਈ ਖੜੀ ਹੈ ਕਾਂਗਰਸ ਦੀ, ਕਿਹਦੇ ਕਰਕੇ? ਰਾਸ਼ਟਰੀ ਪ੍ਰਧਾਨਗੀ ਕਰਕੇ। ਦੂਸਰੇ ਪਾਸੇ ਜਿਹੜੇ ਸਾਡੇ ਜਾਖੜ ਸਾਹਿਬ ਨੇ, ਸੁਨੀਲ ਜਾਖੜ ਜੀ, ਉਹਨਾਂ ਦਾ ਬਿਆਨ ਆਇਆ, ਜਾਖੜ ਸਾਹਿਬ ਕਹਿੰਦੇ ਵੀ ਹੁਣ ਕਿਹੜਾ ਚੰਨੀ ਬਣਾਓਗੇ ਤੁਸੀਂ ਰਾਜਸਥਾਨ ਦੇ ਵਿੱਚ, ਜਦੋਂ ਪੰਜਾਬ ਦੇ ਵਿੱਚ ਤੁਸੀਂ ਕੈਪਟਨ ਅਮਰਿੰਦਰ ਨੂੰ ਪਾਸੇ ਕੀਤਾ ਸੀ ਤਾਂ 111 ਦਿਨਾਂ ਵਾਸਤੇ ਚਰਨਜੀਤ ਸਿੰਘ ਚੰਨੀ ਬਣਾਤਾ ਸੀ। ਉਹਨਾਂ ਨੇ ਬੜਾ ਸਪਸ਼ਟ ਕਿਹਾ ਕਿ ਤੁਸੀਂ ਉਦੋਂ ਵੀ ਵੋਟਿੰਗ ਕਰਾਈ ਸੀ ਪਰ ਚੰਨੀ ਡਿਜ਼ਰਵ ਨਹੀਂ ਕਰਦਾ ਸੀ, ਉਹ 14ਵੇਂ ਨੰਬਰ ਤੇ ਆਇਆ ਸੀ ਤੇ ਮੈਂ ਪਹਿਲੇ ਨੰਬਰ ਤੇ ਆਇਆ ਸੀ, ਮੈਨੂੰ 40 ਵੋਟਾਂ ਪਈਆਂ ਸੀਗੀਆਂ ਪੰਜਾਬ ਦੇ ਵਿੱਚੋਂ ਵਿਧਾਇਕਾਂ ਦੀਆਂ ਤੇ ਉਹਨੂੰ 4 ਪਈਆਂ ਸੀ, ਤੁਸੀਂ ਤਾਂ ਵੀ ਉਹਨੂੰ ਬਣਾਤਾ ਸੀ। ਕਹਿੰਦੇ ਹੁਣ ਰਾਜਸਥਾਨ ਦੇ ਵਿੱਚ ਕਿਹੜਾ ਚੰਨੀ ਆ ਰਿਹਾ ਇਹ ਵੀ ਦੱਸ ਦਿਓ, ਕਿਉਂਕਿ ਉਹਨਾਂ ਦਾ ਬੜਾ ਕਲੀਅਰ ਹੈ। ਉਹ ਕਹਿੰਦੇ ਕਿ ਇਹਦੇ ਵਿੱਚ ਜਿਹੜੀ ਪਾਰਦਰਸ਼ਤਾ ਹੈ, ਜਿਹੜਾ ਸਪਸ਼ਟ ਸਿਸਟਮ ਹੈ ਉਹ ਖਤਮ ਕਰ ਦਿੱਤਾ ਹੈ, ਤਾਂ ਕਰਕੇ ਜਿਹੜੀ ਕਾਂਗਰਸ ਹੈ ਉਹਦੇ ਵਿੱਚ ਧੜੇ ਜਿਹੜੇ ਬਣ ਗਏ। ਇਹ ਹੁਣ ਸਿਸਟਮ ਦੇਖਦੇ ਆ ਕਿ ਅਸ਼ੋਕ ਗਹਿਲੋਤ ਜੀ ਰਾਸ਼ਟਰੀ ਪ੍ਰਧਾਨ ਬਣ ਜਾਂਦੇ ਨੇ, ਦੂਸਰੇ ਪਾਸੇ ਇੱਧਰ ਦੀ ਰਾਜਨੀਤੀ ਦੇ ਵਿੱਚ ਰਾਜਸਥਾਨ ਚ ਕੀ ਵਾਪਰਦਾ ਹੈ। ਕਾਂਗਰਸ ਫਿਰ ਮੈਂ ਉੱਥੇ ਆ ਕੇ ਗੱਲ ਮੁਕਾਉਣਾ, ਕਾਂਗਰਸ ਵਿਚਾਰੀ ਨੱਥ ਕਢਾਉਣ ਜਾਂਦੀ ਹੈ ਤੇ ਨੱਕ ਵੜਾ ਕੇ ਮੁੜ ਆਉਂਦੀ ਹੈ। ਉਹ ਰਾਸ਼ਟਰੀ ਪ੍ਰਧਾਨ ਚੁਣਨਾ ਚਾਹੁੰਦੇ ਸੀ ਪਰ ਸਟੇਟ ਦੇ ਵਿੱਚ ਉਹਨਾਂ ਦੀ ਸਰਕਾਰ ਆ ਜਿਹੜੀ ਉਹ ਦਾਅ ਤੇ ਲੱਗੀ ਹੈ। ਜੀ
ਜਸਵਿੰਦਰ ਜੀ, ਐਡੀ ਤਕੜੀ ਪਾਰਟੀ ਆ, ਕਾਫੀ ਲੰਬੇ ਸਮੇਂ ਤੋਂ ਚੱਲਦੀ ਆਈ ਆ ਰਹੀ ਆ, ਇਹ ਜਦੋਂ ਇੱਦਾਂ ਦਾ ਕੰਮ ਕਰਦੇ ਆ, ਪਹਿਲਾਂ ਵਿਚਾਰਾ ਨਾਲ ਕੱਲ ਹੀ ਨਹੀਂ ਕਰਦੇ, ਆਪਾਂ ਆਹ ਸਿਸਟਮ ਇਸ ਹਿਸਾਬ ਨਾਲ ਲਿਖਣਾ, ਇਕੱਠੀ ਆਪਣੇ ਮੈਂਬਰ ਦੀ ਮੀਟਿੰਗ ਕੱਲ ਨਹੀਂ ਕਾਲ ਕਰਦੇ, ਵੀ ਦੇਖਿਆ ਜਾਵੇ ਤੁਹਾਡੀ ਟੀਮ ਆ, ਟੀਮ ਨਾਲ ਸਲਾਹ ਲਵੋ ਵੀ ਗਾਹ ਦਾ ਬੰਦਾ ਚੁਣਨਾ, ਕਿੱਦਾਂ ਚੁਣੀਏ, ਕਿੱਦਾਂ ਵਧੀਆ ਤਰੀਕੇ ਨਾਲ ਚੁਣ ਸਕਦੇ ਹੋ, ਕਿ ਉਹ ਹਰੇਕ ਵਾਰੀ ਬੇਇੱਜ਼ਤੀ ਕਰਾਉਂਦੇ ਰਹਿੰਦੇ ਆ।
ਤੁਹਾਡੀ ਨਾਲ ਗੱਲ ਬਹੁਤ ਵਧੀਆ ਜੀ। 1885 ਦੇ ਵਿੱਚ ਸਭ ਤੋਂ ਪੁਰਾਣੀ ਅੰਗਰੇਜ਼ਾਂ ਦੇ ਵਕਤ ਦੀ 1885 ਦੀ ਬਣੀ ਹੋਈ ਇਹ ਪਾਰਟੀ ਹੈ
ਜੀ,
ਤੇ ਅੱਜ ਤੀਕਰ ਇਹਨਾਂ ਕੋਲੇ ਆਪਣੀ ਪਾਰਟੀ ਦਾ ਸੰਵਿਧਾਨ ਨਹੀਂ ਸੈੱਟ ਹੋਇਆ
ਜੀ,
ਕਿ ਕਿਹੜੇ ਅਹੁਦੇ ਦੇ ਲਈ ਕਿਸ ਤਰੀਕੇ ਦੇ ਨਾਲ ਅਸੀਂ ਚੋਣ ਕਰਨੀ ਹੈ। ਉਹ ਜੇਕਰ ਪਹਿਲਾਂ ਵਿਅਕਤੀ ਕੋਈ ਅਹੁਦੇ ਤੇ ਆ ਤਾਂ ਉਸਦੀ ਗੈਰ ਹਾਜ਼ਰੀ ਵਿੱਚ ਕਿਹਨੂੰ ਚੁਣਨਾ ਹੈ, ਚੋਣ ਦੀ ਪ੍ਰਕਿਰਿਆ ਕੀ ਹੋਊਗੀ। 75 ਸਾਲਾਂ ਦੀ ਦੇਸ਼ ਦੀ ਰਾਜਨੀਤੀ ਵਿੱਚ 78% ਰਾਜ ਇਹਨਾਂ ਨੇ ਕੀਤਾ ਹੈ, ਜਿਹਦੇ ਵਿੱਚ ਸਿੱਧੇ ਤੇ ਸਿੱਧੇ ਤੌਰ ਤੇ ਰਾਜ ਦੀ ਅਸੀਂ ਰਿਪੋਰਟ ਵੀ ਤੁਹਾਡੇ ਨਾਲ ਸਾਂਝੀ ਕੀਤੀ ਸੀ ਕਿ ਸਿੱਧੇ ਤੌਰ ਤੇ ਜਿਸ ਤਰੀਕੇ ਦੇ ਨਾਲ ਜਵਾਹਰ ਲਾਲ ਨਹਿਰੂ ਨੇ, ਉਸ ਤੋਂ ਬਾਅਦ ਅਸੀਂ ਗੱਲ ਕਰੀਏ ਇੰਦਰਾ ਗਾਂਧੀ ਨੇ, ਇਹਨਾਂ ਨੇ ਸਿੱਧਾ ਰਾਜ ਵੀ ਬਹੁਤ ਲੰਬਾ ਚੌੜਾ ਕਰ ਲਿਆ। ਪਰ ਫਿਰ ਵੀ ਕਿਤੇ ਨਾ ਕਿਤੇ ਦੋ ਗੱਲਾਂ ਵੱਡੀਆਂ, ਇੱਕ ਤਾਂ ਇਹਦੇ ਵਿੱਚ ਪਰਿਵਾਰਵਾਦ ਬਹੁਤ ਵੱਡਾ ਰਿਹਾ, ਦੂਸਰਾ ਇਹਦੇ ਵਿੱਚ ਜਿਹੜੀ ਇੱਕ ਦੂਜੇ ਨੂੰ ਠਿੱਬੀ ਲਾਉਣ ਦੀ ਰਾਜਨੀਤੀ ਹੈ ਉਹ ਬਹੁਤ ਵੱਡੇ ਪੱਧਰ ਦੇ ਉੱਤੇ ਰਹੀ ਹੈ। ਦੋਨਾਂ ਗੱਲਾਂ ਨੇ ਕਾਂਗਰਸ ਨੂੰ ਪਾੜਿਆ, ਕਾਂਗਰਸ ਨੂੰ ਖਤਮ ਕੀਤਾ। ਹਾਂ, ਮੇਰੇ ਖਿਆਲ ਦੇ ਨਾਲ ਇੱਥੇ ਅਸ਼ੋਕ ਗਹਿਲੋਤ ਜੀ ਜੇਕਰ ਰਾਸ਼ਟਰੀ ਪ੍ਰਧਾਨ ਦੀ ਚੋਣ ਲੜਨ ਜਾ ਰਹੇ ਨੇ ਤਾਂ ਬੜੀ ਵਧੀਆ ਗੱਲ ਹੈ ਕਿ ਤੁਸੀਂ ਇੱਕ ਤੇ ਇੱਕ ਹੀ ਲੜ ਸਕਦੇ ਹੋ, ਤੁਹਾਨੂੰ ਦੋ ਅਹੁਦੇ ਨਹੀਂ ਰੱਖ ਸਕਦੇ। ਪਰ ਮਗਰ ਬੜਾ ਕਲੀਅਰ ਹੋਣਾ ਚਾਹੀਦਾ ਕਿ ਤੁਸੀਂ ਵਿਧਾਇਕਾਂ ਦੀ ਚੋਣ ਕਰਵਾ ਦਿਓ, ਵਿਧਾਇਕਾਂ ਦੇ ਵਿੱਚ ਵੋਟਿੰਗ ਕਰਾ ਦਿਓ, ਜਿਸ ਨੂੰ ਵੱਧ ਵੋਟਿੰਗ ਹੁੰਦੀ ਹੈ ਉਹ ਚੁੱਪ ਕਰਕੇ ਤੁਸੀਂ ਰਾਜਸਥਾਨ ਦਾ ਮੁੱਖ ਮੰਤਰੀ ਲਗਾ ਦਿਓ। ਤੁਸੀਂ ਸੋਚੀ ਜਾਂਦੇ ਹੋ ਕਿ ਸਭ ਤੋਂ ਪਹਿਲਾਂ ਸਚਿਨ ਪਾਇਲਟ ਨੇ ਰੌਲਾ ਪਾਇਆ ਸੀ, ਉਹਦੇ ਨਾਲ 18 ਵਿਧਾਇਕ ਜਿਹੜੇ ਭਾਜਪਾ 'ਚ ਜਾਣਾ ਚਾਹੁੰਦੇ ਸੀ, ਅਸੀਂ ਹੁਣ ਸਚਿਨ ਪਾਇਲਟ ਨੂੰ ਮੌਕਾ ਦੇ ਦਈਏ। ਪਰ 92 ਜਿਹੜੇ ਵਿਧਾਇਕ ਨੇ ਉਹ ਸਚਿਨ ਪਾਇਲਟ ਨਾਲ ਨਹੀਂ ਖੜਦੇ, ਚਾਹੇ ਉਹਦੇ ਪਿੱਛੇ ਅਸ਼ੋਕ ਗਹਿਲੋਤ ਜੀ ਦੀ ਸੋਚ ਹੋਵੇ, ਚਾਹੇ ਉਹਨਾਂ ਦੀ ਸਮਝ ਹੋਵੇ ਕਿ ਉਸ ਵਕਤ ਸਚਿਨ ਪਾਇਲਟ ਨੇ ਸਾਨੂੰ ਇਸ ਤਰੀਕੇ ਦੇ ਨਾਲ ਡਿਸਟਰਬ ਕੀਤਾ, ਕਹਿ ਲਓ ਸਾਡੀ ਰਾਜਨੀਤੀ ਨੂੰ, ਸਾਡੀ ਕੁਰਸੀ ਨੂੰ ਖਿੱਚਣ ਦੀ ਕੋਸ਼ਿਸ਼ ਕੀਤੀ, ਅੱਜ ਮੈਂ ਇਸ ਨੂੰ ਮੁੱਖ ਮੰਤਰੀ ਨਹੀਂ ਬਣ ਦੇਣਾ, ਇਹ ਅੰਦਰ ਦੀ ਸਿਆਸਤ ਆ ਟਿੱਬੀ ਵਾਲੀ। ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀ ਤੇ ਦੂਸਰੀ ਪਰਿਵਾਰਵਾਦੀ ਸਿਆਸਤ, ਉਹਨਾਂ ਚਿਰ ਇਹਦੇ ਵਿੱਚ ਚਾਹੇ ਸਿਧਾਂਤ ਬਣਦੇ ਵੀ ਰਹਿਣਗੇ ਪਰ ਲਾਗੂ ਨਹੀਂ ਹੋਣਗੇ ਜੀ।
ਆਪਣੇ ਆਪ ਨੂੰ ਨਹੀਂ ਪਸੰਦ ਕਰਦੇ, ਆਪਣੀ ਟੀਮ ਨੂੰ ਨਹੀਂ ਪਸੰਦ ਕਰਦੇ, ਪਾਰਟੀ ਲੀਡ ਕਿੱਦਾਂ ਕਰੂਗੀ? ਜੋ ਤੁਸੀਂ ਆਪਣੀ ਟੀਮ ਮੈਂਬਰ ਨੂੰ ਵੀ ਚਾਹੁੰਦੇ ਹੋ ਤਰੱਕੀ ਕਰੇ ਤਾਂ ਪਾਰਟੀ ਲੀਡ ਕਿੱਦਾਂ ਕਰੂਗੀ? ਲੋਕਾਂ ਵਾਸਤੇ ਕੀ ਕਰਨਗੇ? ਆਪਣੀ ਪਾਰਟੀ ਤੇ ਸੰਭਾਲ ਨਹੀਂ ਸਕਦੇ?
ਬਿਲਕੁਲ ਜੀ, ਬਿਲਕੁਲ ਬਹੁਤ ਵੱਡਾ ਮਸਲਾ ਜੀ ਇਹ। ਜਿਸ ਤਰੀਕੇ ਨਾਲ ਅਸੀਂ ਪੰਜਾਬ ਵਿੱਚ ਵੇਖਿਆ ਕਿ ਪੰਜਾਬ ਦੇ ਵਿੱਚ ਅਸੀਂ ਜੇਕਰ 1992 ਦੀ ਸਿਆਸਤ ਤੋਂ ਵੇਖਣਾ ਸ਼ੁਰੂ ਕਰੀਏ ਕਿ ਪਹਿਲਾਂ ਜਿਹੜੀ ਸਰਦਾਰ ਬੇਅੰਤ ਸਿੰਘ ਦੇ ਵਿੱਚ ਜਿਸ ਤਰੀਕੇ ਦੇ ਨਾਲ, ਬੀਬੀ ਰਜਿੰਦਰ ਕੌਰ ਭੱਠਲ ਨਾਲ, ਹਰਚਰਨ ਸਿੰਘ ਬਰਾੜ ਦੇ ਨਾਲ ਜਿਸ ਤਰੀਕੇ ਦੀ ਇਹਨਾਂ ਦੀ ਤਿਕੜਮਬਾਜ਼ੀ ਆਪਸ ਵਿੱਚ ਚੱਲਦੀ ਸੀ, ਫਿਰ ਕੈਪਟਨ ਮਨਿੰਦਰ ਜੀ ਆਉਂਦੇ ਨੇ ਉਹਨਾਂ ਦੀ ਲਾਲ ਸਿੰਘ ਵਰਗਿਆਂ ਦੇ ਨਾਲ, ਇਸ ਤੋਂ ਇਲਾਵਾ ਉਸ ਵਕਤ ਦੇ ਲੀਡਰਾਂ ਦੇ ਨਾਲ ਜਿਸ ਤਰੀਕੇ ਦੀ ਤਿਕੜਮਬਾਜ਼ੀ ਸੀ, ਫਿਰ ਜਾਖੜ ਸਾਹਿਬ, ਚੰਨੀ ਸਾਹਿਬ, ਨਵਜੋਤ ਸਿੱਧੂ, ਇਹਨਾਂ ਦੇ ਵਿੱਚ ਕਿਸੇ ਵਕਤ ਵੀ ਪੰਜਾਬ ਦੀ ਜਿਹੜੀ ਸਿਆਸਤ ਆ ਉਹ ਸਟੇਬਲ ਨਹੀਂ ਰਹੀ। ਦੂਸਰੇ ਪਾਸੇ ਜਦੋਂ ਅਸੀਂ ਵੇਖਦੇ ਹਾਂ ਕਿ ਰਾਜਸਥਾਨ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋ ਰਿਹਾ, ਹਰਿਆਣੇ ਵਿੱਚ ਭੁਪਿੰਦਰ ਹੁੱਡਾ ਜੀ ਜਿਹੜੇ ਆਪਣੇ ਆਪ ਨੂੰ ਵੱਡੇ ਲੀਡਰਾਂ ਚ ਕਹਿੰਦੇ ਨੇ ਪਰ ਉੱਥੇ ਵੀ ਕਾਫੀ ਕੁਝ ਜਿਹੜੀ ਇਸ ਤਰੀਕੇ ਦੀ ਐਂ ਕਹਿ ਲਈਏ ਕਿ ਸਟੇਟ ਪੱਧਰ ਦੇ ਉੱਤੇ ਕਾਫੀ ਕੁਝ ਜਿਹੜੇ ਨੁਕਸ਼ ਕਾਂਗਰਸ ਦੇ ਵਿੱਚ ਹੈਗੇ ਨੇ
ਜੀ।
ਅਸੀਂ ਯੂਪੀ ਵਿੱਚ ਵੇਖ ਰਹੇ ਹਾਂ, ਅਸੀਂ ਇਸ ਤੋਂ ਇਲਾਵਾ ਬਿਹਾਰ ਦੇ ਵਿੱਚ ਇਹਨਾਂ ਦੀ ਸਿਆਸਤ ਵੇਖੀ ਹੈ। ਪੀ ਕੇ ਪ੍ਰਸ਼ਾਂਤ ਕਿਸ਼ੋਰ ਨੂੰ ਅਸੀਂ ਵੇਖ ਰਹੇ ਹਾਂ, ਉਹ ਬਿਹਾਰ ਦੇ ਵਿੱਚ ਜਿਹੜਾ ਵਿਦਿਆਰਥੀ ਆਗੂ ਹੈ ਉਹਦੇ ਨਾਲ ਮਿਲ ਕੇ ਵੱਖਰੇ ਤੌਰ ਤੇ ਚੱਲ ਪਏ ਨੇ ਕਨ੍ਹਈਆ ਕੁਮਾਰ ਦੇ ਨਾਲ। ਇਹ ਸਿਆਸਤ ਉੱਪਰਲੇ ਪਾਸੇ ਆ ਜਾਓ ਜੀ, ਸੈਂਟਰ ਦੇ ਵਿੱਚ ਆ ਜਾਓ, ਇਹਦਾ G23 ਦਾ ਗਰੁੱਪ ਹੈ, 23 ਲੀਡਰ ਜਿਹਨੂੰ ਅਸੀਂ ਜੀ ਤੇ ਗਰੁੱਪ ਕਹਿ ਦਿੰਦੇ ਹਾਂ, 23 ਲੀਡਰ ਆ ਜਿਹੜੇ ਵੱਖਰੇ ਚੱਲਦੇ ਨੇ, ਉਹ ਗਾਂਧੀ ਪਰਿਵਾਰ ਤੋਂ ਵੱਖਰੇ ਚੱਲਦੇ ਨੇ, ਜਿਹਦੇ ਵਿੱਚ ਗੁਲਾਮ ਨਬੀ ਆਜ਼ਾਦ ਜਿਹੜੇ ਪਿਛਲੇ ਦਿਨੀ ਕਾਂਗਰਸ ਛੱਡ ਗਏ ਨੇ, ਕਪਿਲ ਸਿੱਬਲ ਜੀ ਦੇ ਵਿੱਚ ਆ ਜਾਂਦੇ ਨੇ, ਸ਼ਰਦ ਪਵਾਰ ਜਿਹੜੇ ਇਹਦੇ ਵਿੱਚੋਂ ਹੀ ਗਏ ਨੇ, ਹੋਰ ਵੱਡੇ ਲੀਡਰ ਇਸ ਗਰੁੱਪ ਵਿੱਚ ਸੀਗੇ, ਉਹ ਕਹਿੰਦੇ ਸੀ ਕਿ ਗਾਂਧੀ ਪਰਿਵਾਰ ਹੀ ਕਿਉਂ, ਗਾਂਧੀ ਪਰਿਵਾਰ ਹੀ ਕਿਉਂ, ਜੋ ਡਿਜ਼ਰਵ ਕਰਦਾ ਉਹ ਕਿਉਂ ਨਹੀਂ, ਉਹ ਕਹਿੰਦੇ ਸੀ ਕਿ ਇਸ ਸਿਸਟਮ ਨੇ ਜੀ
ਜੀ ਗਾਂਧੀ ਪਰਿਵਾਰ ਤੋਂ ਲੋਕੀ ਅੱਕੇ ਪਏ ਆ, ਜੇ ਦੇਖਿਆ ਜਾਵੇ ਉਹਨਾਂ ਤੋਂ ਹੀ ਅੱਕੇ ਪਏ।
ਬਿਲਕੁਲ ਜੀ,
ਇਨ ਸਾਈਡ ਸਟੋਰੀ ਭਾਵੇਂ ਹੋਵੇ, ਇਨ ਸਾਈਡ ਜਿਹੜੀ ਇਹਨਾਂ ਦੀ ਪੋਲਿਟਿਕਸ ਆ, ਇਨ ਸਾਈਡ ਭਾਵੇਂ ਉਹਨਾਂ ਦੇ ਨਾਲ ਪਰ ਅੱਕੇ ਪੈ ਵੇ ਇਸ ਪਰਿਵਾਰ ਨੂੰ ਕਹਿੰਦੇ ਪੱਕਾ ਕਰ ਦੇਵੋ, ਦੂਰ ਕਰ ਦੇਵੋ।
ਬਿਲਕੁਲ ਜੀ, ਅਸਲ ਵਿੱਚ ਮੈਂ ਹੋਰ ਜੇਕਰ ਇਹਨੂੰ ਵਾਈਡ ਦੇਖਾਂ ਤਾਂ ਅਸਲ ਵਿੱਚ ਜਿਹੜੀ ਭਾਰਤ ਦੀ ਸਿਆਸਤ ਆ ਉਹ ਗਾਂਧੀ ਪਰਿਵਾਰ ਨਹੀਂ, ਪਰਿਵਾਰਵਾਦ ਦੀ ਸਿਆਸਤ ਹੀ ਅੱਕੀ ਪਈ ਹੈ। ਉਹਦੇ ਵਿੱਚ ਚਾਹੇ ਉਹ ਬਾਦਲ ਪਰਿਵਾਰ ਹੈ, ਚਾਹੇ ਉਹ ਹਰਿਆਣੇ ਦੇ ਵਿੱਚ ਚਟਾਲਾ ਪਰਿਵਾਰ ਹੈ, ਚਾਹੇ ਇੱਧਰ ਕੇਂਦਰ ਦੇ ਵਿੱਚ ਗਾਂਧੀ ਪਰਿਵਾਰ ਹੈ, ਚਾਹੇ ਬਿਹਾਰ ਦੇ ਵਿੱਚ ਲਾਲੂ ਪ੍ਰਸ਼ਾਦ ਯਾਦਵ ਦੀ ਗੱਲ ਕਰੀਏ, ਯੂਪੀ ਦੇ ਵਿੱਚ ਸਮਾਜਵਾਦੀ ਪਾਰਟੀ ਦੇ ਪਰਿਵਾਰ ਦੀ ਗੱਲ ਕਰੀਏ, ਜੇਕਰ ਅਸੀਂ ਇਸ ਤੋਂ ਇਲਾਵਾ ਰਾਜਸਥਾਨ ਦੇ ਵਿੱਚ ਸੰਧਿਆ ਪਰਿਵਾਰ ਦੀ ਗੱਲ ਕਰੀਏ, ਇਹ ਸਾਰੇ ਪਰਿਵਾਰਵਾਦ ਦੀ ਜਿਹੜੀ ਸਿਆਸਤ ਆ ਨਾ, ਇਹ ਜੜ੍ਹਾਂ ਵਿੱਚ ਬੈਠ ਗਈ ਹੈ ਸਾਡੇ ਭਾਰਤ ਦੀ ਤਰੱਕੀ ਦੇ, ਭਾਰਤ ਦੀ ਸਿਆਸਤ ਦੀ। ਇਹ ਤੋਂ ਲੋਕ ਅੱਕੇ ਹੋਏ ਨੇ। ਮੈਂ ਥੋੜਾ ਪਿੱਛੇ ਲੈ ਕੇ ਚੱਲਦਾ, ਜਦੋਂ 1952 ਦੇ ਵਿੱਚ ਜਵਾਹਰ ਲਾਲ ਨਹਿਰੂ ਦੇਸ਼ ਦੇ ਪ੍ਰਧਾਨ ਮੰਤਰੀ ਬਣ ਜਾਂਦੇ, ਬੜੇ ਪਾਵਰਫੁਲ ਲੀਡਰ ਸੀ, ਅਸੀਂ ਸਾਰੇ ਜਾਣਦੇ ਹਾਂ। ਖੈਰ ਮੇਰੀ ਉਮਰ ਜੇ ਮੈਂ ਆਪਣੇ ਬਾਰੇ ਦੱਸਾਂ ਤਾਂ ਮੈਂ ਤਾਂ ਉਸ ਤੋਂ 3-4 ਦਹਾਕੇ ਬਾਅਦ ਵਿੱਚ ਪੈਦਾ ਹੁੰਦਾ। 1952 ਦੇ ਵਿੱਚ ਜਦੋਂ ਲੀਡਰ ਹੁੰਦੇ ਨੇ ਤਾਂ ਬਹੁਤ ਵੱਡਾ ਉਹਨਾਂ ਦਾ ਇੱਕ ਕਾਂਗਰਸ ਉੱਤੇ ਕੰਟਰੋਲ ਸੀ, ਹਾਲਾਂਕਿ ਉਸ ਤੋਂ ਪਿੱਛੇ ਦੀ ਵੀ ਸਿਆਸਤ ਹੈਗੀ ਹੈ। ਮੈਂ ਉਹਨਾਂ ਪਿੱਛੇ ਨਹੀਂ ਜਾਣਾ ਚਾਹੁੰਦਾ, 1947 ਤੋਂ ਪਿੱਛੇ ਦੀ ਸਿਆਸਤ ਬਾਰੇ ਮੈਂ ਤੁਹਾਨੂੰ ਦੱਸ ਸਕਦਾ ਕਾਂਗਰਸ ਵਿੱਚ ਕਿੱਦਾਂ ਦੀ ਸਿਆਸਤ ਕੀਤੀ ਗਈ ਹੈ, ਪਰ ਉਹਨਾਂ ਨੇ ਆਪਣੇ ਸਟਰੋਂਗ ਹੋਣ ਦਾ ਫਾਇਦਾ ਇਹ ਚੱਕਿਆ ਕਿ ਇਹਦੀ ਸਿਆਸਤ ਪਰਿਵਾਰਵਾਦ ਚ ਦਿੱਤੀ। 1952 ਦੇ ਵਿੱਚ ਉਹ ਸਟਰੋਂਗ ਹੈ, ਦੇਸ਼ ਦੇ ਪ੍ਰਧਾਨ ਮੰਤਰੀ ਬਣਦੇ ਆ, 1907 ਦੇ ਵਿੱਚ ਉਹ ਕਾਂਗਰਸ ਦੀ ਪ੍ਰਧਾਨ ਇੰਦਰਾ ਗਾਂਧੀ ਨੂੰ ਲਾ ਦਿੰਦੇ ਨੇ, ਹਾਲਾਂਕਿ ਉਸ ਵਕਤ ਵੀ ਬੜੇ ਡਿਜ਼ਰਵ ਲੀਡਰ ਸੀਗੇ, ਜਿਹੜੇ 1952 ਵਿੱਚ ਜਵਾਹਰ ਲਾਲ ਨਹਿਰੂ ਦੇ ਬਰਾਬਰ ਦੇ ਲੀਡਰ ਸੀ ਉਹ ਵੀ ਲਾਏ ਜਾ ਸਕਦੇ ਸੀ, ਪਰ ਗਾਂਧੀ ਪਰਿਵਾਰ ਵਿੱਚ ਸਿਆਸਤ ਦੇ ਦਿੱਤੀ। ਉਸ ਤੋਂ ਬਾਅਦ ਇੱਕ ਜਿਹੜਾ ਮੁੱਖ ਮੰਤਰੀ ਹੈ ਉਸਦਾ ਦੇਹਾਂਤ ਹੁੰਦਾ, ਮਾਫ਼ ਕਰਨਾ, ਪ੍ਰਧਾਨ ਮੰਤਰੀ ਦਾ ਦੇਹਾਂਤ ਹੁੰਦਾ ਤੇ ਇੰਦਰਾ ਗਾਂਧੀ ਹੈ ਜਿਹੜੀ ਉਹ ਪ੍ਰਧਾਨ ਮੰਤਰੀ ਬਣ ਜਾਂਦੀ ਹੈ ਲਾਲ ਬਹਾਦਰ ਸ਼ਾਸਤਰੀ ਦੇ ਦੇਹਾਂਤ ਤੋਂ ਬਾਅਦ। ਫਿਰ ਇੰਦਰਾ ਗਾਂਧੀ ਬਹੁਤ ਪਾਵਰਫੁਲ ਲੀਡਰ ਰਹੀ ਹੈ, ਉਹਨੇ ਵੀ ਇਹ ਚਾਹਿਆ ਕਿ ਜਿਹੜੀ ਸਿਆਸਤ ਹੈ ਉਹ ਆਪਣੇ ਪਰਿਵਾਰ ਚ ਰੱਖੀ ਜਾਵੇ। ਉਹ ਪਹਿਲਾਂ ਆਪਣੇ ਵੱਡੇ ਬੇਟੇ ਨੂੰ ਸੰਜੇ ਗਾਂਧੀ ਨੂੰ ਟ੍ਰੇਨ ਕਰਦੇ ਨੇ, ਹਾਲਾਂਕਿ ਜਿਹੜਾ ਸੰਜੇ ਗਾਂਧੀ ਉਹਨਾਂ ਦਾ ਇੱਕ ਹਵਾਈ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਜਾਂਦੀ ਹੈ, ਉਸ ਤੋਂ ਬਾਅਦ ਰਾਜੀਵ ਗਾਂਧੀ ਨੂੰ ਸਿਆਸਤ 'ਚ ਲਿਆਂਦਾ ਜਾਂਦਾ, 4 ਸਾਲਾਂ ਦੀ ਸਿਆਸਤ ਉਹ ਵੀ ਕਰਦੇ ਨੇ, ਚਾਹੇ ਉਸ ਤੋਂ ਬਾਅਦ ਉਹਨਾਂ ਕੋਲ। ਫਿਰ ਉਸ ਤੋਂ ਬਾਅਦ ਸੋਨੀਆ ਗਾਂਧੀ ਆ ਜਾਂਦੀ ਨੇ, ਫਿਰ ਸੋਨੀਆ ਗਾਂਧੀ 1998 ਤੋਂ ਲਗਾਤਾਰ ਬਣੇ ਹੋਏ, ਫਿਰ ਡਾਇਰੈਕਟਰੀ ਜੀ ਅਨਡਾਇਰੈਕਟ ਵੀ ਇਹਨਾਂ ਨੇ ਸਿਆਸਤ ਕੀਤੀ ਹੈ। ਜਵਾਹਰ ਲਾਲ ਨਹਿਰੂ ਤੋਂ ਬਾਅਦ ਇਹਨਾਂ ਨੇ ਜਿਹੜੀ ਅਨਡਾਇਰੈਕਟ ਸਿਆਸਤ ਕੀਤੀ ਹੈ, ਪੀਬੀ ਨਰਸਿਮਰਾਓ, ਐਚਪੀ ਦੇਵਗੌੜਾ ਤੇ ਨਾਲ ਦੀ ਨਾਲ ਡਾਕਟਰ ਮਨਮੋਹਨ ਸਿੰਘ, ਇਹ ਅਨਡਾਇਰੈਕਟ, ਚੌਧਰੀ ਚਰਨ ਸਿੰਘ, ਇਹ ਅਨਡਾਇਰੈਕਟ ਤਰੀਕੇ ਦੇ ਨਾਲ ਗਾਂਧੀ ਪਰਿਵਾਰ ਦੇ ਗੁਲਾਮ ਰਹੇ। ਇਹ ਸਾਰਾ ਕੁਝ ਜਦੋਂ ਵੇਖਦੇ ਆ ਨਾ ਤਾਂ ਕਾਂਗਰਸ ਉਹ ਪਾਰਟੀ ਨਹੀਂ ਰਹੀ। ਮੈਂ ਤਾਂ ਕਹੂੰਗਾ 1952 ਤੋਂ ਬਾਅਦ ਹੀ ਕਾਂਗਰਸ ਵਿੱਚ ਸਟੈਪ ਬਾਏ ਸਟੈਪ ਜਿਹੜੀ ਗਿਰਾਵਟ ਆਉਣੀ ਸ਼ੁਰੂ ਹੋ ਗਈ ਸੀ, ਪਰ ਹੁਣ ਤਾਂ ਜੱਗ ਨਸ਼ਰ ਹੋਣ ਲੱਗ ਗਈ ਹੈ, ਤਾਂ ਹੀ ਇਹ ਹਾਲ ਹੈ ਕਿ ਮਗਰਲੇ ਇੱਕ ਦਹਾਕੇ ਤੋਂ ਇਹ ਸਿਆਸਤ ਤੋਂ ਦੂਰ ਜੀ।
ਜਦੋਂ ਚੰਨ ਜੀ ਚੰਨੀ ਦੀ ਗੱਲ ਕਰਦੇ ਤਾਂ ਜਿੱਦਾਂ ਨਾ ਇਹ ਟੂਰਿਸਟ ਮਿਨਿਸਟਰ ਲੱਗਦਾ ਸੀਗਾ ਵੀ ਜਾਣੀ ਕਿ ਦੇਖੋ ਜੀ ਆਪਾਂ ਪੰਜਾਬ ਵਿੱਚ ਬੱਕਰੀ ਵੀ ਚਾਹੁੰਦੇ ਹਾਂ, ਦੇਖੋ ਜੀ ਪੰਜਾਬ ਵਿੱਚ ਜਲੇਬੀਆਂ ਵੀ ਕੱਢਦੇ ਹਾਂ, ਦੇਖੋ ਜੀ ਸਾਡਾ ਨਾਚ ਹੁੰਦਾ। ਮੈਨੂੰ ਤਾਂ ਟੂਰਿਸਟ ਮਿਨਿਸਟਰ ਲੱਗਦਾ ਸਾ, ਕੋਈ ਲੀਡਰ ਨਹੀਂ ਲੱਗਦਾ ਸੀਗਾ। ਵਧੀਆ ਜੋਬ ਕਰ ਸਕਦੇ ਟੂਰਿਸਟ ਮਿਨਿਸਟਰ ਤੌਰ ਤੇ, ਖੰਭੇ ਵੀ ਚੜ੍ਹ ਲੈਂਦੇ ਆ, ਜਲੇਬੀਆਂ ਬਣਾ ਲੈਂਦੇ ਆ, ਆਪਣੇ ਪੰਜਾਬ ਨੂੰ ਪੂਰਾ ਹਰਿਆਲਾ ਰੱਖਣਗੇ, ਪਰ ਨਹੀਂ ਰੱਖ ਸਕੇ। ਚਲੋ ਇਹਨਾਂ ਦੀ ਮੈਂ ਗੱਲ ਨਹੀਂ ਕਰਦਾ, ਐਨਐਲਓ ਦੀ ਰੈਲੀ ਗੱਲਬਾਤ ਕਰ ਲੈਂਦੇ ਆ।
ਬਿਲਕੁਲ ਜੀ, ਅੱਜ ਨਾ ਅਸੀਂ ਕੋਸ਼ਿਸ਼ ਕੀਤੀ ਹੈ ਕਿ ਪੰਜਾਬ ਦੇ ਵਿੱਚ ਘੱਟ ਵੜਿਆ ਜਾਵੇ ਖਬਰਾਂ ਦੇ ਅੰਗ ਤੱਕ, ਪੰਜਾਬ ਦੇ ਘੇਰੇ ਘੇਰੇ ਦੇਖਿਆ ਜਾਵੇ, ਫਿਰ ਸਾਨੂੰ ਪੰਜਾਬ ਦੀ ਸਿਆਸਤ ਦੀ ਸਮਝ ਆ ਜੂ। ਅਸੀਂ ਰਾਜਸਥਾਨ ਤੋਂ ਹੁਣ ਹਰਿਆਣੇ ਚ ਚੱਲਦੇ, ਹਰਿਆਣੇ ਦੇ ਵਿੱਚ ਜਿਹੜੀ ਫਿਰ ਪਰਿਵਾਰਵਾਦ ਦੀ ਸਿਆਸਤ ਦੀ ਮੈਂ ਗੱਲ ਕਰਾਂ ਕਿ ਉੱਥੇ ਜਿਹੜਾ ਰਾਜ ਸੀਗਾ ਕਾਫੀ ਲੰਬਾ ਸਮਾਂ ਕੀਤਾ ਓਮ ਪ੍ਰਕਾਸ਼ ਚੌਟਾਲਾ ਦੇ ਪਰਿਵਾਰ, ਤੇ ਉਹਨਾਂ ਦੇ ਜਿਹੜੇ ਵੱਡੇ ਸੀਗੇ ਉਹ ਦੇਸ਼ ਦੇ ਉਪ ਪ੍ਰਧਾਨ ਮੰਤਰੀ ਵੀ ਰਹੇ, ਤੇ ਉਹਨਾਂ ਦੀ 109ਵੀਂ ਜਿਹੜੀ ਜੈਅੰਤੀ ਮਨਾਈ ਗਈ ਹੈ, ਉਹਨਾਂ ਦਾ ਨਾਮ ਸੀਗਾ ਜੀ ਚੌਧਰੀ ਦੇਵੀ ਲਾਲ। ਉਹਨਾਂ ਦੀ 109ਵੀਂ ਜੈਅੰਤੀ ਮਨਾਈ ਗਈ ਹੈ ਫਤਿਹਾਬਾਦ। ਪਹਿਲਾਂ ਤਾਂ ਇਹ ਨੀ ਸਮਝ ਆਉਂਦਾ ਕਿ ਇਹ ਜੈਅੰਤੀ ਜਿਹੜੀ ਹੁੰਦੀ ਹੈ ਪਰਿਵਾਰਵਾਦ ਤੇ ਹੁੰਦੀ ਹੈ, ਫਿਰ ਚਲੋ ਜੀ ਸਟੇਟ ਤੇ ਹੋ ਸਕਦੀ ਆ, ਇਹ ਬਾਹਰਲੀਆਂ ਸਟੇਟਾਂ ਦੇ ਮੁੱਖ ਮੰਤਰੀ ਵੀ ਸੱਦ ਲੈਣਗੇ, ਤੇ ਜਿਹੜੀਆਂ ਜੈਅੰਤੀਆਂ ਹੁੰਦੀਆਂ ਇਹ ਜ਼ਿਆਦਾਤਰ ਇਲੈਕਸ਼ਨਾਂ ਦੇ ਨੇੜੇ ਜਾ ਕੇ ਮਨਾਈਆਂ ਜਾਂਦੀਆਂ ਨੇ। ਉਹਦੇ ਪਿੱਛੇ ਕਾਰਨ ਹੁੰਦਾ ਹੈ ਕਿ ਇਹ ਰੱਖ ਲਿਆ ਜੀ ਸਨਮਾਨ ਸਮਾਗਮ ਨਾ ਰੱਖ ਕੇ ਬੁਲਾ ਲਏ ਗਏ। ਹੁਣ ਇਹਦੇ ਵਿੱਚ 6 ਵੱਡੇ ਲੀਡਰ ਜਿਹੜੇ ਪਹੁੰਚੇ ਨੇ, ਇਹ ਕੀ ਹੈ, ਇਹ ਇੱਕ ਤਰੀਕੇ ਦੇ ਨਾਲ ਅਨਡਾਇਰੈਕਟ ਵੇ ਦੇ ਨਾਲ ਕਾਂਗਰਸ ਨਾਲ ਰਲਣਾ, ਅਨਡਾਇਰੈਕਟ ਵੇ ਦੇ ਨਾਲ
ਜੀ
ਕੁਝ ਸ਼ਰਤਾਂ, ਅਨਡਾਇਰੈਕਟ ਵੇ ਦਾ ਮੀਨਸ ਹੈ ਕੁਝ ਸ਼ਰਤਾਂ ਰੱਖ ਕੇ ਕਾਂਗਰਸ ਨਾਲ ਰਲਣਾ ਹੈ, ਤੇ ਭਾਜਪਾ ਦੇ ਖਿਲਾਫ 2024 ਦੀ ਚੋਣ ਲੜਨੀ ਆ। ਇਹ ਸੀ ਜੀ ਚੌਧਰੀ ਦੇਵੀ ਲਾਲ ਦੀ ਜੈਅੰਤੀ 109ਵੀਂ, ਜਿਹਦੇ ਵਿੱਚ ਹੁਣ ਮੈਂ ਤੁਹਾਡੇ ਨਾਲ ਇੱਕ ਇੱਕ ਕਰਕੇ ਸਾਂਝ ਪਾਊਂਗਾ ਕਿ ਕਿਹੜੇ 6 ਵੱਡੇ ਲੀਡਰ ਹਰਿਆਣੇ ਦੇ ਫਤਿਹਾਬਾਦ ਵਿੱਚ ਪਹੁੰਚੇ ਤੇ ਕੀ ਕੁਝ ਹੋਇਆ, ਤੁਸੀਂ ਹੈਰਾਨ ਹੋਵੋਗੇ। ਇਸ ਤੋਂ ਅੱਗੇ ਬਿਹਾਰ ਦੇ ਜਿਹੜੇ ਮੌਜੂਦਾ ਮੁੱਖ ਮੰਤਰੀ ਨੇ ਨਿਤੀਸ਼ ਕੁਮਾਰ ਜੀ, ਉਹ ਪਹੁੰਚਦੇ ਨੇ। ਉਪ ਮੁੱਖ ਮੰਤਰੀ ਆਰਜੇਡੀ ਤੋਂ ਜਿਹੜੇ ਆਉਂਦੇ ਨੇ ਤੇਜਸਵੀ ਯਾਦਵ, ਲਾਲੂ ਪ੍ਰਸ਼ਾਦ ਯਾਦਵ ਦਾ ਬੇਟਾ ਜੀ ਇਹ ਤੇਜਸਵੀ ਯਾਦਵ, ਇਹ ਬਿਹਾਰ ਤੋਂ ਨੇ, ਉਪ ਮੁੱਖ ਮੰਤਰੀ ਨੇ, ਉਹ ਉੱਥੇ ਬਿਹਾਰ ਦੇ ਵਿੱਚ ਇਹ ਵੀ ਪਹੁੰਚੇ ਨੇ। ਅਕਾਲੀ ਦਲ ਦੇ ਸਰਦਾਰ ਸੁਖਬੀਰ ਸਿੰਘ ਬਾਦਲ ਵੀ ਉੱਥੇ ਪਹੁੰਚੇ ਨੇ, ਕਿਉਂਕਿ ਚੌਟਾਲਾ ਪਰਿਵਾਰ ਨਾਲ ਬਹੁਤ ਪੁਰਾਣੀ ਤੇ ਗੂੜੀ ਸਾਂਝ ਹੈ। ਐਨਸੀਪੀ ਦੇ ਸ਼ਰਦ ਪਵਾਰ ਵੀ ਉੱਥੇ ਪਹੁੰਚੇ ਨੇ। ਹੁਣ ਗੱਲ ਉੱਥੇ ਕੀ ਹੁੰਦੀ ਹੈ, ਸਭ ਤੋਂ ਪਹਿਲੀ ਗੱਲ ਉਸ ਰੈਲੀ ਵਿੱਚ ਹੁੰਦੀ ਹੈ ਕਿ ਭਾਈ ਆਪਾਂ ਇੱਕ ਲੈਫਟ ਜਿਹੜਾ ਬਹੁਤ ਵੱਡਾ ਮੋਰਚਾ ਖੜਾ ਕਰੀਏ, ਅਸੀਂ ਓਪੋਜਿਟ ਧਿਰ ਦੇ ਵਿੱਚ ਬਹੁਤ ਵੱਡਾ ਮੋਰਚਾ ਖੜਾ ਕਰਨਾ ਹੈ, ਅਸੀਂ ਹਰਾਉਣਾ ਕਿਹਨੂੰ ਹੈ, ਅਸੀਂ ਹਰਾਉਣਾ ਭਾਜਪਾ
ਜੀ।
ਮੈਂ ਅਗਲੀਆਂ ਜਦੋਂ ਖਬਰਾਂ ਕਰੂੰਗਾ ਤਾਂ ਤੁਸੀਂ ਇੱਕ ਕਹਾਣੀ ਵਿੱਚ ਪਰੋ ਲਿਓ ਕਿ ਪੂਰੀ ਸਿਆਸਤ ਕੀ ਹੈ। ਕਹਿੰਦੇ ਅਸੀਂ ਜੀ ਭਾਜਪਾ ਨੂੰ ਹਰਾਉਣਾ ਤੇ ਅਸੀਂ ਇਕੱਠੇ ਹੋ ਕੇ ਚੱਲਣਾ ਸਾਰਿਆਂ ਦੇ ਸਾਰਿਆਂ। ਦੂਸਰੇ ਪਾਸੇ ਇੱਕ ਦਿਨ ਪਹਿਲਾਂ ਹੀ ਨਿਤੀਸ਼ ਕੁਮਾਰ ਅਤੇ ਲਾਲੂ ਪ੍ਰਸ਼ਾਦ ਯਾਦਵ ਸੋਨੀਆ ਗਾਂਧੀ ਦੇ ਨਾਲ ਮੀਟਿੰਗ ਕਰੇ ਆਉਂਦੇ ਨੇ ਕਿ ਆਪਾਂ ਜੀ ਤੁਹਾਡੇ ਨਾਲ ਹੈ, ਤੇ ਸੋਨੀਆ ਗਾਂਧੀ ਨੇ ਕੀ ਕਿਹਾ ਉਹਨਾਂ ਨੂੰ ਕਿ ਤੁਸੀਂ ਜਿਹੜੀਆਂ ਖੇਤਰੀ ਪਾਰਟੀਆਂ ਉਹਨਾਂ ਨੂੰ ਆਪਣੇ ਨਾਲ ਜੋੜੋ। ਪਹਿਲਾ ਸਵਾਲ ਮੈਂ ਇੱਥੇ ਖੜਾ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਉੱਤੇ, ਇਹ ਉਹੀ ਪਾਰਟੀ ਨੀ ਜਾਂ ਇਹ ਉਹੀ ਪਾਰਟੀ ਹੈ ਜਿਹੜੀ ਕਹਿੰਦੀ ਸੀ ਕਿ 84 ਦੇ ਵਿੱਚ ਕਾਂਗਰਸ ਨੇ ਪੰਜਾਬ ਦਾ ਬਹੁਤ ਨੁਕਸਾਨ ਕੀਤਾ, ਮੈਂ ਮੰਨਦਾ ਕੀਤਾ, ਤੁਸੀਂ ਵੀ ਮੰਨਦੇ ਹੋ, ਹਰ ਸਿੱਖ ਮੰਨਦਾ, ਪਰ ਅੱਜ ਅਨਡਾਇਰੈਕਟ ਵੇ ਦੇ ਨਾਲ ਇਹ ਕਾਂਗਰਸ ਨੂੰ ਸਪੋਰਟ ਕਰਨਗੇ 2024 ਦੇ ਵਿੱਚ, ਕਾਹਦੇ ਨਾਲ ਰਲ ਕੇ, ਚੌਟਾਲਾ ਪਰਿਵਾਰ ਦੇ ਨਾਲ। ਤੇ ਇਸ ਤੋਂ ਵੀ ਹੈਰਾਨ ਕਰਨ ਵਾਲੀ ਗੱਲ, ਹਰਿਆਣੇ ਦੇ ਵਿੱਚ ਚੋਣਾਂ ਜਿਹੜੀਆਂ ਉਹ ਉੱਥੋਂ ਦੀਆਂ ਵੀ ਆ ਗਈਆਂ, ਜਾਂ ਕਹਿ ਲਈਏ ਸਟੇਟ ਦਾ ਇਲੈਕਸ਼ਨ ਵੀ ਆ ਗਿਆ, ਵਿਧਾਨ ਸਭਾ ਦਾ ਇਲੈਕਸ਼ਨ ਵੀ ਆ ਗਿਆ। ਓਮ ਪ੍ਰਕਾਸ਼ ਚੌਟਾਲਾ ਜੀ ਸਟੇਜ ਤੇ ਬੋਲਦੇ ਕਹਿੰਦੇ ਨੇ ਕਿ ਭਾਈ ਇਲੈਕਸ਼ਨ ਕੇਂਦਰ ਦਾ ਵੀ ਆ ਗਿਆ, ਇਲੈਕਸ਼ਨ ਹਰਿਆਣੇ ਦਾ ਵੀ ਆ ਗਿਆ। ਹਰਿਆਣੇ ਦੇ ਇਲੈਕਸ਼ਨ ਦੇ ਵਿੱਚ ਤੁਸੀਂ ਇੱਕ ਵਾਰੀ ਸਾਡੀ ਐਨਐਲਓ ਦੀ ਸਰਕਾਰ ਬਣਾ ਦਿਓ, SYL ਨਹਿਰ ਤੁਹਾਨੂੰ ਮੈਂ ਬਣਾ ਕੇ ਦਿਓ। ਸਰਦਾਰ ਸੁਖਬੀਰ ਸਿੰਘ ਬਾਦਲ ਸਟੇਜ ਤੇ ਬੈਠੇ ਨੇ
ਜੀ।
ਉਸ ਤੋਂ ਬਾਅਦ ਵਿੱਚ ਸਰਦਾਰ ਸੁਖਬੀਰ ਸਿੰਘ ਬਾਦਲ ਫਤਿਹਾਬਾਦ ਵਾਲੀ ਸਟੇਜ ਤੇ ਬੋਲਦੇ ਨੇ, ਉਹ ਜ਼ਿਕਰ ਹੀ ਨਹੀਂ ਕਰਦੇ ਕਿ ਅਸੀਂ SYL ਬੰਨ ਦੇਣੀ ਆ, ਨਹੀਂ ਬੰਨ ਦੇਣੀ, ਅਸੀਂ ਹੱਕ ਚ ਆ ਕਿ ਨਹੀਂ ਹੱਕ ਚ। ਉਹ ਕਹਿੰਦੇ ਭਾਈ ਇਕੱਠੇ ਹੋ ਜਾਓ, ਸਰਦਾਰ ਸੁਖਬੀਰ ਸਿੰਘ ਬਾਦਲ ਕਹਿੰਦੇ ਕਿ ਆਪਾਂ ਹੁਣ ਇਲੈਕਸ਼ਨ ਹੈ 2024 ਵਾਲਾ ਉਹ ਲੜਨਾ ਹੈ। ਇੱਕ ਪਾਸੇ ਜੀ
ਕਈ ਵਾਰੀ ਬੰਦਾ ਸੁਰਤ ਵਿੱਚ ਨਹੀਂ ਹੁੰਦਾ, ਪਤਾ ਨਹੀਂ ਲੱਗਦਾ ਕੀ ਕੁਝ ਹੋ ਰਿਹਾ, ਪਰ ਝੂਮਦਾ ਸਟੇਜ ਤੇ ਬੈਠਾ ਹੁੰਦਾ, ਨਹੀਂ ਕੁਝ ਕਹਿ ਸਕਦਾ, ਚੇਤਾ ਭੁੱਲ ਜਾਂਦਾ ਨਾ, ਦਿਮਾਗ ਟਿਕਿਆ ਹੁੰਦਾ ਕਿਸੇ ਹੋਰ ਪਾਸੇ।
ਆ ਬਿਲਕੁਲ ਜੀ, ਖੈਰ ਉੱਥੇ ਬਲਵਿੰਦਰ ਸਿੰਘ ਭੂੰਦੜ ਵੀ ਸੀਗੇ, ਉੱਥੇ ਜੇਕਰ ਚੰਦੂ ਮਾਜਰਾ ਸਾਹਿਬ ਵੀ ਸੀਗੇ। ਅਕਾਲੀ ਦੇ ਕਿਸੇ ਲੀਡਰ ਨੇ ਵੀ ਇਹ ਗੱਲ ਨਹੀਂ ਕਹੀ ਕਿ ਤੁਸੀਂ SYL ਦੀ ਜ਼ਿਕਰ ਕਿਉਂ ਕਰਦੇ ਹੋ ਇਸ ਸਟੇਜ ਦੇ ਉੱਤੇ, ਕਿਉਂਕਿ ਇੱਥੇ ਅਸੀਂ ਵੀ ਬੈਠੇ ਹਾਂ। ਇੱਕ ਪਾਸੇ ਇਹ ਪੰਜਾਬ ਵਿੱਚ ਬੈਠੇ ਕਹਿੰਦੇ ਨੇ ਕਿ SYL ਉੱਤੇ ਕਾਂਗਰਸ ਨੇ ਕੁਝ ਨਹੀਂ ਕੀਤਾ। ਮੈਂ ਕਹਿੰਦਾ ਜੀ ਕਿਸੇ ਪਾਰਟੀ ਨੇ ਵੀ SYL ਨਹਿਰ ਦੇ ਉੱਤੇ ਕੱਖ ਨਹੀਂ ਕੀਤਾ, ਸਿਰਫ ਸਿਆਸਤ ਕੀਤੀ ਹੈ। ਇੱਕ ਪਾਸੇ ਇਹ ਕਹਿੰਦੇ ਨੇ ਕਿ ਕਾਂਗਰਸ ਨੇ ਕੁਝ ਨਹੀਂ ਕੀਤਾ, ਦੂਸਰੇ ਪਾਸੇ ਇਹ ਕਹਿੰਦੇ ਨੇ ਕਿ ਆਮ ਆਦਮੀ ਪਾਰਟੀ ਹੁਣ ਹਰਿਆਣੇ ਵਿੱਚ ਇਲੈਕਸ਼ਨ ਲੜੂਗੀ ਤੇ ਇਹ ਤਾਂ ਕਰਕੇ ਉੱਥੇ SYL ਨਹਿਰ ਵਾਲੇ ਨਹੀਂ ਪੁੱਛੇ ਕਿਉਂਕਿ ਇਹਨੇ ਹਰਿਆਣੇ ਦੇ ਵਿੱਚ ਵੀ ਸਰਕਾਰ ਬਣਾਉਣੀ ਹੈ। ਦੂਸਰੇ ਪਾਸੇ ਹਰਿਆਣੇ ਦੀ ਸਟੇਜ ਤੇ ਆਪ ਬੈਠੇ ਨੇ, ਅਗਲੇ ਉੱਥੇ ਬੈਠੇ ਕਹੀ ਜਾਂਦੇ ਨੇ ਕਿ ਅਸੀਂ SYL ਨਹਿਰ ਬਣਾਉਣੀ ਹੈ ਤੇ ਤੁਸੀਂ ਤਾਂ ਹਰਿਆਣੇ 'ਚ ਇਲੈਕਸ਼ਨ ਨਹੀਂ ਲੜਨਾ, ਤੁਸੀਂ ਤਾਂ ਸਟੇਜ ਉੱਤੇ ਕਹਿ ਸਕਦੇ ਹੋ ਕਿ ਨਹੀਂ ਭਾਈ ਅਸੀਂ SYL ਨਹਿਰ ਦੇ ਮੁੱਦੇ ਦੇ ਉੱਤੇ ਤੁਹਾਡੇ ਨਾਲ ਇੱਕ ਨਹੀਂ, ਅਸੀਂ ਕੇਂਦਰ ਦੀ ਸਿਆਸਤ ਦੇ ਵਿੱਚ ਤੁਹਾਡੀ ਸਪੋਰਟ ਕਰਨ ਦੇ ਉੱਤੇ ਖੜੇ ਹਾਂ ਕਿ ਹਾਂ MP ਸੀਟਾਂ ਉੱਤੇ ਅਸੀਂ ਤੁਹਾਡੇ ਨਾਲ ਹੈ, ਪਰ ਜਿਹੜੀ ਸਾਡੀ ਸਟੇਟ ਦੀ ਸਿਆਸਤ ਹੈ ਇਹਦੇ ਵਿੱਚ ਅਸੀਂ ਪੰਜਾਬ ਦੇ ਨਾਲ ਹੈ, ਪੰਜਾਬ ਦੇ ਪਾਣੀਆਂ ਦੇ ਨਾਲ ਹੈ। ਪਤਾ ਨਹੀਂ ਕਿਸ ਤਰੀਕੇ ਦੀ ਸਿਆਸਤ ਹੈ ਜਿਹੜੀ ਕੀਤੀ ਜਾ ਰਹੀ ਹੈ। ਖੈਰ ਜਿਹੜਾ ਚੌਟਾਲਾ ਪਰਿਵਾਰ ਹੈ ਤੇ ਬਾਦਲ ਪਰਿਵਾਰ ਹੈ, ਕਾਫੀ ਪੁਰਾਣੀ ਸਿਆਸਤ ਹੈ। ਜਦੋਂ SYL ਨਹਿਰ ਦਾ ਪਹਿਲਾ ਚੈੱਕ ਆਇਆ, ਜਦੋਂ ਪਹਿਲਾ ਚੈੱਕ ਆਇਆ ਸੀ ਕਿਉਂਕਿ ਜਿਹੜੀ ਜ਼ਮੀਨ ਹੈ ਉਸਦੇ ਪੈਸੇ ਮਿਲੇ ਆ ਪੰਜਾਬ, ਜਦੋਂ ਦਾ ਪਹਿਲਾ ਚੈੱਕ ਆਇਆ ਉਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਵਕਤ ਹੀ ਆਇਆ ਸੀ, ਇਹਨਾਂ ਨੇ ਵਿਧਾਨ ਸਭਾ 'ਚ ਦਿਖਾਇਆ ਸੀ ਆਹ ਵੇਖੋ ਅਸੀਂ ਹਰਿਆਣੇ ਤੋਂ ਪੈਸੇ ਲੈ ਲਏ ਨੇ, ਇਹ ਚੈੱਕ ਉਹਨਾਂ ਨੇ ਫੜਿਆ ਸੀ। ਖੈਰ ਉਸ ਵੇਲੇ ਦੀ ਸਿਆਸਤ ਹੈ, ਕੁਝ ਨਹੀਂ ਕਹਿ ਸਕਦੇ ਜੀ।
ਕੀ ਬਾਤ ਹੈ, ਸਾਰੇ ਆਮ ਨੇ ਕਿਹੜਾ ਨਹੀਂ ਕੰਮ ਕਰਨਾ SYL ਦਾ ਜੇ ਪੰਜਾਬ।
ਬਿਲਕੁਲ ਜੀ
ਜੀ
ਬਿਲਕੁਲ ਜੀ, ਬਹੁਤ ਵਧੀਆ ਤੁਸੀਂ ਜਿਹੜੀ ਗੱਲ ਕਹੀ ਹੈ ਕਿ ਇਹ ਮੁੱਦਾ ਡਿਸਪਿਊਟ ਵਾਲਾ ਨਹੀਂ। ਇਹਦੇ ਵਿੱਚ ਪਹਿਲੀ ਗੱਲ ਕੀ ਹੈ ਕਿ ਅਸੀਂ ਦੇਖਣਾ ਹੈ ਕਿ ਪੰਜਾਬ ਕੋਲੇ ਸਰਪਲਸ ਪਾਣੀ ਕਿੰਨਾ। ਸਭ ਤੋਂ ਪਹਿਲੀ ਗੱਲ, ਪੰਜਾਬ ਕੋਲੇ ਜੇਕਰ ਸਰਪਲਸ ਪਾਣੀ ਹੈਗਾ, ਵਾਧੂ ਪਾਣੀ ਹੈਗਾ, ਤਾਂ ਉਹ ਜਿਹੜੇ ਨੂੰ ਜ਼ਰੂਰਤ ਹੈ, ਜਿਹੜੀ ਸਟੇਟ ਨੂੰ ਅਸੀਂ ਦੇ ਸਕਦੇ ਹਾਂ, ਜਿੱਥੇ ਤੱਕ ਸਾਡੀਆਂ ਨਦੀਆਂ ਨਾਲੇ ਜਾ ਸਕਦੇ ਹਾਂ, ਤੇ ਸਾਨੂੰ ਉਸ ਸਟੇਟ ਨੂੰ ਦੇਣ ਵਿੱਚ ਕੋਈ ਹਰਜ ਨਹੀਂ। ਪਰ ਉਹ ਕਹਿੰਦੇ ਨੇ ਕਿ ਘਰ ਦੇ ਵਿੱਚ ਸਾਡੇ ਆਪਦੇ ਨਹੀਂ ਪੂਰਾ ਆ ਰਿਹਾ, ਤਾਂ ਅਸੀਂ ਹਰਿਆਣੇ ਨੂੰ, ਦਿੱਲੀ ਨੂੰ, ਰਾਜਸਥਾਨ ਨੂੰ ਪਾਣੀਆਂ ਦੀ ਉਹ ਪੁਰਾਣੀ ਮਿੰਤੀ ਹੈ ਜਿਹੜੀ ਅੱਜ ਤੋਂ 4 ਦਹਾਕੇ ਪਹਿਲਾਂ ਜਿਹੜੀ ਮਿੰਤੀ ਵੱਜੀ ਹੈ ਪਾਣੀ ਦੀ, ਉਸ ਮਿੰਤੀ ਨੂੰ ਹੀ ਆਧਾਰ ਬਣਾਇਆ ਜਾ ਰਿਹਾ। ਤੁਸੀਂ ਦੇਖੋ ਅੱਜ ਪੰਜਾਬ ਦਾ ਏਰੀਆ ਵਧਿਆ ਨਹੀਂ, ਖੇਤੀ ਵਾਲਾ ਏਰੀਆ ਵਧਿਆ ਨਹੀਂ, ਖੇਤੀ ਵਾਲਾ ਏਰੀਆ ਘਟਿਆ, ਕਿਉਂਕਿ ਉਹਦੇ ਵਿੱਚ ਕਲੋਨੀਆਂ ਜਿਹੜੀਆਂ ਬਣ ਗਈਆਂ, ਸ਼ਹਿਰ ਪਸਰ ਗਏ ਨੇ, ਲੋਕ ਜਿਹੜੇ ਨੇ ਉਹ ਆਪਣੇ ਆਪ ਨੂੰ ਖੁੱਲੇ ਥਾਵਾਂ ਦੇ ਵਿੱਚ ਲੈ ਗਏ ਨੇ। ਪਰ ਉਹਦਾ ਦੂਜਾ ਕਾਰਨ ਇਹ ਵੀ ਹੈ ਨਾ ਕਿ ਜਿਸ ਵਕਤ ਤੁਸੀਂ ਮਿੰਤੀ ਮਾਰੀ ਸੀ ਉਦੋਂ ਬਹੁਤੇ ਪੰਜਾਬ ਦੇ ਵਿੱਚ ਜਿਹੜਾ ਕਾਟਨ ਬੈਲਟੀ ਸੀ, ਪੰਜਾਬ ਕਾਟਨ ਬੈਲਟੀ ਸੀ, ਤੇ ਪਾਣੀਆਂ ਦੀ ਜ਼ਰੂਰਤ ਇੱਕ ਖੇਤ ਨੂੰ 1 ਮਹੀਨੇ ਬਾਅਦ ਹੁੰਦੀ ਸੀ ਕਰੀਬ ਕਰੀਬ, ਕਣਕ ਦੇ ਵਿੱਚ 3 ਤੋਂ 4 ਪਾਣੀਆਂ ਦੀ ਜ਼ਰੂਰਤ ਸੀ। ਪਰ ਪੰਜਾਬ ਦੀ ਹੁਣ ਐਗਰੀਕਲਚਰ ਸਿਸਟਮ ਬਦਲ ਗਿਆ, ਜਿਹਦੇ ਵਿੱਚ ਤੁਸੀਂ ਚਿਰਾ ਪੂੰਜੀ ਵਾਲੀ ਜਿਹੜੀ ਫਸਲ ਹੈ ਉਹ ਪੰਜਾਬ ਨੂੰ ਦੇਤੀ ਹੈ, ਝੋਨਾ ਤੁਸੀਂ ਪੰਜਾਬ ਨੂੰ ਦੇ ਦਿੱਤਾ, ਇਹਦੇ ਵਿੱਚ ਹਰ 24 ਘੰਟਿਆਂ ਦੇ ਵਿੱਚ ਤੁਹਾਨੂੰ 1 ਵਾਰੀ ਪਾਣੀ ਲਾਉਣਾ ਪੈਂਦਾ। ਤਾਂ ਤੁਸੀਂ ਇਹ ਨਾ ਦੇਖੋ ਕਿ ਪੰਜਾਬ ਦਾ ਏਰੀਆ ਘਟਿਆ, ਤੁਸੀਂ ਇਹ ਦੇਖੋ ਕਿ ਜਿਹੜੀ ਫਸਲ ਤੁਸੀਂ ਪੰਜਾਬ ਦੇ ਗਲ ਪਾ ਦਿੱਤੀ ਹੈ, ਮੈਂ ਗਲ ਪਾ ਹੀ ਕਹੂੰਗਾ, ਜਿਹੜੀ ਫਸਲ ਤੁਸੀਂ ਪੰਜਾਬ ਦੇ ਗਲ ਪਾ ਦਿੱਤੀ ਹੈ, ਉਹ ਫਸਲ ਨੂੰ ਪਾਣੀ ਕਿੰਨਾ ਚਾਹੀਦਾ ਤੇ ਉਨਾ ਪਾਣੀ ਪੰਜਾਬ ਨੂੰ ਦੇਣ ਤੋਂ ਬਾਅਦ ਕੀ ਸਾਡੇ ਕੋਲ ਪਾਣੀ ਬਚਦਾ। ਇਹ ਚੀਜ਼ਾਂ ਦੇ ਜੋੜਕ ਤੋੜ ਸਰਕਾਰ ਦੇ ਲੀਗਲ ਡਿਪਾਰਟਮੈਂਟ ਨੇ ਲਾ ਕੇ ਦੇਣੇ ਹੁੰਦੇ ਆ, ਚਾਹੇ ਉਹ ਕਾਂਗਰਸ ਹੋਵੇ, ਚਾਹੇ ਅਕਾਲੀ ਹੋਵੇ, ਚਾਹੇ ਆਮ ਆਦਮੀ ਪਾਰਟੀ ਹੋਵੇ, ਇਸ ਚੀਜ਼ ਨੂੰ ਆਧਾਰ ਬਣਾ ਕੇ ਇਸ ਕੇਸ ਨੂੰ ਲੜਿਆ ਜਾਵੇ, ਤਾਂ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਪਾਣੀਆਂ ਦੀ ਬਚਤ ਹੋ ਸਕਦੀ ਜੀ।
ਇਹ ਤਾਂ ਅੰਕੜੇ ਭਗਵੰਤ ਮਾਨ ਜੀ ਘਟਾ ਸਕਦੇ, ਦੱਸੋ ਪੰਜਾਬ ਨੂੰ ਕਿੰਨਾ ਪਾਣੀ ਚਾਹੀਦਾ, ਕਿਹੜੀ ਕਿਹੜੀ ਫਸਲ ਆਪਾਂ ਗਾਹਾਂ ਲਾਣੀ ਆ, ਕਿਹੜੀ ਲਾਣੀ ਚਾਹੀਦੀ, ਕਿਹੜੀ ਨਹੀਂ ਲਾਣੀ ਚਾਹੀਦੀ, ਕਿੰਨਾ ਕੁ ਪਾਣੀ ਹੈ, ਕਿੱਦਾਂ ਡਿਸਟ੍ਰੀਬਿਊਟ ਕਰ ਸਕਦੇ ਆ। ਕੱਲਾ ਪੰਜਾਬ ਨੂੰ ਨਹੀਂ, ਹਰ ਇੱਕ ਸਟੇਟ ਨੂੰ ਖੁਸ਼ ਰੱਖੋ
ਜੀ। ਜੀ ਬਿਲਕੁਲ ਜੀ,
ਪਰ ਹੁਣ ਮਿਲਦਾ ਇਹਦੇ ਉੱਪਰ ਪੂਰੀ ਸਿਆਸਤ ਖਿੱਡੀ ਜਾ ਰਹੀ ਹੈ, ਮੇਨ ਗੱਲ ਤਾਂ ਇਹ ਹੈ ਨਾ
ਜੀ। ਬਿਲਕੁਲ, ਮੁੱਕਦੀ ਗੱਲ ਹੈ ਜੀ,
ਮੁੱਕਦੀ ਗੱਲ ਇਹੀ ਆ, ਪਾਣੀ ਡਿਸਟ੍ਰੀਬਿਊਟ ਹੋ ਸਕਦਾ, ਜੇਲਾਂ ਚੋਂ ਬੰਦੇ ਜਿਹੜੇ ਆ ਉਹ ਬਾਹਰ ਆ ਸਕਦੇ ਆ, ਪਰ ਨਾ ਕੱਢਣੇ ਆ ਨਾ ਪਾਣੀ ਬੰਨਣਾ, ਇਹਨੇ ਲੜਾਈ ਪਾਈ ਰੱਖਣੀ ਆ, ਆਪਣੀਆਂ ਵੋਟਾਂ ਜਿੱਤੀ ਜਾਣੀਆਂ, ਹੋਰ ਕੱਖ ਨੀ ਹੋ ਰਿਹਾ। ਇੱਥੇ ਸਿਆਸਤ ਖੇਡਣ ਲੱਗੇ ਹੋਏ ਆ, ਕੋਈ ਅੰਕੜੇ ਕੱਢ ਕੇ ਵੀਰ ਵੀ ਇੰਨਾ ਪੰਜਾਬ ਨੂੰ ਚਾਹੀਦਾ, ਇੰਨਾ ਇਹਨੂੰ ਚਾਹੀਦਾ, ਇੰਨੇ ਇੰਨਾ ਬਣ ਲਵੋ ਤੇ ਆਰਾਮ ਨਾਲ ਜ਼ਿੰਦਗੀ ਜੀਵੋ, ਪਰ ਨਹੀਂ ਨਾ ਜੀਵੇ ਆ
ਜੀ। ਮਸਲਾ ਇਹ ਹੈ ਕਿ ਪੰਜਾਬ ਦੇ ਪਾਣੀ ਦੀ ਮਿੰਤੀ ਮਾਰੋ, ਪਿੱਛੋਂ ਪਾਣੀ ਦਾ ਫਲੋ ਘਟਿਆ, ਇਹ ਵੀ ਇੱਕ ਮਸਲਾ ਹੈ। ਸਤਲੁਜ ਦੇ ਵਿੱਚ, ਸਾਡੇ ਦਰਿਆਵਾਂ ਦੇ ਵਿੱਚ ਅਸੀਂ ਜਾਣਦੇ ਹਾਂ ਕਿ ਪੂਰੇ ਵਿਸ਼ਵ ਦੇ ਵਿੱਚ ਹੀ ਪਾਣੀ ਦਾ ਫਲੋ ਘਟਿਆ, ਕਿਉਂਕਿ ਪਿੱਛੋਂ ਦਰਿਆਵਾਂ ਦੇ ਪਾਣੀ ਦਾ ਫਲੋ ਵੀ ਘਟਿਆ। ਜੇਕਰ ਫਲੋ ਘਟਿਆ, ਜ਼ਰੂਰਤ ਵਧੀ ਹੈ, ਤੇ ਜ਼ਰੂਰਤ ਵਧਾਈ ਕਿਹਨੇ ਆ? ਤੁਸੀਂ ਦਿੱਤਾ ਨਾ ਝੋਨਾ, ਤੁਸੀਂ ਦਿੱਤਾ ਐਗਰੀਕਲਚਰ ਸਿਸਟਮ ਨਵਾਂ, ਤੁਸੀਂ ਦਿੱਤੀਆਂ ਨਾ ਜਿਹੜੀ ਹਰੀ ਕ੍ਰਾਂਤੀ ਹੈ, ਤੁਸੀਂ ਦਿੱਤਾ ਪੰਜਾਬ ਨੂੰ ਪੈਸਟੀਸਾਈਡ। ਹੁਣ ਤੁਸੀਂ ਇਸ ਚੀਜ਼ ਨੂੰ ਵਾਪਸ ਲੈਣ ਦੇ ਲਈ, ਅੱਜ ਸ਼ਾਮ ਦੀ ਕੈਬਨਿਟ ਮੀਟਿੰਗ ਹੈ ਜੀ, ਮੈਂ ਇਹਦੇ 'ਤੇ ਵੀ ਗੱਲ ਕਰੂੰਗਾ ਬਾਅਦ ਵਿੱਚ ਜਾ ਕੇ ਕਿ ਪੰਜਾਬ ਦੀ ਅੱਜ ਸ਼ਾਮ ਦੀ ਕੈਬਨਿਟ ਮੀਟਿੰਗ ਇਹਦੇ ਵਿੱਚ ਕੀ ਫੈਸਲੇ ਹੋਣਗੇ। ਪਰ ਸਵਾਲ ਇਹ ਹੈ ਕਿ ਤੁਸੀਂ ਇਸ ਵਕਤ ਪੰਜਾਬ ਦੀ ਤਸਵੀਰ ਅੱਜ ਦੀ ਵੇਖੋ, ਤੁਸੀਂ ਜਵਾਨੀ ਵਾਲੀ ਤਸਵੀਰ ਵੇਖ ਕੇ ਬੁਢਾਪੇ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਨਹੀਂ ਨਾ ਲਾ ਸਕਦੇ। ਬੁਢਾਪੇ ਦੀਆਂ ਜ਼ਰੂਰਤਾਂ ਦਾ ਅੰਦਾਜ਼ਾ ਬੁਢਾਪਾ ਵੇਖ ਕੇ ਲੱਗਦਾ ਹੈ। ਤਾਂ ਤੁਸੀਂ ਅੱਜ ਪੰਜਾਬ ਨੂੰ ਵੇਖੋ ਕਿ ਅੱਜ ਪੰਜਾਬ ਨੂੰ ਕੀ ਚਾਹੀਦਾ, ਉਸ ਹਿਸਾਬ ਤੇ ਜੇਕਰ ਪੰਜਾਬ ਆਪਣੀਆਂ ਲੋੜਾਂ ਪੂਰੀਆਂ ਕਰਨ ਤੋਂ ਬਾਅਦ ਕੁਝ ਸਰਪਲਸ ਰੱਖਦਾ ਹੈ ਪਾਣੀ ਦੇ ਮੁੱਦੇ ਉੱਤੇ, ਤਾਂ ਉਹ ਦੂਸਰੇ ਸੂਬਿਆਂ ਵਿੱਚ ਦੇਣ ਤੇ ਕੋਈ ਹਰਜ ਨਹੀਂ, ਕਿਉਂਕਿ ਜਦੋਂ ਬਹੁਤ ਜ਼ਿਆਦਾ ਪਿਛਲੇ ਪਾਸੇ ਜਿਹੜਾ ਫਲੋ ਬਣ ਜਾਂਦਾ ਪਾਣੀ ਦਾ, ਅਸੀਂ ਪਾਕਿਸਤਾਨ ਦੇ ਗੇਟ ਵੀ ਤਾਂ ਖੋਲਦੇ ਹਾਂ, ਅਸੀਂ ਹਰੀਕੇ ਪੱਤਣ ਤੋਂ ਪਾਕਿਸਤਾਨ ਨੂੰ ਪਾਣੀ ਵੀ ਛੱਡ ਦਿੰਦੇ ਹਾਂ, ਜਦੋਂ ਜ਼ਿਆਦਾ ਫਲੋ ਹੋ ਜਾਂਦਾ ਅਸੀਂ ਉਸ ਨੂੰ ਹਰੀਕੇ ਪੱਤਣ ਤੋਂ ਪਾਕਿਸਤਾਨ ਨੂੰ ਵੀ ਦੇ ਦਿੰਦੇ ਹਾਂ ਪਾਣੀ, ਕਿਉਂ? ਕਿਉਂਕਿ ਫਲੋ ਵੱਧ ਗਿਆ। ਪਰ ਜਦੋਂ ਸਾਡੇ ਕੋਲ ਫਲੋ ਹੀ ਨਹੀਂ ਪੂਰਾ ਆ ਰਿਹਾ, ਸਾਡੇ ਖੇਤ ਤੁਸੀਂ ਤਾਂ ਮੇਰੇ ਨਾਲੋਂ ਬਿਹਤਰ ਜਾਣਦੇ ਹੋ ਜੀ, ਸਾਡੇ ਟੀਵੀ ਵੇਖਣ ਵਾਲੇ ਦਰਸ਼ਕ ਸਾਡੇ ਨਾਲੋਂ ਮੇਰੇ ਨਾਲੋਂ ਵੀ ਬਿਹਤਰ ਜਾਣਦੇ ਹੋਣਗੇ ਕਿ ਮਾਲਵੇ ਨੂੰ ਛੱਡ ਕੇ, ਮਾਲਵੇ ਦੇ ਵੀ ਤਿੰਨ ਚਾਰ ਜ਼ਿਲ੍ਹਿਆਂ ਨੂੰ ਛੱਡ ਕੇ ਦੁਆਬੇ ਦੇ ਵਿੱਚ ਤੇ ਮਾਝੇ ਦੇ ਵਿੱਚ ਕਿੰਨਾ ਕੁ ਨਹਿਰੀ ਪਾਣੀ, ਸਮਰਸੀਬਲ ਪੰਪ ਜਿਹੜੇ ਨੇ ਉਹ ਦੁਆਬੇ ਦੇ ਵਿੱਚ ਤੇ ਮਾਝੇ ਦੇ ਵਿੱਚ ਸਭ ਤੋਂ ਪਹਿਲਾਂ ਆਏ ਨੇ, ਫਿਰ ਮਾਲਵੇ ਦੇ ਕੁਝ ਉੱਪਰਲੇ ਜ਼ਿਲ੍ਹੇ ਸੰਗਰੂਰ ਪਟਿਆਲਾ ਲੁਧਿਆਣਾ ਦੇ ਵਿੱਚ ਆਏ ਨੇ। ਤਾਂ ਸਾਡੇ ਤਾਂ ਮੈਂ ਇੱਥੇ ਇੱਕ ਹੋਰ ਅੰਕੜਾ ਤੁਹਾਡੇ ਨਾਲ ਪੇਸ਼ ਕਰਦਾ, 100 ਦੇ ਵਿੱਚੋਂ 37% ਜਿਹੜੀ ਸਾਡੀ ਧਰਤੀ ਆ ਉੱਥੇ ਹੀ ਡੈਰੀ ਪਾਣੀ ਲੱਗਦਾ ਖੇਤੀ ਦੇ ਵਿੱਚ
ਜੀ,
ਬਾਕੀ ਜਿਹੜੀ ਸਾਡੀ ਧਰਤੀ ਆ ਉਹਦੇ ਵਿੱਚ ਸਮਰਸੀਬਲਾਂ ਦਾ ਜਿਹੜਾ ਪਾਣੀ ਆ ਉਹ ਲੱਗ ਰਿਹਾ, ਜਿਹੜਾ ਪਾਣੀ ਨਹਿਰੀ ਆ ਉਹ ਨਹੀਂ ਲੱਗ ਰਿਹਾ, ਸਾਰੇ ਦਾ ਸਾਰਾ ਪਾਣੀ ਨਹਿਰੀ ਆ ਜਿਹੜਾ ਉਹ ਪੰਜਾਬ ਦੀ ਧਰਤੀ ਤੇ ਪੂਰਾ ਕਰਕੇ ਸਰਪਲਸ ਆ ਤੁਹਾਡੇ ਕਹਿਣ ਦੇ ਅਨੁਸਾਰ ਵੰਡ ਦੇਣਾ ਚਾਹੀਦਾ ਜੀ।
ਜੀ, ਸੋ ਇਹਦੇ ਉੱਪਰ ਜੇ ਕਿਸੇ ਲੀਡਰ ਨੂੰ ਸਵਾਲ ਕਰੇ ਵੀ ਅੱਜ ਕੱਲ ਪੰਜਾਬ ਨੂੰ ਕਿੰਨਾ ਪਾਣੀ ਚਾਹੀਦਾ, ਉਹਨਾਂ ਦਾ ਜਿਹੜੇ 40 ਸਾਲ ਪਹਿਲਾਂ ਅੰਕੜੇ ਕੱਢੇ ਉਹੀ ਦੱਸਣੇ ਆ ਫਿਰ
ਜੀ। ਬਿਲਕੁਲ ਜੀ, ਬਿਲਕੁਲ
ਤਰੱਕੀ ਬੜੀ
ਉਸੇ ਤਰੀਕੇ ਦੇ ਉਹਨਾਂ ਨੇ
ਤਰੱਕੀ ਬੜੀ ਕੀਤੀ ਆ, ਕਿਹੜਾ ਸਿਸਟਮ ਲੱਗੇ ਹੋ ਆ, ਇੱਧਰ ਇਲੈਕਟ੍ਰੀਕਲ ਕਾਰਾਂ ਆ ਗਈਆਂ, ਕਿਆ ਕੀਤਾ ਜਾਵੇ ਇਹਨਾਂ ਦਾ, ਸੋਚ ਦਾ ਕਿਆ ਕੀਤਾ ਜਾਵੇ, ਸੱਚ ਸੈਡ ਸਟੋਰੀ ਆ, ਨਹੀਂ ਹੋਣਾ ਚਾਹੀਦਾ। ਪੜ੍ਹੇ ਲਿਖੇ ਇਨਸਾਨ ਬੈਠੇ ਹਨ, ਕੁਝ ਨਾ ਕੁਝ ਹੋ ਸਕਦਾ ਜੇ ਸਹੀ ਸਵਾਲ ਪੁੱਛਣ ਤੇ ਸਹੀ ਜਵਾਬ ਮਿਲਣ। ਗੋਲ ਮਿਲ ਕਰਕੇ ਚਲੇ ਜਾਂਦੇ ਆ, ਲੋਕਾਂ ਦੇ ਸਿਰਾਂ ਤੇ ਸਿਆਸਤ ਖੇਡਣ ਲੱਗੇ ਹੋਏ ਹਨ, ਚਾਹੇ ਧਾਰਮਿਕ ਤੌਰ ਤੇ ਦੇਖ ਲਓ, ਚਾਹੇ ਇੱਦਾਂ ਦੇਖ ਲਵੋ। ਨਹਿਰ ਦਾ ਮਸਲਾ ਕਾਫੀ ਦੇਰ ਦਾ ਚੱਲਦਾ ਆ ਰਿਹਾ, ਹਜੇ ਤੱਕ ਪਾਣੀ ਨਹੀਂ ਵੰਡਿਆ ਜਾ ਰਿਹਾ ਪ੍ਰੋਪਰ ਤਰੀਕੇ ਨਾਲ, ਆਪਣੇ ਲੋਕਾਂ ਨੂੰ ਖੁਸ਼ ਕਰਨ ਲੱਗੇ, ਸਰਪਲਸ ਹੋ ਜਾਂਦਾ ਪਿੱਛੇ ਡੋ।
ਯੂ ਆਰ ਲਿਸਨਿੰਗ ਟੂ WTOR 770 AM ਯੰਗਸਟਾਊਨ ਟੋਰਾਂਟੋ।
The views expressed on the preceding program may not necessarily be those of the owner or management of WTOR radio station.
From helmets to sunscreen, we do everything we can to keep our kids safe. So, how can the COVID-19 vaccine help protect them? COVID-19 vaccines can help keep children safe from severe illness and potential long-term effects of the virus. Millions of children in Canada and around the world have already been safely vaccinated. Help protect your child. Book their appointment at canada.ca/covid-vaccine. A message from the Government of Canada.
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ, ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਢੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ ਸੋਢੀ ਫਰਨੀਚਰ ਤੋਂ। 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਂਪਟਨ, 9058747171।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਇੰਨਾ ਸੋਹਣਾ ਕਰ ਲਿਆ, ਹੁਣ ਅਪਲਾਇੰਸਿਸ ਵੀ ਸਟੇਨਲੈਸ ਸਟੀਲ ਦੇ ਹੀ ਚਾਹੀਦੇ।
ਹਾਂਜੀ, ਸਟੇਨਲੈਸ ਸਟੀਲ ਦੇ ਅਪਲਾਇੰਸਿਸ ਮਿਲਣਗੇ ਤੁਹਾਨੂੰ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ, ਜਿੱਥੇ ਫ੍ਰਿਜ, ਸਟੋਵ, ਡਿਸ਼ਵਾਸ਼ਰ, 3-ਪੀਸ ਕਿਚਨ ਬੰਡਲ, ਇਸ ਤੋਂ ਇਲਾਵਾ ਫਰੰਟ ਲੋਡ ਵਾਸ਼ਰ ਐਂਡ ਡਰਾਇਰ, ਐਨਰਜੀ ਸੇਵਰ, ਐਨਰਜੀ ਸਟਾਰ ਤੇ ਟੀਵੀ ਸੈਕਸ਼ਨ ਵਿੱਚ ਸੋਨੀ, ਸੈਮਸੰਗ, ਪੈਨਾਸੋਨਿਕ, ਸ਼ਾਰਪ, ਹਰ ਸਾਈਜ਼ ਤੇ ਹਰ ਬ੍ਰਾਂਡ ਦਾ ਟੀਵੀ ਵਿਦ ਦ ਲੋਐਸਟ ਪ੍ਰਾਈਸਿਸ ਇਨ ਦ ਟਾਊਨ, ਸਿਰਫ ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ ਤੇ। ਬ੍ਰੈਂਪਟਨ ਟੀਵੀ ਐਂਡ ਅਪਲਾਇੰਸਿਸ, 801 Bowie Drive West, Brampton, ya call karo 905-450-2800.